ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ 7 ਦਿਨ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ताजा खबरां, महत्वपूर्ण जानकारियां, मनमोहक संगीत, सेहत संबंधी सिलसिले, मुलाकातों का दौर अते सरगोशियां, मालवंतो माणो मेरे नाल, यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक।
ਜੀ ਦੋਸਤੋ, ਹਾਜ਼ਰ ਹਾਂ ਜੀ ਇੱਕ ਵਾਰ ਫੇਰ। ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਹਰਮਨ ਰੇਡੀਓ ਤੇ। ਇਹ ਪ੍ਰੋਗਰਾਮ ਤੁਸੀਂ ਸੁਣਦੇ ਹੋ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਤੁਹਾਡੇ ਲਈ ਪੇਸ਼ ਹੋ ਰਿਹਾ ਮੈਲਬਨ ਸਟੂਡੀਓ ਤੋਂ, ਤੇ ਆਪਾਂ ਅੱਜ ਪੂਰੇ 2 ਘੰਟੇ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਾਉਣੀ ਹੈ, ਤੇ ਤੁਸੀਂ ਵੀ ਆਪਣੀ ਹਾਜ਼ਰੀ ਜ਼ਰੂਰ ਲਾਉਣੀ ਹੈ। ਦਿਨ ਹੈਗਾ ਜੀ ਮੰਗਲਵਾਰ, ਮੰਗਲਵਾਰ ਵਾਲੇ ਦਿਨ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹ ਤੁਸੀਂ ਸੁਣਦੇ ਹੁੰਦੇ ਹੋ ਮੈਲਬਨ ਤੋਂ। ਦਿਨ ਦੀ ਗੱਲ ਹੋਈ ਹੈ ਤੇ ਤਰੀਕ ਵੀ ਦੇਖ ਲੈਂਦੇ ਹਾਂ। ਦਿਨ ਮੰਗਲਵਾਰ ਸਾਲ 2017 ਦੇ ਅਗਸਤ ਮਹੀਨੇ ਦੀ 29 ਤਰੀਕ ਹੋ ਗਈ ਹੈ। ਨਾਨਕਸ਼ਾਹੀ ਸੰਮਤ 549 ਦੇ ਭਾਦੋ ਮਹੀਨੇ ਦੀ 14 ਤਰੀਕ ਹੈ। ਤੇ ਜੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ, ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਰਨ, ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਇਸ ਵੇਲੇ 8:01 ਹੋ ਚੁੱਕਿਆ ਆਸਟ੍ਰੇਲੀਆ ਦੇ ਵਿਚ। ਤੇ ਐਡੀਲੈਡ ਦੇ ਵਿਚ 7:32 ਹੋਏ ਨੇ, ਤੇ ਪਰਥ ਦੇ ਵਿਚ 6:02 ਦਾ ਸਮਾਂ। ਇਸ ਤੋਂ ਬਾਹਰ ਚਲੀਏ ਤਾਂ ਸਾਡਾ ਗੁਆਂਢੀ ਮੁਲਕ ਹੈ ਜੀ ਨਿਊਜ਼ੀਲੈਂਡ, ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਦਾ ਸਮਾਂ ਸਵੇਰ ਦਾ ਹੋ ਚੁੱਕਿਆ। ਪਰ ਕੁਛ ਮੁਲਕਾਂ ਦੇ ਵਿਚ ਅਜੇ ਵੀ 28 ਅਗਸਤ ਚੱਲ ਰਹੀ ਹੈ। ਕਿਹੜੇ ਕਿਹੜੇ ਮੁਲਕਾਂ ਚ 28 ਅਗਸਤ ਹੈ ਤੇ ਦਿਨ ਸੋਮਵਾਰ ਦਾ ਚੱਲ ਰਿਹਾ, ਉਹਨਾਂ ਦੀ ਵੀ ਸਾਂਝ ਪਾ ਲੈਂਦੇ ਹਾਂ ਜੀ। ਉੱਥੇ ਅਸਲ ਦੇ ਵਿਚ ਸੋਮਵਾਰ ਦੀ ਸ਼ਾਮ ਹੈ ਤਕਰੀਬਨ ਸਾਰੇ ਹੀ ਮੁਲਕਾਂ ਦੇ ਵਿਚ। ਕੈਨੇਡਾ ਦੇ ਕੈਲਗਰੀ ਸ਼ਹਿਰ ਦੀ ਗੱਲ ਕਰੀਏ ਤਾਂ 4:02 ਸੋਮਵਾਰ ਦੀ ਸ਼ਾਮ ਦੇ ਹੋ ਚੁੱਕੇ ਨੇ। ਇਸੇ ਤਰ੍ਹਾਂ USA ਦੇ ਲੋਸ ਏਂਜਲਸ ਦੇ ਵਿਚ ਸ਼ਾਮ ਦੇ ਨੇੜੇ ਤੇੜੇ ਦਾ ਸਮਾਂ 3:02 ਜੀ ਉੱਥੇ ਹੋਏ ਨੇ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:02 ਸੋਮਵਾਰ ਦੇ, ਤੇ ਇਸੇ ਤਰ੍ਹਾਂ ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿਚ ਸ਼ਾਮ ਦੇ 6:02 ਜਿਹੜੇ ਆ ਜੀ ਉਹ ਹੋਏ ਨੇ। ਤੇ 28 ਅਗਸਤ ਜਿਹੜੀ ਆ ਉਹ ਇੱਥੇ ਅਜੇ ਚੱਲ ਰਹੀ ਹੈ। ਤੇ ਜੇ ਜਿਹੜੇ ਮੁਲਕਾਂ ਦੇ ਵਿਚ 29 ਅਗਸਤ ਜਿਹੜੀ ਆ ਉਹ ਹੁਣੇ ਹੁਣੇ ਚੜੀ ਆ, ਉਹਨਾਂ ਦਾ ਵੀ ਆਪਾਂ ਜ਼ਿਕਰ ਕਰ ਲੈਂਦੇ ਹਾਂ ਜੀ। 29 ਅਗਸਤ ਜਿਹੜੀ ਆ ਜੀ ਉਹ ਹੋ ਚੁੱਕੀ ਹੈ ਚੀਨ ਦੇ ਵਿਚ, ਹਾਂਗਕਾਂਗ ਸ਼ਹਿਰ ਦੇ ਵਿਚ 6:03 ਦਾ ਸਮਾਂ। ਇਸੇ ਤਰ੍ਹਾਂ ਇਟਲੀ ਦੇ ਵਿਚ ਵੀ 12:03 ਹੋਏ ਨੇ, ਯਾਨੀ ਕਿ 3 ਮਿੰਟ ਪਹਿਲਾਂ ਹੀ 29 ਅਗਸਤ ਜਿਹੜੀ ਉੱਥੇ ਚੜੀ ਹੈ, ਯਾਨੀ ਮੰਗਲਵਾਰ ਦਾ ਦਿਨ ਜਿਹੜਾ ਉਹ ਚੜ ਚੁੱਕੇ ਆ। ਦੁਬਈ ਦੇ ਵਿਚ 2:03 ਨੇ 29 ਅਗਸਤ ਮੰਗਲਵਾਰ ਦਾ ਦਿਨ ਚੜ ਚੁੱਕੇ ਆ ਜੀ। ਆਪਣੇ ਮੁਲਕ ਦੀ ਗੱਲ ਕਰੀਏ ਤਾਂ ਭਾਰਤ ਦੇ ਵਿਚ 3:33 ਦਾ ਸਮਾਂ ਇਸ ਵੇਲੇ, ਮੰਗਲਵਾਰ ਦੀ ਜਿਹੜੀ ਸਵੇਰ ਹੈ ਜੀ ਉੱਥੇ ਵੀ ਚੜ ਚੁੱਕੀ ਹੈ ਵੱਡਾ ਤੜਕਾ ਇਸ ਵੇਲੇ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਰੇਡੀਓ ਦੇ ਇਸ ਪ੍ਰੋਗਰਾਮ ਦੇ ਵਿਚ, ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਆਪਣੀ ਸਾਂਝ ਬਣਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿਚ। ਤੇ ਨਾਲ ਹੀ ਨਾਲ ਅਸੀਂ ਦੁਆ ਅਰਦਾਸ ਇਹੀ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਸੋ ਸਾਡੇ ਨਾਲ ਦੋਸਤ ਜਿਹੜੇ ਆ ਜੀ ਉਹ ਵੀ ਪ੍ਰੋਗਰਾਮ ਦੇ ਵਿਚ ਸਾਂਝਾ ਪਾਉਂਦੇ ਨੇ। ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ, ਥੋੜਾ ਜਿਹਾ ਜ਼ਿਕਰ ਇਹਦਾ ਵੀ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਖਬਰਾਂ ਦੇ ਸਿਲਸਿਲੇ ਦੇ ਵਿਚ ਹਮੇਸ਼ਾ ਵਾਂਗ ਮਿੰਟੂ ਬਰਾੜਹੁਰੀ ਸਾਂਝ ਪਾਉਣਗੇ ਜੀ, ਤੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ। ਜ਼ਰੂਰੀ ਜਾਣਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਚੱਲਦਾ ਰਹੇਗਾ, ਤੇ ਇੱਕ ਖਾਸ ਮੁਲਾਕਾਤ ਅੱਜ ਕੋਸ਼ਿਸ਼ ਕਰਾਂਗੇ ਤੁਹਾਡੀ ਕਰਵਾਉਣ ਦੀ ਇੱਕ ਸਿੱਖ ਐਕਟਰ ਜਿਹੜੇ ਕਿ ਇੱਕ ਸਾਬਤ ਸੂਰਤ ਸਰੂਪ ਦੇ ਵਿਚ ਬੰਬਈ ਦੀ ਇੰਡਸਟਰੀ ਦੇ ਵਿਚ ਜਿਹੜੇ ਹਿੰਦੀ ਸੀਰੀਅਲਸ ਦੇ ਵਿੱਚ ਇੱਕ ਵੱਖਰੀ ਪਛਾਣ ਦੇ ਨਾਲ ਸਾਹਮਣੇ ਆਏ ਸਨ। ਸੋ ਹੁਣ ਜਦੋਂ ਉਹ ਫਿਲਮਾਂ ਦੇ ਉਸ ਸਫ਼ਰ ਦੇ ਵਿੱਚ ਜਦੋਂ ਉਹਨਾਂ ਨੇ ਤੁਰਨਾ ਸ਼ੁਰੂ ਕੀਤਾ ਤੇ ਇੱਕ ਖਾਸ ਪਹਿਚਾਣ ਜਿਹੜੀ ਹੈ ਜੀ ਉਹ ਉਹਨਾਂ ਨੇ ਬਣਾਈ ਹੈ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਿਰਦਾਰ ਹੈ ਜੀ ਉਹ ਨਿਭਾ ਚੁੱਕੇ ਆ। ਸੋ ਨਰਿੰਦਰ ਨੀਨਾ ਹੋਰਾਂ ਦੇ ਨਾਲ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ ਉਹਨਾਂ ਦੇ ਨਾਲ ਇੱਕ ਲਾਈਵ ਇੰਟਰਵਿਊ। ਤੇ ਦੋਸਤੋ ਤੁਸੀਂ ਆਪਣੇ ਜਿਹੜੇ ਵਿਚਾਰ ਭੇਜਣੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਂਝ ਪਾ ਸਕਦੇ ਹੋ ਸਾਡੇ ਨਾਲ ਈਮੇਲ ਦੇ ਜ਼ਰੀਏ। request@harmanradio.com ਸਾਡਾ ਈਮੇਲ ਪਤਾ। ਇਸ ਤੋਂ ਬਿਨਾਂ ਤੁਸੀਂ ਟੈਲੀਗ੍ਰਾਮ ਤੇ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ, ਆਪਣੇ ਮੈਸੇਜ ਜਿਹੜੇ ਟੈਲੀਗ੍ਰਾਮ ਤੇ ਵੀ ਭੇਜ ਸਕਦੇ ਹੋ। ਟੈਲੀਗ੍ਰਾਮ ਤੇ ਮੈਸੇਜ ਭੇਜਣ ਦੇ ਲਈ ਸਾਡਾ ਨੰਬਰ ਹੈ ਜੀ +917508014489, ਯਾਨੀ 91 ਲਗਾ ਕੇ 7508014499, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8585-98-11। ਸੋ 02-8585-98-11 ਤੇ ਵੀ ਤੁਸੀਂ ਸਾਡੇ ਨਾਲ ਆਪਣੀ ਸਾਂਝ ਜਿਹੜੀ ਹੈ ਜੀ ਉਹ ਬਣਾ ਸਕਦੇ ਹੋ। ਤੇ ਅੱਜ ਉਮੀਦ ਕਰਾਂਗੇ ਕਿ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਜ਼ਰੂਰ ਪਾਓਗੇ। ਪ੍ਰੋਗਰਾਮ ਦੇ ਵਿੱਚ 2 ਘੰਟੇ ਆਪਾਂ ਜੁੜ ਬੈਠਣਾ ਤੇ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਸਾਂਝ ਪਾ ਰਹੇ ਆ। ਸੋ 8 ਵਜਣ ਤੋਂ ਪਹਿਲਾਂ ਹੀ ਕੁਛ ਜਿਹੜੇ ਸੁਨੇਹ ਸਾਡੇ ਤੱਕ ਪਹੁੰਚੇ ਸੀ। ਗੁਰਪ੍ਰੀਤ ਸਿੰਘ ਉਹਨਾਂ ਨੇ ਵੀ ਸਾਂਝ ਪਾਈ ਹੈ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਹਾਓ ਆਰ ਯੂ, ਹਾਓ ਵਾਜ ਯੋਰ ਵੀਕਐਂਡ, ਕੈਨ ਯੂ ਪਲੇ ਸੌਂਗ ਫਰੋਮ ਹਿੰਦੀ ਮੂਵੀ ਔਨ ਮਾਈ ਗੋਡ ਓ ਮਾਈ ਗੋਡ, ਓ ਮਾਈ ਗੋਡ ਫਿਲਮ ਚੋਂ ਮੈਨੂੰ ਲੱਗਦਾ ਕਿ ਉਹਨਾਂ ਨੇ ਗੀਤ ਸੁਣਨਾ ਚਾਹਿਆ। ਤੇ ਕਹਿੰਦੇ ਮੇਰੇ ਨਿਸ਼ਾਨ ਓਕੇ ਜੀ, ਥੈਂਕਸ, ਟੇਕ ਕੇਅਰ, ਗੋਡ ਬਲੈਸ ਯੂ। ਸੋ ਉਹਨਾਂ ਨੇ ਨਾ ਨਾਲ ਹੀ ਨਾਲ ਇੱਕ ਸਲਾਈਡ ਜਿਹੜੀ ਆ ਉਹਦੇ ਉੱਤੇ ਹਰਮਨ ਰੇਡੀਓ ਦਾ ਜਿਹੜਾ ਲੋਗੋ ਹੈ ਜੀ ਉਹਦੀ ਅਟੈਚਮੈਂਟ ਵੀ ਭੇਜੀ ਹੈ। ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ, ਤੁਸੀਂ ਸਾਂਝ ਪਾਈ ਹੈ ਔਰ ਤੁਸੀਂ ਗੀਤ ਸੁਣਨਾ ਚਾਹਿਆ, ਜ਼ਰੂਰ ਗੀਤ ਜਿਹੜਾ ਜੀ ਉਹ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ। ਤੇ ਇਸ ਤੋਂ ਇਲਾਵਾ ਸਾਡੇ ਨਾਲ ਜਿਹੜੇ ਅਗਲੇ ਲਿਸਨਰ ਜੁੜੇ ਨੇ ਜੀ ਸਾਡੇ ਬੜੇ ਅਜੀਜ਼ ਬਹੁਤ ਹੀ ਪਿਆਰੇ ਕੁਲਦੀਪ ਕੌਰ ਹੁਰੀ ਸਾਡੇ ਨਾਲ ਜੁੜੇ ਨੇ ਔਰ ਬ੍ਰਿਸਬੇਨ ਤੋਂ ਹਮੇਸ਼ਾ ਸਾਂਝ ਪਾਉਂਦੇ ਨੇ ਜੀ ਤੇ ਅੱਜ ਵੀ ਇਹਨਾਂ ਨੇ ਸਾਂਝ ਪਾਈ ਹੈ ਔਰ ਯੁਗੇਸ਼ ਹੋਰਾਂ ਨੂੰ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਜੀ ਉਹ ਭੇਜੀਆਂ। ਸੋ ਬਹੁਤ ਬਹੁਤ ਧੰਨਵਾਦ ਔਰ ਯੋਗੇਸ਼ ਹੋਰਾਂ ਨੂੰ ਸਾਡੇ ਵੱਲੋਂ ਵੀ ਕਿਉਂਕਿ ਸਾਡੇ ਆਪਣੇ ਅਦਾਰੇ ਦੇ ਮੈਂਬਰ ਨੇ ਤੇ ਉਹਨਾਂ ਨੂੰ ਅਸੀਂ ਵੀ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ ਹਰਮਨ ਰੇਡੀਓ ਅਦਾਰੇ ਵੱਲੋਂ, ਹਰਮਨ ਰੇਡੀਓ ਪਰਿਵਾਰ ਵੱਲੋਂ। ਇਹਨਾਂ ਨੇ ਵੀ ਲਿਖਿਆ ਜੀ ਹੈਪੀ ਬਰਥਡੇ ਟੂ ਯੋਗੇਸ਼ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ, ਕਹਿੰਦੇ ਆਪ ਜੀ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹ ਅਰਦਾਸ ਬੇਨਤੀ ਹੈ ਜੀ ਤੇ ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਹੈ, ਖੁਸ਼ ਰਹੋ ਹਮੇਸ਼ਾ। ਸੋ ਕਹਿੰਦੇ ਯੋਗੇਸ਼ ਵੀਰੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਜੀ ਖੁਸ਼ੀਆਂ ਭਰਿਆ ਆਨੰਦਮਈ ਜੀਵਨ ਬਖਸ਼ਣ। ਤੇ ਅਮਰਦੀਪ ਕੌਰ ਜੀ ਬਹੁਤ ਬਹੁਤ ਵਧਾਈਆਂ ਜੀ, ਕਹਿੰਦੇ ਸਰਦਾਰ ਸਰਦਾਰਨੀ ਸਮਾਗਮ ਦੀ ਸਫਲਤਾ ਪੂਰਵਕ ਸਮਾਪਤੀ ਲਈ, ਲਾਈਵ ਦੇਖਿਆ ਜੀ ਬਹੁਤ ਵਧੀਆ ਸੀ ਸਾਰਾ ਪ੍ਰੋਗਰਾਮ। ਤੇ ਨਾਲ ਹੀ ਨਾਲ ਕਹਿੰਦੇ ਅੱਜ ਮੰਮੀ ਹੋਰੀ ਵੀ ਆ ਗਏ ਨੇ ਤੇ ਸਾਡੇ ਕੋਲ ਥੋੜਾ ਵਿਅਸਤ ਹੋਵਾਂਗੀ ਪਰ ਪ੍ਰੋਗਰਾਮ ਚ ਹਾਜ਼ਰੀ ਲਗਵਾ ਦਿੱਤੀ ਹੈ, ਬਹੁਤ ਚੰਗਾ ਕੀਤਾ। ਤੇ ਕੁਲਦੀਪ ਜੀ ਚੰਗਾ ਹੋਇਆ ਤੁਸੀਂ ਪਹਿਲਾਂ ਪਹਿਲਾਂ ਹਾਜ਼ਰੀ ਲਗਵਾ ਲਈ ਔਰ ਤੁਹਾਡੇ ਵਿਅਸਤ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਵੀ ਜਿਹੜਾ ਮੈਸੇਜ ਆ ਉਹ ਪੜ੍ਹ ਲਿਆ ਹਨਾ। ਕਈ ਵਾਰ ਹੁੰਦਾ ਮੈਸੇਜ ਪਿੱਛੇ ਚਲੇ ਜਾਂਦਾ, ਤੁਸੀਂ ਵੀ ਵਿਅਸਤ ਹੋ ਜਾਣਾ ਸੀਗਾ ਤੇ ਫੇਰ ਗੱਲਾਂ ਬਾਤਾਂ ਚ ਹੋ ਸਕਦਾ ਤੁਸੀਂ ਨਾ ਸੁਣ ਪਾਉਂਦੇ, ਪਰ ਬਹੁਤ ਚੰਗਾ ਲੱਗਿਆ। ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈ, ਤੁਹਾਡੇ ਮੰਮੀ ਜੀ ਜਿਹੜੇ ਆ ਜੀ ਤੁਹਾਡੇ ਕੋਲ ਪਹੁੰਚੇ ਆ ਔਰ ਬੜਾ ਇਮੋਸ਼ਨਲ ਟਾਈਮ ਹੁੰਦਾ ਜਦੋਂ ਬਹੁਤ ਸਾਲਾਂ ਬਾਅਦ ਤੁਸੀਂ ਹਨਾ ਆਪਣੀ ਮਾਂ ਨੂੰ ਮਿਲ ਰਹੇ ਹੋ ਤੇ ਇਹ ਰਿਸ਼ਤਾ ਜਿਹੜਾ ਬੜਾ ਹੀ ਤੁਹਾਨੂੰ ਪਤਾ ਹੀ ਹੈ ਕਿ ਬੜਾ ਇਮੋਸ਼ਨਲ ਹੁੰਦਾ ਤੇ ਇਹ ਸਮਾਂ ਜਿਹੜਾ ਜੀ ਉਹ ਵੀ ਬਹੁਤ ਇਮੋਸ਼ਨਲ ਹੁੰਦਾ। ਸੋ ਤੁਸੀਂ ਖੁਸ਼ ਰਹੋ ਤੇ ਆਪਣੇ ਮੰਮੀ ਜੀ ਦੇ ਨਾਲ ਹੁਣ ਜਿਹੜਾ ਸਮਾਂ ਆ ਉਹ ਖੁਸ਼ੀ ਖੁਸ਼ੀ ਬਿਤਾਓ। ਤੇ ਬਾਕੀ ਤੁਸੀਂ ਵਧਾਈਆਂ ਭੇਜੀਆਂ ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਸਦਕਾ ਸਰਦਾਰ ਤੇ ਸਰਦਾਰਨੀ ਜੀ ਇੰਟਰਨੈਸ਼ਨਲ ਕੰਟੈਸਟ ਬਹੁਤ ਸਫਲਤਾ ਦੇ ਨਾਲ ਜਿਹੜਾ ਉਹ ਸਮਾਪਤ ਹੋਇਆ। ਸੋ ਤੁਹਾਡੀਆਂ ਸਾਰੀਆਂ ਦੁਆਵਾਂ ਦੇ ਲਈ, ਤੁਹਾਡੀਆਂ ਗੁੱਡ ਵਿਸ਼ਿਜ਼ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਸਾਡੇ ਨਾਲ ਹੋਰ ਵੀ ਦੋਸਤ ਜੁੜ ਰਹੇ ਆ, ਜੋਗਿੰਦਰ ਸਿੰਘ ਸੋਹੀ ਹੁਰੀ ਵੀ ਜੁੜ ਚੁੱਕੇ ਆ, ਤੇ ਈਮੇਲ ਦੇ ਜ਼ਰੀਏ ਵੀ ਕੁਛ ਦੋਸਤਾਂ ਨੇ ਸਾਂਝ ਪਾਈ ਹੈ ਜੀ। ਉਹਨਾਂ ਨੂੰ ਵੀ ਜੀ ਆਇਆਂ ਨੂੰ ਰਣਜੀਤ ਸੇਖੋਂ ਉਹ ਵੀ ਜੁੜ ਚੁੱਕੇ ਆ, ਤੁਹਾਨੂੰ ਵੀ ਜੀ ਆਇਆਂ ਨੂੰ ਜੋਧਾ ਸਿੰਘ ਧਾਲੀਵਾਲ ਜੁੜ ਚੁੱਕੇ ਆ, ਬਹੁਤ ਬਹੁਤ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿਚ। ਤੇ ਤੁਹਾਡੇ ਸਾਰਿਆਂ ਦੇ ਮੈਸੇਜ ਜਿਹੜੇ ਆ ਜੀ ਲਵਾਂਗੇ। ਫਿਲਹਾਲ ਇੱਕ ਗੀਤ ਦਾ ਸਮਾਂ ਹੋ ਗਿਆ ਪ੍ਰੋਗਰਾਮ ਦੇ ਵਿਚ, ਪਹਿਲਾ ਗੀਤ ਸੁਣਦੇ ਆ, ਵਾਪਸ ਆਉਂਦੇ ਆ, ਫਿਰ ਤੁਹਾਡੇ ਮੈਸੇਜ ਲੈਣੇ ਆ ਤੇ ਵਧਾਂਗੇ ਖਬਰਾਂ ਦੇ ਸਿਲਸਿਲੇ ਵੱਲ।
ਦਰਬਾਰ ਸੰਗਤਾਂ ਸੱਜੀਆਂ, ਗੁਰੂ ਘਰੇ ਖੜਤਾਲਾਂ ਵੱਜੀਆਂ, ਵਿੱਚ ਦਰਬਾਰ ਸੰਗਤਾਂ ਸੱਜੀਆਂ। ਤੂੰ ਸੁੱਤੀ ਜਾਗੇ ਨਾ, ਤੂੰ ਸੁੱਤੀ ਜਾਗੇ ਨਾ, ਸਾਰੇ ਜਾਗੇ ਫਿਰਨ ਪਰਿੰਦੇ,
ਹੜ ਪਾਣੀ ਸਤਿਗੁਰ ਜੀ
ਨੀ, ਉੱਠ ਜਾਗ ਮੇਰੀ ਏ ਜਿੰਦੇ, ਸਤਸੰਗਨੀ ਦੋ ਘੜੀਆਂ, ਸਤਸੰਗਨੀ ਕਰ ਲੈ ਨਾ ਕੇ ਕੇਸੀ ਪਿੰਡੇ, ਸਤਿਗੁਰ ਜੀ। ਕਰਦੇ ਉੱਠ ਕੇ ਸੁਬਾ ਸਵੇਰੇ
ਉੱਠ ਕੇ ਸੁਬਾ ਸਵੇਰੇ
ਮਿਲ ਜਾਂਦੀ ਪਾਪਾਂ ਤੋਂ ਮੁਕਤੀ ਦੁੱਖ ਨਾ ਆਉਂਦੇ ਨੇੜੇ
ਦੁੱਖ ਨਾ ਆਉਂਦੇ ਨੇੜੇ
ਕਹੇ ਚੰਦ ਸੌਂਸਪੁਰੀਆ ਕਹੇ ਚੰਦ ਸੌਂਸਪੁਰੀਆ ਨੀ ਤੂੰ ਲਾ ਬਿਰਤੀ ਚੱਟ ਬਿੰਦੇ ਸੰਗਤ ਮੇਲਾ ਦੋ ਘੜੀਆਂ
ਸੰਗਤ ਮੇਲਾ ਦੋ ਘੜੀਆਂ
ਸਤ ਸੰਗਤ ਮੇਲਾ ਦੋ ਘੜੀਆਂ
ਸੰਗਤ ਮੇਲਾ ਦੋ ਘੜੀਆਂ
ਨਾਮ ਜਪ ਲੈ ਮਨਾ ਨਾਮ ਜਪ ਲੈ ਮਨਾ ਨਾਮ ਜਪ ਲੈ ਮਨਾ ਜਿੱਤ ਲਾ ਕੇ ਸਤ ਸੰਗਤ ਮੇਲਾ ਦੋ ਘੜੀਆਂ
ਸੰਗਤ ਮੇਲਾ ਦੋ ਘੜੀਆਂ
ਸਤ ਸੰਗਤ ਮੇਲਾ ਦੋ ਘੜੀਆਂ
ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਹੁਣੇ ਤੁਸੀਂ ਗੀਤ ਜਿਹੜਾ ਜੀ ਸੁਣਿਆ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਦੋਸਤੋ ਬਹੁਤ ਬਹੁਤ ਸਵਾਗਤ ਹੈ ਜਿਹੜੇ ਦੋਸਤ ਸਾਡੇ ਨਾਲ ਸੁਨੇਹਿਆਂ ਦੇ ਨਾਲ ਜੁੜ ਰਹੇ ਆ ਬਹੁਤ ਸਾਰੇ ਦੋਸਤ ਈਮੇਲ ਦੇ ਜ਼ਰੀਏ ਜੁੜੇ ਆ ਸੁਖਦੇਵ ਸਿੰਘ ਹੁਰੀ ਸਾਡੇ ਨਾਲ ਸਾਂਝ ਪਾ ਰਹੇ ਆ ਜੀ ਵਿਨੀਪੈਗ ਕੈਨੇਡਾ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੇ ਇਸੇ ਤਰ੍ਹਾਂ ਦਵਿੰਦਰ ਸ਼ਰਮਾ ਹੋਰਾਂ ਨੇ ਵੀ ਸਾਂਝ ਪਾਈ ਆ ਗੁੱਡ ਮਾਰਨਿੰਗ ਬੁਲਾਈ ਆ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਦਵਿੰਦਰ ਜੀ ਤੁਹਾਨੂੰ ਵੀ ਤੇ ਸੁਖਦੇਵ ਜੀ ਤੁਹਾਨੂੰ ਵੀ ਵੈਰੀ ਗੁੱਡ ਮਾਰਨਿੰਗ ਜੀ ਤੇ ਇਹਨਾਂ ਨੇ ਨਾ ਮੈਨੂੰ ਲੱਗਦਾ ਕਿ ਇੱਕ ਵਿਚਾਰ ਹੀ ਆ ਕਹਿੰਦੇ ਯੂ ਕੈਨ ਨਾਟ ਐਡ ਮਿਲਕ ਇਨ ਅ ਗਲਾਸ ਫੁੱਲ ਆਫ ਮਿਲਕ ਬਟ ਯੂ ਕੈਨ ਸਟਿਲ ਐਡ ਸ਼ੂਗਰ ਇਨ ਦੈਟ ਵਿਚ ਪ੍ਰੂਵਸ ਸਵੀਟ ਪੀਪਲ ਕੈਨ ਮੇਕ ਦੇਅਰ ਸਪੇਸ ਇਵਨ ਇਨ ਅ ਫਿਲਡ ਹਰਟ ਬਿਲਕੁਲ ਜੀ ਬਹੁਤ ਖੂਬ ਬਹੁਤ ਸੋਹਣਾ ਵਿਚਾਰ ਔਰ ਸਵੇਰ ਦੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਇਹ ਸੋਹਣੇ ਜਿਹੇ ਵਿਚਾਰ ਦੇ ਨਾਲ ਮਿੱਠੇ ਜਿਹੇ ਵਿਚਾਰ ਦੇ ਨਾਲ ਵਾਕਈ ਸਾਰਿਆਂ ਨੂੰ ਮਿੱਠਾ ਕਰ ਦਿੱਤਾ ਸੋ ਬਹੁਤ ਬਹੁਤ ਸ਼ੁਕਰੀਆ ਤੇ ਇਹਦੇ ਨਾਲ ਹੀ ਸਾਡੇ ਨਾਲ ਰਜਿੰਦਰ ਸੇਖੋਂ ਮੁਦਕੀ ਤੋਂ ਉਹ ਵੀ ਜੁੜੇ ਨੇ ਜੀ ਗੁੱਡ ਮਾਰਨਿੰਗ ਬੁਲਾਈਏ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਜੀ ਜੋਧਾ ਸਿੰਘ ਧਾਲੀਵਾਲ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਈਏ ਇਹਨਾਂ ਨੇ ਇੱਕ ਰਚਨਾ ਭੇਜੀ ਹੈ ਰਚਨਾ ਤੁਹਾਡੀ ਜ਼ਰੂਰ ਸਾਂਝੀ ਕਰਾਂਗੇ ਪ੍ਰੋਗਰਾਮ ਦੌਰਾਨ ਤੇ ਗੌਰਵ ਸ਼ਰਮਾ ਹੁਰੀ ਵੀ ਆ ਗਏ ਆ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਤੇ ਪ੍ਰਾਟ ਸਾਹਿਬ ਬਿਲਕੁਲ ਜੀ ਸਤਿ ਸ੍ਰੀ ਅਕਾਲ ਬਹੁਤ ਪਿਆਰ ਭਰੀ ਤੁਹਾਨੂੰ ਵੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਜੋਗਿੰਦਰ ਸੋਹੀ ਹੁਰੀ ਵੀ ਜੋਗਿੰਦਰ ਸਿੰਘ ਸੋਹੀ ਉਹ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ ਕਹਿੰਦੇ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂ ਆਲ ਹਰਮਨ ਫੈਮਿਲੀ ਵੈਰੀ ਗੁੱਡ ਮਾਰਨਿੰਗ ਜੀ ਤੇ ਗੁਰਫਤਿਹ ਸਾਡੇ ਵੱਲੋਂ ਵੀ ਬ੍ਰਾਟ ਸਾਹਿਬ ਡੂ ਯੂ ਹੈਵ ਐਨੀ ਆਈਡੀਆ ਕਿ ਕੋਰਟ 'ਚ ਉਹ ਕੁੜੀਆਂ ਹਾਜ਼ਰ ਹੋਈਆਂ ਸਨ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਬਿਲਕੁਲ ਜੀ ਖ਼ਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਚੰਦ ਪਲਾਂ ਦੇ ਵਿੱਚ ਤੇ ਤੁਹਾਡੀ ਸਾਂਝ ਪਵਾਉਣੇ ਔਰ ਤੁਹਾਡੇ ਇਸ ਸਵਾਲ ਦੇ ਉੱਤੇ ਵੀ ਜ਼ਰੂਰ ਆਪਾਂ ਟਿੱਪਣੀ ਲਵਾਂਗੇ ਮਿੰਟੂ ਬਰਾੜ ਹੋਰਾਂ ਦੀ ਸੋ ਮੈਸੇਜਸ ਜਿਹੜੇ ਆ ਜੀ ਉਹ ਇੱਦਾਂ ਹੀ ਲੈਂਦੇ ਜਾਵਾਂਗੇ ਫਿਲਹਾਲ ਜਿਹੜਾ ਸਿਲਸਿਲਾ ਉਹ ਖ਼ਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਤੇ ਆਪਾਂ ਐਡੀਲੇਡ ਤੋਂ ਜੋੜਦੇ ਹਾਂ ਮਿੰਟੂ ਬਰਾੜ ਹੋਰਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਸੋ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਬਹੁਤ ਸਾਰੇ ਲੋਕਾਂ ਲਈ ਤੇ ਬਹੁਤ ਸਾਰੇ ਲੋਕਾਂ ਲਈ ਅੱਜ ਦਾ ਦਿਨ ਇਹ ਵੀ ਚੜਿਆ ਵੀ ਅੱਜ ਉਹਨਾਂ ਨੂੰ ਜੌਬ ਤੇ ਜਾਣਾ ਪੈਣਾ ਤੇ ਜੌਬ ਤੇ ਵੀ ਪਤਾ ਕਾਹਦੀ ਜੌਬ ਤੇ ਜੌਬ ਕਹਿੰਦੇ ਜਾਂ ਤਾਂ ਕੁਰਸੀਆਂ ਬੁਣਨੀਆਂ ਪੈਣਗੀਆਂ ਜਾਂ ਬਿਸਕੁਟ ਕੱਢਣੇ ਪੈਣਗੇ ਤੇ ਇੱਕ ਸ਼ਾਹੀ ਆਰਾਮ ਸ਼ਾਹੀ ਜ਼ਿੰਦਗੀ ਜਿਉਣ ਤੋਂ ਬਾਅਦ ਅੱਜ ਜੌਬ ਤੇ ਜਾਣਾ ਹੋਵੇ ਕਿਸੇ ਬੰਦੇ ਨੇ ਪਹਿਲੀ ਵਾਰ ਤੇ ਉਹ ਵੀ ਉਸ ਜੌਬ ਤੇ ਜਿੱਥੇ ਉਹਦੀ ਡ੍ਰੀਮ ਜੌਬ ਨਾ ਹੋਵੇ ਤਾਂ ਦੇਖੋ ਹੁਣ ਕਿਹੋ ਜਿਹਾ ਮਹਿਸੂਸ ਹੋਊਗਾ ਸੁਣਿਆ ਅੱਜ ਬਿਸਕੁਟ ਕੱਢਣਗੇ ਕਹਿੰਦੇ ਕਿਉਂਕਿ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਹੀ ਜੇਲ੍ਹ 'ਚ ਵੀ ਵੰਡੀਆਂ ਜਾਂਦੀਆਂ ਨਾ ਜਿਹੜੀਆਂ ਜੌਬਾਂ ਤਾਂ ਪੜ੍ਹਾਈ ਲਿਖਾਈ ਨੌਵੀਂ ਫੇਲ ਹੋਣ ਕਾਰਨ ਫਿਰ ਕਹਿੰਦੇ ਵੀ ਕੁਰਸੀਆਂ ਬੁਣਨ ਜਾਂ ਬਿਸਕੁਟਾਂ ਦੀ ਜੌਬ ਹੀ ਪੱਲੇ ਆਊਗੀ
ਹਾਂਜੀ ਪਰ ਮੈਨੂੰ ਲੱਗਦਾ ਕਿ ਪੂਰੀ ਜਨਤਾ ਨੇ ਕਾਫੀ ਆਰਾਮ ਜਿਹੜਾ ਆ ਉਹ ਰਾਹਤ ਜਿਹੜੀ ਆ ਉਹ ਮਹਿਸੂਸ ਕੀਤੀ ਆ ਇਹੋ ਜਿਹੇ ਫੈਸਲੇ ਤੋਂ ਬਾਅਦ ਔਰ ਜਿਹਦੀ ਲੋੜ ਜਿਹੜੀ ਸੀ ਬਹੁਤ ਜ਼ਿਆਦਾ ਸੀ ਤੇ ਜਿਵੇਂ ਹੁਣ ਤੁਸੀਂ ਗੱਲ ਛੇੜੀ ਆ ਤੇ ਅੱਜ ਦੀ ਖਾਸ ਵੱਡੀ ਸੁਰਖੀ ਜਿਹੜੀ ਆ ਉਹ ਵੀ ਅਖਬਾਰਾਂ ਦੇ ਵਿੱਚ ਇਹੀ ਲੱਗੀ ਆ ਜੀ ਕਿ ਰਾਮ ਰਹੀਮ ਤੇ ਨਾ ਹੋਇਆ ਕੋਈ ਰਹਿਮ ਜਬਰ ਜਨਾਹ ਮਾਮਲਿਆਂ ਚ 10-10 ਸਾਲ ਦੀ ਜਿਹੜੀ ਕੈਦ ਹੈ ਸੋ ਉਹ ਹੋ ਗਈ ਹੈ 20 ਸਾਲ ਦੇ ਲਈ ਜਿਹੜਾ ਜੇਲ੍ਹ ਦੇ ਵਿੱਚ ਹੁਣ ਉਹਨਾਂ ਨੂੰ ਡੇਰਾ ਲਾਉਣਾ ਪੈਣਾ ਤੇ ਬਾਕੀ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਫਿਰ ਸੇਵਾ ਜਾਂ ਫਿਰ ਜਿਹੜਾ ਕੰਮ ਆ ਉਹ ਵੀ ਉਹੋ ਜਿਹਾ ਹੀ ਮਿਲਦਾ ਜਿਹੋ ਜਿਹੀ ਉਹਦੀ ਯੋਗਤਾ। ਸੋ ਵਾਕਈ ਯੋਗਤਾ ਅਸਲ ਦੇ ਵਿੱਚ ਇਹੀ ਹੈ ਉਸਦੀ, ਤੇ ਬਹੁਤ ਥੋੜਾ ਸਮਾਂ ਲੱਗਿਆ ਪਰ ਬਹੁਤ ਸਹੀ ਫੈਸਲਾ ਜਿਹੜਾ ਉਹ ਆਇਆ। ਸੋ ਇਸ ਫੈਸਲੇ ਬਾਰੇ ਹੋਰ ਕੀ ਕਹਿਣਾ ਚਾਹੋਗੇ ਬਰਾੜ ਸਾਹਿਬ?
ਦੇਖੋ ਥੋੜਾ ਜਿਹਾ ਤਾਂ ਸਾਨੂੰ ਦੱਸਣਾ ਪੈਣਾ, ਇੱਥੇ ਵੀ ਪੜ੍ਹਾਈ ਲਿਖਾਈ ਹਰ ਕਿਤੇ ਕੰਮ ਕਰਦੀ ਹੈ, ਦੱਸਣਾ ਬਣਦਾ ਗਾ। ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਆ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤਾਂ ਜੇਲ੍ਹ ਦੇ ਵਿੱਚ ਉਹਨੂੰ ਉਸ ਢੰਗ ਦਾ ਟ੍ਰੀਟਮੈਂਟ ਮਿਲਦਾ ਗਾ। ਕਿਤੇ ਨਾ ਕਿਤੇ ਇਹਨੂੰ ਇਹ ਨਹੀਂ ਮੰਨਣਾ ਚਾਹੀਦਾ ਵੀ ਇਹ ਇੱਕ ਉਹ ਨਹੀਂ ਹੈਗਾ, ਬਰਾਬਰ ਤਾਂ ਨਹੀਂ ਹੈ, ਪਰ ਇਹ ਇੱਕ ਬਣਿਆ ਹੋਇਆ ਬੀ ਕਲਾਸ, ਏ ਕਲਾਸ, ਸੀ ਕਲਾਸ, ਇੱਦਾਂ ਜੇਲ੍ਹ ਦੇ ਵਿੱਚ ਕੈਟਾਗਰੀਜ਼ ਹੁੰਦੀਆਂ। ਤੋ ਕੈਟਾਗਰੀ ਚ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਆ ਤਾਂ ਉਹਨੂੰ ਥੋੜੀ ਜੀ ਚੰਗੀ ਕਲਾਸ ਮਿਲਦੀ ਆ, ਤੇ ਉਹਨੂੰ ਥੋੜਾ ਜਿਹਾ ਰਹਿਣ ਲਈ ਕਈ ਵਾਰੀ ਇੱਕ ਦੋ ਚੀਜ਼ਾਂ ਦੀਆਂ ਸਹੂਲਤਾਂ ਵੱਧ ਦੇ ਦਿੱਤੀਆਂ ਜਾਂਦੀਆਂ ਆਮ ਨਾਲੋਂ
ਜੀ।
ਹੁਣ ਗੱਲ ਇਹ ਆ ਵੀ ਜਿਹੜੇ ਬੰਦੇ ਦੀ ਪੜ੍ਹਾਈ ਲਿਖਾਈ ਹੈ ਨੀ, ਤੇ ਉਹ ਬੰਦਾ ਨੂੰ ਅਸੀਂ ਰੱਬ ਤੇ ਪਿਤਾ ਤੇ ਪਤਾ ਨੀ ਕੀ ਕੁਛ ਮੰਨਿਆ ਹੋਇਆ ਸੀ ਸਾਡੇ ਲੋਕਾਂ ਨੇ, ਤਾਂ ਉਸ ਬੰਦੇ ਨੂੰ ਹੁਣ ਜਿਹੜੀ ਅਸਲੀ ਔਕਾਤ ਜਿੱਥੇ ਉਹਦਾ ਥਾਂ ਸੀ, ਕਹਿੰਦੇ ਨੀ ਵੀ ਥਾਂ ਸਿਰ ਬੰਦਾ ਆ ਜਾਣਾ, ਉਹ ਥਾਂ ਆ ਗਿਆ ਹੁਣ ਉਹਦਾ। ਮੇਰੇ ਯਾਦ ਆ ਉਹ ਸੀਨ, ਇੱਕ ਵਾਰ ਅਸੀਂ ਮਿਲਣ ਗਏ ਤਾਂ ਉਹ ਬਾਬਾ ਇੱਕ ਚਾਰ ਉਦੋਂ ਆ ਜਿਹੜੇ ਕੁਆਡ ਬਾਈਕ ਜੇ ਇੱਥੇ ਆਸਟ੍ਰੇਲੀਆ ਤਾਂ ਸੀਗੇ ਪਰ ਅਸੀਂ ਨੀ ਦੇਖੇ ਸੀਗੇ, ਦੋ ਹਜ਼ਾਰ ਤਕਰੀਬਨ 1992-93 ਦੀਆਂ ਗੱਲਾਂ। ਤਾਂ ਬਾਬਾ ਕੁਆਡ ਬਾਈਕ ਦੇ ਉੱਤੇ ਇੱਕ ਕਾਲਜ ਦੀ ਬਿਲਡਿੰਗ ਬਣ ਰਹੀ ਸੀ ਤੇ ਉਹਨੂੰ ਦੇਖਣ ਜਾ ਰਿਹਾ ਸੀ, ਮਗਰ ਸੰਗਤ ਭੱਜ ਰਹੀ ਸੀ ਤੇ ਬਾਬਾ ਜਿਵੇਂ ਜਵਾਕ ਨੀ ਰੇਸ ਲਾ ਕੇ ਤੇ ਸੰਗਤ ਨੂੰ ਨਾਲ ਅਟਕੇਲੀਆਂ ਕਰ ਰਿਹਾ ਹੁੰਦਾ ਜਿਵੇਂ ਟਰੈਕਟਰ ਤੋਂ ਜਵਾਕ ਦੇ ਗੰਨੇ ਖਿੱਚਣੇ ਹੁੰਦੇ ਜਵਾਕਾਂ ਨੇ ਤੇ ਬਾਬਾ ਭਜਾ ਕੇ, ਤੇ ਮੈਂ ਉਹ ਸੀਨ ਦੇਖਿਆ ਬਾਬੇ ਦੀਆਂ ਅਟਕੇਲੀਆਂ ਦਾ ਵੀ ਉਸ ਬੰਦੇ ਨੇ ਦੁਨੀਆਂ ਦੇ ਸਾਰੇ ਕੱਚ ਕੱਢੇ ਆ, ਜਿਹੜੇ ਜਿਹਨੂੰ ਕਹਿੰਦੇ ਕੱਚ ਕੱਢਣਾ, ਇੱਕ ਤਾਂ ਐਸ਼ ਹੁੰਦੀ, ਇੱਕ ਬੰਦੇ ਨੇ ਜਾਣ ਜਾਣ ਬੁੱਝ ਬੁੱਝ ਕੇ ਕੱਚ ਕੱਢਣੇ ਵੀ ਆਹ ਤਾਂ ਆਹ ਚੀਜ਼ ਤਾਂ ਕਰਨੀ ਮੈਂ ਕਰਕੇ ਦੇਖਣੀ ਉਹ ਕੀਤੇ ਹੋਣ, ਤੇ ਉਸ ਬੰਦੇ ਨੂੰ ਹੁਣ ਜਿਹੜਾ ਮਾਹੌਲ ਬਣਿਆ ਉਹ ਤਾਂ ਸਾਹਮਣੇ ਆ। ਦੂਜੀ ਗੱਲ, ਹਜੇ ਵੀ ਲੋਕ ਇਹ ਗੱਲ ਮੰਨਣ ਨੂੰ ਤਿਆਰ ਨੀ ਵੀ ਉਹਦੇ ਚ ਚਮਤਕਾਰ ਨੀ ਹੈ, ਉਹ ਰੱਬ ਨੀ ਜਾਂ ਉਹ ਸਾਡਾ ਉਹ ਸੱਚ ਦਾ ਪਹਿਰੇਦਾਰ ਨੀ ਜਾਂ ਏਦਾਂ ਦੀਆਂ ਗੱਲਾਂ ਹਜੇ ਵੀ ਨੀ ਮੰਨਣ ਨੂੰ ਤਿਆਰ। ਮੈਂ ਕੱਲ ਦੀਆਂ ਇੱਕ ਦੋ ਘਟਨਾਕ੍ਰਮ ਦੱਸਦਾ ਵੀ ਦੇਖੋ, ਪਹਿਲੀ ਗੱਲ ਤਾਂ ਸਾਨੂੰ ਚਮਤਕਾਰ ਦੇ ਉੱਤੋਂ ਪਰਦਾ ਤਾਂ ਉੱਠ ਹੀ ਗਿਆ ਵੀ ਜੇ ਬਾਬੇ ਕੋਲੇ ਕੋਈ ਵੀ ਸ਼ਕਤੀ ਹੁੰਦੀ, ਜਿਹੜੀ ਸ਼ਕਤੀ ਲੈਣ ਉਹਦੇ ਪ੍ਰੇਮੀ ਉਹਦੇ ਕੋਲੇ ਜਾਂਦੇ ਸਨ, ਤਾਂ ਬਾਬੇ ਤੇ ਕੇਸ ਹੀ ਨਹੀਂ ਬਣਨਾ ਸੀ। ਆ ਸਜ਼ਾ ਸੁਜਾ ਦੀਆਂ ਤਾਂ ਗੱਲਾਂ ਛੱਡੋ, ਇਹ ਤਾਂ ਬਾਅਦ ਦੀਆਂ ਗੱਲਾਂ, ਬਾਬੇ ਤੇ ਕੇਸ ਹੀ ਨਹੀਂ ਬਣਨਾ ਸੀ, ਬਾਬਾ ਆਪਦੀ ਚਮਤਕਾਰੀ ਪਾਵਰ ਨਾਲ ਉੱਥੇ ਬਚ ਜਾਂਦਾ, ਠੀਕ ਆ, ਉਹ ਤਾਂ ਹੈ ਨੀ। ਫੇਰ ਬਾਬੇ ਕੋਲੇ ਜਿਹੜੀ ਕੋਈ ਰੂਹਾਨੀਅਤ ਜਾਂ ਕੋਈ ਹੋਰ ਰੱਬ ਦੀ ਗੱਲ ਜਾਂ ਹੋਰ ਜਾਂ ਸਾਧ ਸ਼ਬਦ ਆ ਜਿਹੜਾ ਉਹ ਵੀ ਹੈ ਨੀ, ਕਿਉਂਕਿ ਜਿਹੜਾ ਸਾਧ ਆ, ਸਾਧ ਨਾ ਤਾਂ ਹੱਸੇ ਤੇ ਨਾ ਸਾਧ ਰੋਵੇ, ਸਾਧ ਤਾਂ ਇੱਕ ਲੀਨ ਹੁੰਦਾ, ਇੱਕ ਉਹਨੇ ਤਾਂ ਆਪਦੇ ਆਪ ਨੂੰ ਸਾਧ ਲਿਆਉਂਦਾ, ਉਹਨੂੰ ਦੁਨਿਆਵੀ ਗੱਲਾਂ ਨਾਲ ਕੋਈ ਨਾ, ਉਹਨੂੰ ਵੱਡੀਆਂ ਕਾਰਾਂ ਨਾਲ, ਵੱਡੇ ਮੋਟਰਸਾਈਕਲਾਂ ਨਾਲ, ਗਾਣੇ ਗਾਉਣ ਨਾਲ, ਫਿਲਮਾਂ ਨਾਲ ਉਹਨੂੰ ਕੋਈ ਅਸਰ ਮਿਲੇ, ਉਹਨੂੰ ਤਾਂ ਕਿਸੇ ਚੀਜ਼ ਦੀ ਕੋਈ ਲੋੜ ਹੀ ਨਹੀਂ ਹੁੰਦੀ। ਪਰ ਕਹਿੰਦੇ ਯਾਰ ਕੱਲ ਜਦੋਂ ਪਹਿਲਾਂ ਤਾਂ ਪਰਸੋਂ ਜਦੋਂ ਪਹਿਲੀ ਵਾਰ ਦੋਸ਼ੀ ਕਰਾਰ ਦਿੱਤਾ ਸੀ ਉਦੋਂ ਪ੍ਰਤੱਖ ਦਰਸ਼ੀ ਤੋਂ ਮੈਨੂੰ ਕੋਸ਼ਿਸ਼ ਕੀਤੀ ਸੀ, ਮੈਂ ਕੱਲ ਵੀ ਗੱਲ ਕੀਤੀ ਸੀ, ਮੈਂ ਪੁੱਛਿਆ ਵੀ ਬਾਬੇ ਦਾ ਪਹਿਲਾਂ ਰਿਐਕਸ਼ਨ ਕੀ ਸੀ, ਤਾਂ ਕਹਿੰਦੇ ਬਾਬੇ ਨੇ ਸਾਰਾ ਤੋਂ ਪਹਿਲਾਂ ਰਿਐਕਸ਼ਨ ਟੋਇਲਟ ਪੁੱਛੀ ਸੀ, ਉਹ ਮੈਂ ਮੇਰੇ ਮੂੰਹ ਇਹੀ ਨਿਕਲਿਆ, ਮੈਂ ਕਿਹਾ ਕਰਦਾ ਸਾਡੇ ਗੁਰੂਆਂ ਦੀ ਰੇਸ, ਜਿਨ੍ਹਾਂ ਨੇ ਸਰਵੰਸ ਵਾੜ ਕੇ ਵੀ ਹੱਸ ਖਾਸ ਹੱਸ ਕੇ ਤੇ ਕੰਡਿਆਂ ਦੀਆਂ ਸੇਜਾਂ ਉੱਤੇ ਸੌ ਕੇ ਤੇ ਜੇ ਕਿਤੋਂ ਨਿਕਲੇ ਵੀ ਆ ਤਾਂ ਉੱਥੇ ਵੀ ਪੂਰੇ ਤਾੜੀ ਮਾਰ ਕੇ ਨਿਕਲਣ ਦੇ ਉਹਨਾਂ ਨੇ ਉਹ ਕੀਤਾ, ਉਹ ਜੇ ਬੰਦਿਆਂ ਦੀ ਰੇਸ ਕਰਦਾ ਤੇ ਉਹਦਾ ਇੱਕ ਫੈਸਲਾ ਸੁਣਾਉਣ ਸਾਰ ਉਹਨੂੰ ਟੋਇਲਟ ਦੇ ਜਾਣਾ ਪੈ ਗਿਆ ਵੀ ਇੱਕ ਸਿਰਫ ਇਹ ਕਹਿਣ ਸਾਰ ਵੀ, ਹਾਲਾਂਕਿ ਉਹਨੂੰ ਤਾਂ ਪਤਾ ਹੀ ਸੀ ਉਹ ਦੋਸ਼ੀ ਸੀਗਾ, ਉਹ ਤਾਂ ਪ੍ਰਪੇਅਰ ਸੀ, ਅਸੀਂ ਗੱਲ ਕਹਿ ਦਈਏ ਵੀ ਜੇ ਇੱਕ ਬੰਦੇ ਦੇ ਅਚਨਚੇਤ ਕੋਈ ਗੱਲ ਆ ਜੇ ਤਾਂ ਮੰਨ ਲੈਂਦੇ ਆ, ਇੱਕ ਬੰਦਾ ਤਾਂ 15 ਸਾਲਾਂ ਤੋਂ ਪਤਾ ਸੀ ਉਹਨੂੰ ਵੀ ਮੈਂ ਕਿਹੋ ਜਿਹੇ ਕਾਰੇ ਕਰਦਾ ਤੇ ਉਹਦੇ ਚ ਮੇਰਾ ਕੀ ਹੱਲ ਹੋਊਗਾ
ਜੀ।
ਸੋ ਉਹਨਾਂ ਨੇ ਜਿਹੜੀ ਉਹ ਉਦੋਂ ਬਾਅਦ ਕੱਲ ਦੀ ਜਿਹੜੀ ਵਾਰਤਾ ਦੱਸੀ ਗਈ ਆ, ਕੱਲ ਕਹਿੰਦੇ ਜੀ ਉਹ ਗੋਡਿਆਂ ਭਾਰਨ ਜ਼ਮੀਨ ਤੇ ਬੈਠ ਗਿਆ, ਆਪਦਾ ਸਿਰ ਫੜ ਲਿਆ ਤੇ 10 ਮਿੰਟ ਕਹਿੰਦੇ ਉਹਨੂੰ ਉੱਥੋਂ ਉਹਨਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ 10 ਮਿੰਟਾਂ ਬਾਅਦ ਉਹਨੂੰ ਧੱਕੇ ਨਾਲ ਉੱਥੋਂ ਉਠਾ ਕੇ ਬੈਰਕ ਚ ਲੈ ਕੇ ਗਏ ਆ, ਤੇ ਉਹਦੇ ਉਹਨੇ ਉੱਥੇ ਚਾਹ ਮੰਗੀ ਆ, ਕਹਿੰਦਾ ਚਾਹ ਦੇ ਦਿਓ, ਤੇ ਹੁਣ ਜਿਹੜੇ ਬੰਦੇ ਦੀਆਂ ਹੱਥ ਲਾਈਆਂ ਚੀਜ਼ਾਂ ਕਰੋੜਾਂ ਚ ਵਿਕਦੀਆਂ ਸੀ ਉਹ ਚਾਹ ਦੇ ਕੱਪ ਨੂੰ ਤਰਸ ਰਿਹਾ ਸੀ, ਅਦਾਲਤ ਨੇ ਜਵਾਬ ਦਿੱਤਾ ਵੀ ਨਹੀਂ, ਜਿੰਨਾ ਚਿਰ ਮੈਡੀਕਲ ਸਾਰਾ ਕੁਛ ਨਹੀਂ ਹੁੰਦਾ ਸੀ ਕੁਛ ਨਹੀਂ ਦੇ ਸਕਦੇ ਤੁਹਾਨੂੰ, ਇੱਕ ਲਾਅ। ਸੋ ਇਹੋ ਜਿਹੀ ਬੇਬਸੀ, ਇਹੋ ਜਿਹਾ ਮਾਹੌਲ ਜਿਹੜਾ ਆਇਆ, ਉਸ ਮਾਹੌਲ ਨੇ ਕਿਤੇ ਨਾ ਕਿਤੇ ਵੱਡੀ ਗਿਣਤੀ ਚ ਮੰਨ ਲੈਂਦੇ ਆ ਵੀ ਡੇਰੇ ਦੇ ਫਾਲੋਅਰ ਤਾਂ 5 ਕਰੋੜ ਕਹਿੰਦੇ ਆ, ਪਰ ਜੇ ਮੰਨ ਵੀ ਲਓ ਵੀ 5 ਕਰੋੜ ਹੈਗੇ 5 ਕਰੋੜ ਚੋਂ ਮੇਰਾ ਮੰਨਣਾ ਵੀ 50% ਤਾਂ ਉਹ ਇਸ ਕਾਰਨਾਮੇ ਤੋਂ ਬਾਅਦ ਝੜ ਗਏ ਆ। ਉਹ ਤਾਂ ਸ਼ਰਮ ਮਹਿਸੂਸ ਕਰਦੇ ਆ ਵੀ ਪਿਤਾ ਜੀ ਕਹਿਣ ਦੇ ਵਿੱਚ ਸ਼ਰਮ ਆ ਉਹਨਾਂ ਨੂੰ ਤਾਂ। ਜਿਹੜੇ 50% ਰਹਿ ਗਏ ਆ ਉਹ 50% ਨੂੰ ਛੱਡ ਕੇ, 2-3 ਕਰੋੜ ਬੰਦੇ ਨੂੰ ਛੱਡ ਕੇ ਬਾਕੀ ਕਰੋੜਾਂ ਬੰਦਿਆਂ ਨੇ ਰਾਹਤ ਦੀ ਸਾਂ ਤੇ ਖੁਸ਼ੀ ਮਨਾਈ ਆ ਵੀ ਇਹ ਕੀ ਕੁਛ ਹੋਇਆ। ਪਰ ਜਿਹੜੇ ਹਾਰਡ ਕੋਰ ਆ ਉਹਨਾਂ ਨੂੰ ਤੁਸੀਂ ਹਜੇ ਵੀ ਨਹੀਂ ਸੁਧਾਰ ਸਕਦੇ। ਮੈਂ ਨਾ ਕੱਲ ਸਮੀਖਿਆ ਕਰਨ ਲਈ ਸਰਸਾ ਜ਼ਿਲ੍ਹਾ ਹੋਣ ਕਰਕੇ, ਮੇਰਾ ਆਪਦਾ ਜ਼ਿਲ੍ਹਾ ਹੋਣ ਕਰਕੇ ਮੈਂ ਤਕਰੀਬਨ ਬਹੁਤ ਸਾਰੀ ਦੁਨੀਆਂ ਨੂੰ ਜਾਣਦਾ ਵੀ ਕਿਹੜਾ ਬੰਦਾ ਕਿੱਥੋਂ ਤੱਕ ਲਿਪਤ ਸੀ, ਕਿਹੜਾ ਬੰਦਾ ਕਿੰਨਾ ਕੰਨਾ ਪ੍ਰੇਮੀ ਸੀ, ਕੀ ਸੀ। ਮੈਂ ਅੱਡੋ ਅੱਡ ਕਾਲਾਂ ਕੀਤੀਆਂ ਬਹੁਤ ਸਾਰਿਆਂ ਨੂੰ, ਸੱਜਣਾ ਮਿੱਤਰਾਂ ਨੂੰ ਕਾਲਾਂ ਕੀਤੀਆਂ। ਉਹਨਾਂ ਚੋਂ ਇੱਕ ਬਾਰੇ ਮੈਂ ਆਪਣੀ ਮਾਤਾ ਨੂੰ ਪੁੱਛਣ ਲੱਗਿਆ, ਮੈਂ ਕਿਹਾ ਮਾਤਾ ਉਹਦਾ ਕੀ ਰੁਝਾਨ ਆ, ਜਿਹੜੇ ਆਪਣੇ ਫਲਾਨੀ ਫੈਮਿਲੀ ਹੁੰਦੀ ਸੀਗੀ ਤੇ ਉਸ ਫੈਮਿਲੀ ਦਾ ਕੀ ਰੁਝਾਨ, ਉਹ ਹੁਣ ਕੀ ਕਹਿੰਦੇ ਆ, ਉਹ ਬੜੇ ਹਾਰਡ ਕੋਰ ਸੀ। ਮੰਮੀ ਆਦੇ ਕਹਿੰਦੇ ਜੀ ਉਹ ਕਹਿੰਦੇ ਅੱਜ ਹੀ ਹੁਣ ਸ਼ਾਮ ਨੂੰ ਮੇਰੀ ਗੱਲ ਹੋਈ ਇਹਨਾਂ ਨਾਲ ਤੇ ਮੈਂ ਉਹਨੂੰ ਪੁੱਛਿਆ ਵੀ ਹੁਣ ਭਾਈ ਹੁਣ ਵੀ ਤੁਸੀਂ ਅਜੇ ਵੀ ਗੁਰੂ ਦੇ ਲੜ ਲੱਗ ਜਾਓ, ਹਾਲੇ ਵੀ ਕੁਛ ਨੀ ਵਿਗੜਿਆ। ਤੇ ਮੈਨੂੰ ਆਦੀ ਨਾ 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 ਤੁਹਾਨੂੰ ਨੀ ਪਤਾ, ਇਹ ਬਾਬਾ ਚਮਤਕਾਰ ਦਿਖਾ ਰਿਹਾ ਸਾਰਾ ਕੁਛ, ਇਹ ਕੀ ਕਰੂਗਾ ਨਾ ਹੁਣ ਜਦੋਂ ਸਾਰਾ ਕੁਛ ਇਹਨਾਂ ਨੇ ਕਰ ਲਿਆ। ਪਹਿਲਾਂ ਇਹਨਾਂ ਨੂੰ ਦੇਊ ਇਜਾਜ਼ਤ ਵੀ ਕਰੋ ਜੀ, ਜਦੋਂ ਹੁਣ ਜੇਲਾਂ ਜੁਲਾਂ ਕਰਕੇ ਬੈਰਕਾਂ ਬੁਰਕਾਂ ਚ ਭਾਤਾ, ਫਿਰ ਬਾਬਾ ਕੀ ਕਰੂਗਾ ਨਾ, ਬਾਬਾ ਇੱਕੇ ਦਮ ਬੈਰਕ ਚੋਂ ਖੜਾ ਹੋਜੂਗਾ। ਉਹ ਐਡਾ ਵਿਸ਼ਾਲ ਕੱਦ ਕਾਠ ਚ ਖੜਾ ਹੋਊਗਾ ਵੀ ਸਾਰੀਆਂ ਜੇਲਾਂ ਜੁਲਾਂ ਟੁੱਟ ਜਾਣੀਆਂ ਤੇ ਬਾਬਾ 2 ਕਦਮ ਪੱਟ ਕੇ ਸਿੱਧੇ ਹੀ ਉਹ ਕਿਹੜੇ ਸੀ ਭੁਸਨਾ ਸੁਰਗ ਵਾਂਗੂ ਤੇ ਸਿੱਧਾ ਸਰਸੇ ਆਜੂਗਾ ਤੇ ਸੱਚ ਦੀ ਜਿੱਤ ਹੋਜੂਗੀ ਤੇ ਸਾਰੀ ਦੁਨੀਆ ਫਿਰ ਉਹਦੇ ਚਰਨਾਂ ਚ ਪੈ ਜੂਗੀ। ਇਹ ਤਾਂ ਕਹਿੰਦੇ ਜਿਹੜੇ ਜਿਹੜੇ ਆਮ ਲੋਕ ਸੀ ਨਾ, ਜਿਹੜੇ ਆਮ ਲੋਕ ਅਸੀਂ ਤਾਂ ਜਿਹੜੇ ਸਿਆਣੇ ਲੋਕ ਸੀ ਜਿਹੜੇ ਪਹਿਲਾਂ ਜੁੜੇ ਹੋਏ ਆ ਉਹਨਾਂ ਨਾਲ, ਜਿਹੜੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ, ਉਹਨੂੰ ਪਰਖ ਹੀ ਨਹੀਂ ਸਕੇ, ਉਹ ਹੁਣ ਜੁੜਨਗੇ। ਉਸ ਲਈ ਇਹ ਬਾਬੇ ਨੇ ਇੱਕ ਕੌਤਕ ਦਿਖਾਇਆ ਹੋਇਆ ਕਹਿੰਦਾ, ਤੇ ਕੌਤਕ ਹੁਣ ਉਹ ਹੋਊਗਾ ਤੇ ਹਜੇ ਵੀ ਉਡੀਕ ਚ ਵੀ ਜੇ ਟੁੱਟ ਕੇ ਬਾਬਾ ਨਾ ਬਾਹਰ ਆਊਗਾ। ਸੋ ਇਹੋ ਜੇ ਹਾਰਡ ਕੋਰ ਵੀ ਹਜੇ ਪ੍ਰੇਮੀ ਬੈਠੇ ਆ, ਪਰ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਫੋਨ ਤੇ ਮੇਰੀ ਆਦਤ ਆ, ਮੈਂ ਜਿਹੜੀ ਜੀਰੋ ਲਾਈਨ ਤੋਂ ਕਹਿੰਦੇ ਨੀ ਹੁੰਦੇ ਗਰਾਊਂਡ ਤੋਂ ਕੋਈ ਨਾ ਕੋਈ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦਾ। ਤੇ ਕੱਲ ਮੈਂ ਕਿਤੇ ਇੱਕ ਹੋਰ ਫੋਨ ਕਰਿਆ ਤਾਂ ਉੱਥੇ ਉਹਨਾਂ ਨੇ ਵਾਰਤਾ ਸੁਣਾਈ, ਕਹਿੰਦੇ ਜੀ ਆਪਾਂ ਨਾ ਘਰ ਪਾਈ ਜਾਂਦੇ ਆ ਤੇ ਮੈਂ ਨਾਲ ਨਾਲ ਚਾਹ ਪੀਂਦਾ ਹੁੰਦਾ ਜੀ, ਤੁਹਾਨੂੰ ਮਾਫੀ ਚਾਹੁੰਦਾ ਬ੍ਰੇਕ ਆ ਜਾਂਦਾ।
ਦੇਖੋ ਜੀ ਮਾਰਨਿੰਗ ਸ਼ੋਅ ਤੇ ਚਾਹ ਦਾ ਕੱਪ ਜਿਹੜਾ ਉਹ ਜ਼ਰੂਰੀ ਹੁੰਦਾ ਮਾਰਨਿੰਗ ਸ਼ੋਅ ਦੇ ਵਿੱਚ ਜੀ।
ਤੁਸੀਂ ਵਿੱਚ ਦੀ ਬੋਲ ਕੇ ਮੈਨੂੰ ਸਾਹ ਨਹੀਂ ਦਵਾਉਂਦੇ, ਫਿਰ ਮੈਨੂੰ ਆਪ ਹੀ ਪੈਣਾ ਪੈਂਦਾ। ਤੇ ਉਹ
ਜੀ ਜੀ
ਉਹਨਾਂ ਕਹਿੰਦੇ ਘਰ ਪਾ ਰਹੇ ਸੀ ਆਪਣੇ ਕੋਈ ਬੰਦੇ ਮਿੱਤਰ ਪਿਆਰੇ ਤੇ ਕਹਿੰਦੇ ਆਪਣੇ ਨਿਆਂ ਨੂੰ ਜਾਂ ਕੱਢੀ ਜਾਂਦੇ ਸੀ ਤੇ ਇਹਨਾਂ ਨੂੰ ਨਾ 3 ਬੰਦੇ ਆਉਣ, ਕਹਿੰਦਾ ਤਿੰਨਾਂ ਦੇ ਗਲ ਚ ਬੈਗ ਜੇ ਪਾਏ ਅੱਧ ਖੜ ਜੇ ਤੇ ਆ ਕੇ ਕਹਿੰਦਾ ਮੇਰੇ ਕੋਲੇ ਬੈਠ ਗਏ, ਕਹਿੰਦੇ ਬਾਈ ਪਾਣੀ ਹੈਗਾ ਤੇ ਅਸੀਂ ਆਖਿਆ ਪੀ ਲਓ ਭਾਈ ਪਾਣੀ ਪਿਆ ਤਾ, ਕਹਿੰਦੇ ਅਸੀਂ ਉੱਥੋਂ, ਕਹਿੰਦੇ ਬਾਈ ਯਾਰ ਘੁੱਟ ਘੁੱਟ ਚਾਹ ਹੋ ਪਿਆ ਦੇ ਜੇ, ਉਹ ਆਦੇ ਕੋਈ ਨੀ ਭਾਈ ਆਪਣਾ ਘਰ ਨੇੜੇ ਹੀ ਆ ਚਾਹ ਬਣਵਾ ਕੇ ਲਿਆ ਦਿੰਦੇ ਆ ਪਿਆ ਦਿੰਦੇ ਆ ਤੇ ਅਸੀਂ ਕਹਿੰਦੇ ਘੰਟਾ ਕੁ ਆਰਾਮ ਕਰਨਾ ਇੱਥੇ, ਅਸੀਂ ਦਿਨ ਚ ਪਾਉਣਾ ਇੱਥੇ ਕਹਿੰਦੇ। ਉਹ ਆਦਾ ਕਹਿੰਦਾ ਅਸੀਂ ਚਲੋ ਚਾਹ ਚੂ ਲਿਆਉਣ ਦੀ ਬੈਠੇ ਗੱਲਾਂ ਗੁੱਲਾਂ ਕਰਨ ਲੱਗ ਗਏ, ਅਸੀਂ ਆਖਿਆ ਵੀ ਕਿਵੇਂ ਦਿਨ ਕਿਵੇਂ ਛਪਾਉਣਾ ਕੀ ਗੱਲ ਹੋ ਗਈ, ਕਹਿੰਦੇ ਬਾਈ ਹੈ ਤਾਂ ਸਾਡਾ ਪਿੰਡ ਨਾਲ ਦਾ ਹੀ ਆ, 2-5 ਮਿੰਟਾਂ ਦਾ ਰਾਹ ਇੱਥੋਂ ਘਰ ਸਾਡਾ, ਪਰ ਕਹਿੰਦੇ ਹੁਣ ਅਸੀਂ ਗਏ ਸੀਗੇ ਪੰਚਕੂਲੇ ਸ਼ਹੀਦੀਆਂ ਪ੍ਰਾਪਤ ਕਰਨ, ਕਹਿੰਦਾ ਤੇ ਹੁਣ ਕਿਹੜੇ ਮੂੰਹ ਨਾਲ ਦਿਨ ਦਿਹਾੜੇ ਪਿੰਡ ਚ ਵੜ ਗਏ, ਕਹਿੰਦਾ ਪਿੰਡ ਚ ਸ਼ਰਮ ਆਉਂਦੀ ਆ ਵੜਦਿਆਂ ਨੂੰ ਤੇ ਹੁਣ ਨੇ ਰਹੋ ਪਿੰਡ ਚ ਵੜਾਂਗੇ। ਸੋ ਸੋ ਇਸ ਵਰਾਇਟੀ ਦੇ ਬੰਦੇ ਵੀ ਸੀ ਉੱਥੇ
ਜੀ।
ਸੋ ਚਲੋ ਕੁੱਲ ਮਿਲਾ ਕੇ ਜੇ ਹੁਣ ਆਪਾਂ ਸਜ਼ਾ ਦੀ ਗੱਲ ਕਰੀਏ ਅਮਰਦੀਪ, ਸਜ਼ਾ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਹੋਈ ਆ ਉਹ ਤਕਰੀਬਨ ਪਹਿਲੀ ਖਬਰ ਜਿਹੜੀ ਆਈ ਉਹ 10 ਸਾਲ ਦੀ ਸਜ਼ਾ ਦੀ ਆਈ ਤੇ ਅਦਾਲਤ ਦੇ ਵਿੱਚ ਅਦਾਲਤ ਦੇ ਕੁਝ ਅਸੂਲ ਹੁੰਦੇ ਆ ਤੇ ਉਹ ਅਸੂਲ ਦੇ ਵਿੱਚ 10 ਸਾਲ ਦੀ ਸਜ਼ਾ ਜਦੋਂ ਆਈ ਆ ਤੇ ਜਾਂ ਕਈ ਵਾਰੀ ਪੈਰਲਰ 1-2 ਸਜ਼ਾਵਾਂ ਹੁੰਦੀਆਂ ਤਾਂ ਉਹ ਪੈਰਲਰ ਚੱਲਦੀਆਂ ਰਹਿੰਦੀਆਂ ਹੁੰਦੀਆਂ, ਕਦੇ ਇਹ ਬਹੁਤ ਰੇਅਰ ਚਾਂਸ ਹੁੰਦੇ ਆ ਜਿਹੜਾ ਇਸ ਕੇਸ ਦੇ ਵਿੱਚ ਹੋਇਆ ਵੀ ਸਜ਼ਾ ਏ ਤੇ ਸਜ਼ਾ ਬੀ ਤੇ ਸਜ਼ਾ ਏ ਫਿਨਿਸ਼ ਹੋਣ ਤੋਂ ਬਾਅਦ ਸਜ਼ਾ ਬੀ ਸਟਾਰਟ ਹੋਊਗੀ। ਇਹ ਇੱਕ ਅਜੀਬ ਕਿਸਮ ਦਾ ਜਿਹੜਾ ਹਟਵਾਂ ਫੈਸਲਾ ਆਇਆ, ਮੈਨੂੰ ਲੱਗਦਾ ਇਸ ਵਿਹਾਵ ਦੇ ਉੱਤੇ ਡੇਰਾ ਮੁਖੀ ਹੁਣ ਨਾ ਹਾਈ ਕੋਰਟ ਦੇ ਵਿੱਚ ਚੈਲੰਜ ਕਰੂਗਾ ਇਸ ਚੀਜ਼ ਨੂੰ ਵੀ ਸਜ਼ਾ ਪੈਰਲਰ ਚੱਲਣੀ ਚਾਹੀਦੀ ਹੈ, ਨਾਰਮਲ ਸਜ਼ਾ ਪੈਰਲਰ ਚੱਲਦੀ ਹੁੰਦੀ ਆ। ਪਰ ਇਸ ਕੇਸ ਦੇ ਵਿੱਚ ਜਿਹੜਾ ਆਧਾਰ ਬਣਾਇਆ ਗਿਆ ਉਹ ਬਣਾਇਆ ਗਿਆ ਵੀ ਜਿਹੜਾ ਇਸ ਬੰਦੇ ਨੇ ਭਾਵਨਾਵਾਂ ਨਾਲ ਖਿਲਵਾੜ ਕੀਤਾ, ਕੋਈ ਬੰਦਾ ਇਹਨੂੰ ਰੱਬ ਮੰਨ ਰਿਹਾ, ਕੋਈ ਬੰਦਾ ਆਪਣੇ ਬਾਪ ਮੰਨ ਰਿਹਾ ਤੇ ਬਾਪ ਕਹਿ ਰਿਹਾ ਤੇ ਉਸ ਨਾਲ ਉਹ ਸ਼ੋਸ਼ਣ ਕਰ ਰਿਹਾ ਉਸ ਬੰਦੇ ਦਾ, ਤਾਂ ਉਸ ਕਰਕੇ ਇਹ ਤਾਂ ਡਬਲ ਦਾ ਹੱਕਦਾਰ ਆ। ਜਿਹੜਾ ਜਿਹੜਾ ਆਧਾਰ CBI ਦੇ ਜੱਜ ਨੇ ਜਾਂ ਬਣਾਇਆ ਸਜ਼ਾ ਦੇ ਵਿੱਚ, ਉਹ ਕੋਈ ਸਜ਼ਾ ਉੱਥੇ ਉਹਨਾਂ ਨੇ ਵਕੀਲਾਂ ਦੀ ਜਿਹੜੀ ਸੁਣ ਕੇ ਨਹੀਂ ਦਿੱਤੀ, ਉਹ ਪ੍ਰਪੇਅਰ ਸੀ, ਸਜ਼ਾ ਪਹਿਲਾਂ ਹੀ ਟਾਈਪ ਕਰਕੇ ਲੈ ਕੇ ਆਏ ਸੀ। ਵਕੀਲਾਂ ਦੀ ਤਾਂ ਇੱਕ 10-10 ਮਿੰਟ ਦੀ ਫਾਰਮੈਲਿਟੀ ਸੀ, ਜਿਹਦੇ ਦੌਰਾਨ ਪਹਿਲਾਂ ਤਾਂ ਬਾਬੇ ਨੇ ਵੀ ਹੱਥ ਬੰਨ ਕੇ ਮਾਫ਼ੀ ਮੰਗੀ ਤੇ ਕਹਿੰਦਾ ਵੀ ਮੇਰੇ ਸਮਾਜਿਕ ਕੰਮਾਂ ਨੂੰ ਦੇਖਦੇ ਹੋਏ ਮੈਨੂੰ ਮਾਫ਼ ਕਰੋ
ਜੀ।
ਪਰ ਉਹਨਾਂ ਨੇ, ਜੱਜ ਨੇ ਕਿਤੇ ਵੀ ਮਾਫ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਕਹਿੰਦੇ ਵੀ ਮਾਫ਼ੀ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਤੂੰ ਭਾਵਨਾਵਾਂ ਦਾ ਜਿਹੜਾ ਖਿਲਵਾੜ ਕੀਤਾ, ਇੱਕ ਉੱਚ ਰੁਤਬੇ, ਇੱਕ ਸਾਧ, ਇੱਕ ਉਸ ਚੀਜ਼ ਨੂੰ ਬਦਨਾਮ ਕੀਤਾ ਜਿਹਦੀ ਭਰਪਾਈ ਕਰਨੀ, ਜਿੱਥੇ ਵਿਸ਼ਵਾਸ ਸੀ ਵਿਸ਼ਵਾਸ ਤੋੜਿਆ, ਤਾਂ ਤੈਨੂੰ ਉਹਦੀ ਭਰਪਾਈ ਕਿਤੇ ਨਹੀਂ ਹੋ ਸਕਦੀ। ਸੋ ਇਹ ਸਜ਼ਾ ਵੀ ਤੇਰੇ ਲਈ ਥੋੜੀ ਆ, ਇਹ ਗੱਲ ਕਹਿ ਕੇ ਉਹਨੂੰ ਸਜ਼ਾ ਸੁਣਾਈ ਗਈ ਆ। ਪਰ ਜਿਹੜੀ ਸਜ਼ਾ ਵੱਖੋ ਵੱਖਰੀ ਚੱਲਣ ਦੀ ਗੱਲ ਜਦੋਂ CBI ਦੀ ਕੋਰਟ ਦੇ ਵਿੱਚ ਜਦੋਂ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤਾ, ਤਾਂ ਉਦੋਂ ਜਿਹੜੀ ਕਲੀਅਰ ਹੋਈ ਵੀ ਇਹ ਸਜ਼ਾਵਾਂ ਜਦੋਂ ਇੱਕ ਫਿਨਿਸ਼ ਹੋਊਗੀ ਉਦੋਂ ਬਾਅਦ ਦੂਜੀ ਚੱਲੂਗੀ। ਹੁਣ ਸਜ਼ਾ ਇਹ ਕਿਵੇਂ ਕੰਮ ਕਰਦੀ ਆ? ਸਾਨੂੰ ਜੇ ਤਾਂ ਦੇਖਿਆ ਜਾਵੇ ਵੀ 10 ਸਾਲ ਦੀ ਸਜ਼ਾ ਇੱਕ ਕੇਸ 'ਚ ਹੋਈ ਆ, ਤੇ ਇੱਕ ਸਜ਼ਾ ਤਾਂ ਇਹਦੀ ਪੂਰੀ ਹੋਊਗੀ 2027 'ਚ, ਫਿਰ ਉਦੋਂ ਅਗਲੀ ਸਜ਼ਾ ਸ਼ੁਰੂ ਹੋਊਗੀ ਤਾਂ 2037 'ਚ। ਪਰ ਨਹੀਂ, ਏਦਾਂ ਨਹੀਂ ਹੁੰਦਾ, ਇਹ ਦਿਨ ਰਾਤ ਨੂੰ ਜੋੜ ਕੇ ਬਣਾਇਆ ਜਾਂਦਾ। ਉਮਰ ਕੈਦ ਜਿਹੜੀ ਸਜ਼ਾ ਕਹੀ ਜਾਂਦੀ ਉਹ ਸਿਰਫ 14 ਸਾਲ ਦੀ ਹੁੰਦੀ ਹੈ, ਟੋਟਲ 14 ਸਾਲਾਂ 'ਚ ਉਹਨੂੰ ਉਮਰ ਕੈਦ ਉਹ ਭੁਗਤ ਲੈਂਦਾ। ਪਰ ਸ਼ਰਤ ਉਹਦੇ ਨਾਲ ਇਹ ਵੀ ਹੁੰਦੀ ਆ ਵੀ ਉਹਨੂੰ ਉੱਥੇ ਕੰਮ ਕਰਨਾ ਪੈਂਦਾ। ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡੇ ਤੇ ਹੋਰ ਸ਼ਰਤਾਂ ਲਾਗੂ ਹੁੰਦੀਆਂ। ਜੇ ਤੁਸੀਂ ਕੰਮ ਨਹੀਂ ਕਰਦੇ, ਤੁਹਾਡੀ ਆਪਣੀ ਚੋਇਸ ਆ, ਤੁਸੀਂ ਕੰਮ ਨਹੀਂ ਕਰਦੇ ਤਾਂ ਤੁਹਾਡੇ ਤੇ ਹੋਰ ਸ਼ਰਤਾਂ ਲਾਗੂ ਹੁੰਦੀਆਂ, ਵੱਧ ਟਾਈਮ ਜੇਲ੍ਹ 'ਚ। ਜੇ ਤੁਸੀਂ ਜਿਹੜਾ ਹੋਇਆ ਜੁਰਮਾਨਾ ਨਹੀਂ ਭਰਦੇ ਤਾਂ ਵੀ ਤੁਹਾਡੇ ਤੇ ਹੋਰ ਸ਼ਰਤਾਂ ਲਾਗੂ ਹੁੰਦੀਆਂ। ਸੋ ਇਸ ਕਰਕੇ ਜਿਹੜੀ ਇਹ ਸਜ਼ਾ ਦੇ ਵਿੱਚ ਨਾ, ਇਹ 5 ਸਾਲ ਬਣਨਗੇ ਜੇ ਲਗਾਤਾਰ ਇਹਦੀ ਸਜ਼ਾ ਨੂੰ ਬਣਾਈਏ। ਉਹ ਨਹੀਂ ਛੁੱਟੀਆਂ ਲੈਂਦੇ, ਕੋਈ ਪਰੋਲ ਤੇ ਨਹੀਂ ਆਉਂਦੇ ਕਿਸੇ ਢੰਗ ਦੇ, ਤਾਂ 5 ਸਾਲ ਇੱਕ ਸਜ਼ਾ 'ਚ ਬਣਨਗੇ। ਟੋਟਲ 10 ਸਾਲ ਬਣਜੂ ਹੁਣ ਜਿਹੜੀ 20 ਸਾਲ ਸਜ਼ਾ, 10 ਜਾਂ 11 ਸਾਲ ਦੇ ਲਾਗੇ ਤਾਗੇ ਬਣੂਗੀ। ਆਉਣ ਵਾਲੇ ਦਿਨਾਂ 'ਚ ਸਾਡੇ ਮਾਹਰ ਇਸ ਚੀਜ਼ਾਂ ਨੂੰ ਛੇਤੀ ਸਾਡੇ ਸਾਹਮਣੇ ਕੱਢ ਕੇ ਲਿਆਉਣਗੇ। ਪਰ ਗੱਲ ਇਹ ਆ ਜਾਂਦੀ ਹੈ ਜੀ ਵੀ ਜਿਹੜੀ ਫਿਜ਼ੀਕਲ ਫਿਟਨੈਸ ਉਹਦੀ ਚੈੱਕ ਕਰਕੇ, ਅੱਜ ਫਿਜ਼ੀਕਲ ਫਿਟਨੈਸ ਚੈੱਕ ਹੋਣੀ ਆ ਤੇ ਅੱਜ ਪਰਮਾਨੈਂਟ ਜਿਹੜਾ ਨੰਬਰ ਮਿਲਣਾ ਉਹਨਾਂ ਨੂੰ, ਤੇ ਉਸ ਤੋਂ ਬਾਅਦ ਫੇਰ ਪਤਾ ਲੱਗੂਗਾ ਵੀ ਉਹ ਕੰਮ ਕੀ ਚੂਜ਼ ਕਰਦੇ ਆ। ਤੇ ਕੰਮ ਜਿਹੜਾ ਉਹਨਾਂ ਨੂੰ ਜਿਹੜਾ ਲੋਕ ਗਿਆਸਾਰੀਆਂ ਲਾ ਰਹੇ ਆ ਉਹ ਇਹੀ ਹੈ ਵੀ ਸਭ ਤੋਂ ਵਧੀਆ ਉਹ ਬਿਸਕੁਟ ਬਣਾਉਣ ਦਾ ਕੰਮ ਹੀ ਹੈ ਜਿੱਥੇ ਉਹ ਕਰ ਸਕਦੇ ਆ, ਤੇ ਕਰਨਗੇ ਵੀ, ਕਿਉਂਕਿ ਹਰੇਕ ਬੰਦੇ ਨੂੰ ਆਸਾਂ ਤਾਂ ਹੁੰਦੀਆਂ ਨਾ ਵੀ ਹੋ ਸਕਦਾ ਮਹੀਨਾ 20 ਦਿਨ ਨਾ ਕਰੇ। ਮਹੀਨਾ 20 ਦਿਨ ਉਹ ਡੇਰੇ 'ਚ, ਉਹ ਕਹਿੰਦੇ ਨੀ ਉਹਦੀ ਮੁਸਕ ਆਉਂਦੀ ਹੁੰਦੀ ਆ ਭੇਡਾਂ ਦੇ ਬਾੜੇ 'ਚੋਂ, ਮਹੀਨੇ 20 ਦਿਨਾਂ ਬਾਅਦ ਹਟ ਜੇ ਤੇ ਉਹਨੂੰ ਕਰਨਾ ਹੀ ਪਊਆ। ਤੇ ਦੂਜੀ ਗੱਲ ਇਹ ਆ ਵੀ ਮੈਨੂੰ ਲੱਗਦਾ ਵੀ ਜੇ ਥੋੜਾ ਜਿਹਾ ਜੇਲ੍ਹ ਪ੍ਰਸ਼ਾਸਨ ਸਿਆਣਾ ਹੋਵੇ ਤਾਂ ਬਾਬੇ ਦੇ ਜੇਲ੍ਹ 'ਚ ਪ੍ਰਸੈਂਸ ਤੋਂ ਫਾਇਦਾ ਬਹੁਤ ਉਠਾਇਆ ਜਾ ਸਕਦਾ। ਬਾਬੇ ਤੋਂ ਰੁਪਈਏ ਬਣਾਏ ਜਾ ਸਕਦੇ ਆ। ਬਾਬਾ ਚਾਹੇ ਜਿੱਥੇ ਮਰਜ਼ੀ ਆ, ਰੁਪਈਏ ਬਣਾਉਣ ਦੀ ਮਸ਼ੀਨ ਹੈਗੀ ਆ, ਇਹ ਮੰਨਣੀ ਪਊਗੀ। ਹਜੇ ਵੀ 1-2 ਕਰੋੜ ਪ੍ਰੇਮੀ ਉਹਦੇ ਮਗਰ ਹੈਗੇ ਆ। ਉਹ ਕੀ ਕਰਨਾ, ਜਿਹੜੇ ਬਿਸਕੁਟ ਬਾਬਾ ਬਣਾਉਂਦਾ ਗਾ ਤੇ ਉਹ ਬਿਸਕੁਟਾਂ ਨੂੰ ਅੱਡ ਪੈਕ ਕਰਕੇ ਤੇ ਉਹ ਡੇਰੇ 'ਚ ਭੇਜਿਆ ਕਰਨ, ਤੇ ਡੇਰੇ ਪ੍ਰੇਮੀਆਂ ਨੂੰ ਲੱਖਾਂ ਰੁਪਈਆ 'ਚ ਖਰੀਦਿਆ ਕਰਨਗੇ ਵੀ ਸਾਡੇ ਪਿਤਾ ਜੀ ਦੇ ਬਣੇ ਬਿਸਕੁਟ ਆ। ਜਿਵੇਂ ਅੱਗੇ ਬਹੁਤ ਵਾਰੀ ਹੋਇਆ ਨਾ ਵੀ ਇੱਕ ਮਿਰਚ 4-4 ਲੱਖ ਰੁਪਏ ਦੀ ਵਿਕ ਜਾਂਦੀ ਸੀ, ਜਿਹੜੀ ਬਾਬੇ ਨੇ ਬੂਟੇ ਤੇ ਗਾਈ ਹੁੰਦੀ ਸੀ ਤੇ ਬੋਲੀ ਲੱਗਦੀ ਹੁੰਦੀ ਸੀ। ਸੋ ਮੈਨੂੰ ਲੱਗਦਾ ਜੇਲ੍ਹ ਪ੍ਰਸ਼ਾਸਨ ਨਾ ਹੁਣ ਬਿਸਕੁਟਾਂ ਦੀ ਬੋਲੀ ਲਾਇਆ ਕਰੇ, ਤੇ ਉਹਦੇ ਬਥੇਰੇ ਇਹ ਜੇ ਹਾਰਡ ਕੋਰ ਪ੍ਰੇਮੀ ਹੈਗੇ ਤੇ ਬਿਸਕੁਟ ਬਹੁਤ ਮਹਿੰਗੇ ਵਿਕਣਗੇ। ਲਿਖਿਆ ਜਾਵੇ ਵੀ MSG ਬ੍ਰਾਂਡ ਖੁਦ ਬਾਬਾ ਜੀ ਦੇ ਹੱਥੀ ਤਿਆਰ ਕੀਤੇ ਹੋਏ। ਪਰ ਹੁਣ ਇੱਕ ਪੱਖ ਪਹਿਲੂ ਜਿਹੜਾ ਸੋਚਣਾ ਵਿਚਾਰਨਾ ਬਣਦਾ, ਜਿਹੜਾ ਮੈਨੂੰ ਰੜਕ ਰਿਹਾ ਤੇ ਮੈਨੂੰ ਮਹਿਸੂਸ ਹੋ ਰਿਹਾ ਉਹ ਇਹ ਆ ਜੀ ਵੀ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਬਾਬਾ ਹੁਣ ਨਹੀਂ ਬਾਹਰ ਆਉਂਦਾ। ਬਾਬਾ ਜੇ ਚੱਲੂ ਆ, ਇਹ ਸਜ਼ਾ ਚੱਲੂਗੀ, ਉਹਦੇ ਚ ਛਤਰਪਤੀ ਵਾਲਾ ਕੇਸ ਹੁਣ ਇੰਨਾ ਕੁ ਸਟਰੋਂਗ ਹੋ ਗਿਆ ਵੀ ਉਹਦੇ ਚ ਹੁਣ ਲੋਕ ਨਾ ਕ੍ਰੈਡਿਟ ਲੈਣ ਵਾਲੇ ਆ ਗਏ, ਬਹੁਤ ਸਾਰੀ ਦੁਨੀਆ ਕ੍ਰੈਡਿਟ ਲੈਣ ਵਾਲੀ ਜੁੜ ਗਈ ਉਹਦੇ ਚ। ਤੇ ਉਹ ਜਦੋਂ ਕ੍ਰੈਡਿਟ ਲੈਣ ਵਾਲੇ ਲੋਕ ਜੁੜ ਜਾਂਦੇ ਆ ਤਾਂ ਉਦੋਂ ਉਹਨਾਂ ਨੂੰ ਐਂ ਲੱਗਦਾ ਵੀ ਹੁਣ ਵਗਦੀ ਗੰਗਾ 'ਚ ਅਸੀਂ ਹੱਥ ਧੋ ਲਈਏ, ਤਾਂ ਕੇਸ ਸਟਰੋਂਗ ਹੋ ਜਾਂਦਾ। ਹੁਣ ਤੁਸੀਂ ਦੇਖਿਆ ਹੋਣਾ ਵੀ ਇਹ ਛਤਰਪਤੀ ਦੇ ਮਾਮਲੇ ਦੇ ਵਿੱਚ ਕੋਈ ਬੰਦਾ ਗੱਲ ਨਹੀਂ ਕਰਦਾ ਹੁੰਦਾ ਸੀ, ਤੇ ਹੁਣ ਵੱਡੇ ਵੱਡੇ ਲੋਕ, ਵੱਡੇ ਵੱਡੇ ਚੈਨਲ ਛਤਰਪਤੀ ਦੇ ਮੁੰਡੇ ਨੂੰ ਲਿਆ ਕੇ ਬਿਠਾਈ ਬੈਠੇ ਆ, ਵੱਡੇ ਵੱਡੇ ਫੇਸਬੁੱਕਾਂ ਤੇ ਮੁਹਿੰਮਾਂ ਚਲਾਈ ਬੈਠੇ ਆ, ਕੋਈ ਸਾਈਨ ਪਟੀਸ਼ਨ ਚਲਾਈ ਜਾਂਦਾ, ਕੋਈ ਕੁਛ ਕਰੀ ਜਾਂਦਾ। ਸੋ ਕਹਿਣ ਦਾ ਭਾਵ ਆ ਹੁਣ ਕੇਸ ਆ ਜਿਹੜਾ ਛਤਰਪਤੀ ਦਾ, ਹੁਣ ਤੱਕ ਤਾਂ ਵਿਚਾਰਾ ਕੱਲਾ ਮੁੰਡਾ ਲੜਦਾ ਰਿਹਾ ਤੇ ਕੱਲੇ ਮੁੰਡੇ ਨੇ ਮੌਤ ਨੂੰ ਮਖੌਲਾਂ ਕੀਤੀਆਂ, ਉਹਨੇ ਉਹਦੇ ਘਰੇ ਆ ਕੇ ਉਹਦੇ ਪਿਓ ਨੂੰ ਮਾਰ ਗਏ ਸੀਗੇ। ਬਹੁਤ ਜਿਹੜਾ ਇੱਕ ਜਿਹੜਾ ਘਣਾਉਣਾ ਕਾਂਡ ਉਦੋਂ ਹੋਇਆ ਸੀ ਤੇ ਪਰਿਵਾਰ ਹਿੱਲ ਗਿਆ ਸੀ, ਪਰ ਫੇਰ ਵੀ ਉਸ ਬੱਚੇ ਨੇ, ਬਹੁਤ ਛੋਟੀ ਉਮਰ ਦਾ ਸੀ ਜਦੋਂ ਉਹ ਸ਼ੁਰੂ ਕਰਿਆ, 15 ਸਾਲ ਪਹਿਲਾਂ ਦੀ ਜੇ ਗੱਲ ਕਰੀਏ ਤਾਂ ਉਹ ਜੰਗ ਜਵਾਕ ਸੀ, ਤਾਂ ਉਸ ਬੱਚੇ ਨੇ ਇਸ ਕੇਸ ਨੂੰ ਕੱਲੇ ਦਮ ਦੇ ਉੱਤੇ ਇੱਥੋਂ ਤੱਕ ਲੈ ਕੇ ਆਇਆ। ਤੇ ਪਰ ਅੱਜ ਹੁਣ ਚਲੋ ਇਹ ਕੁੱਲ ਆਪਾਂ ਕਹੀਏ ਚਾਹੇ ਕ੍ਰੈਡਿਟ ਲੈਣ ਦੇ ਭੁੱਖੇ ਹੋਣ ਜਾਂ ਕਿਵੇਂ ਮਰਜ਼ੀ ਹੋਣ, ਪਰ ਕੁੱਲ ਮਿਲਾ ਕੇ ਜਿਹੜੀ ਹੁਣ ਉਹਦੀ ਪਿੱਠ ਦੇ ਉੱਤੇ ਵੀ ਵੱਡੇ ਬੰਦੇ ਆ ਕੇ ਖੜ ਗਏ ਆ। ਸੋ ਅਗਲਾ ਕੇਸ ਆ ਜਿਹੜਾ ਛਤਰਪਤੀ ਵਾਲਾ, ਉਦੋਂ ਬਾਅਦ ਇਹ ਕੁੜੀਆਂ ਦਾ ਬ੍ਰਦਰ ਆ ਰਣਜੀਤ ਸਿੰਘ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਵਾਲਾ ਕੇਸ, ਉਦੋਂ ਬਾਅਦ ਜਿਹੜੇ ਸਾਧੂਆਂ ਵਾਲਾ ਜਿਹੜਾ ਸਾਧ ਬਣਾਏ ਸੀ ਨਪੁੰਸਕ ਕੀਤੇ ਉਹਨਾਂ ਵਾਲਾ ਕੇਸ, ਇਸ ਢੰਗ ਨਾਲ ਉਸ ਤੋਂ ਬਾਅਦ ਜਿਹੜਾ ਅਖੀਰੀ ਜਿਹੜਾ ਮੈਨੂੰ ਲੱਗਦਾ ਜਿਹੜਾ ਕੇਸ ਹੁਣ ਸਭ ਤੋਂ ਸੁਖਾਲਾ ਲੱਗਦਾ ਜਿਹੜਾ ਸਾਡੇ ਲਈ ਵੱਡਾ ਸੀ ਸਿੱਖ ਕੌਮ ਦੇ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੇ ਕੀਤੀ ਕੁਤਾਹੀ ਸੀ। ਸੋ ਇਹ ਸਾਰੇ ਕੇਸ ਰਲਾ ਕੇ ਹੁਣ ਤਾਂ ਲੱਗਦਾ ਵੀ ਜਿਹੜੀ ਜ਼ਿੰਦਗੀ ਆ ਉਹ ਜ਼ਿੰਦਗੀ ਜਾਂ ਤਾਂ ਬਿਸਕੁਟਾਂ ਦੇ ਵਿੱਚ ਹੀ ਰਹੂਗੀ ਸਾਰੀ ਉਮਰ, ਤੇ ਦੂਜੀ ਇਹ ਆ ਵੀ ਹੁਣ ਤੋਂ ਦੇਖੋ ਬਾਬੇ ਨੂੰ ਤੁਸੀਂ ਜੇ 2 ਸਾਲ ਪਹਿਲਾਂ ਦੇਖੋਗੇ ਤਾਂ 2 ਸਾਲ ਪਹਿਲਾਂ ਬਾਬਾ ਦਾ ਜਿਹੜਾ ਉਹਦੇ ਚ ਸਿਹਤ ਆ ਬਹੁਤ ਜ਼ਿਆਦਾ ਮੋਟਾ ਹੋ ਗਿਆ ਸੀ, ਬਾਅਦ ਚ ਫਿਰ ਬਾਬੇ ਨੂੰ ਫਿਲਮਾਂ ਚ ਆਉਣ ਕਰਕੇ ਫਿੱਟ ਫਾਰ ਹੋਣ ਲਈ ਮਿਲਾ, ਜਿਮ ਜੁਮ ਮਿਹਨਤ ਕਰਨੀ ਪਈ, ਬੈਕਸਿੰਗ ਬੁਕਸਿੰਗ ਕੀ ਕੁਛ ਨੀ ਕੀਤਾ ਬਾਬੇ ਨੇ, ਤੇ ਪਰ ਹੁਣ ਕੀ ਪੋਜੀਸ਼ਨ ਆਊਗੀ, ਹੁਣ ਪੋਜੀਸ਼ਨ ਇਹ ਆਊਗੀ ਵੀ ਬਾਬੇ ਨੂੰ ਨਾ ਤਾਂ ਦੇਖੋ ਹੁਣ ਕਲੀ ਕਰਨ ਨੂੰ ਮਿਲਣੀ ਆ, ਤੇ ਸਹੀ 15 ਕੁ ਦਿਨਾਂ ਨੂੰ ਜਿਹੜੀ ਬਾਬੇ ਦੀ ਜੇ ਕੋਈ ਫੋਟੋ ਰਿਲੀਜ਼ ਹੁੰਦੀ ਆ ਕਿਤੇ ਜੀ ਕਿਤੇ ਵੀ, ਪਹਿਲੀ ਗੱਲ ਤਾਂ ਹੋਣੀ ਨੀ, ਇਹ ਕੋਸ਼ਿਸ਼ ਕਰਨਗੇ ਪਰਦੇ ਚ ਰੱਖਣ ਦੀ, ਪਰ ਜੇ ਫੋਟੋ ਰਿਲੀਜ਼ ਹੁੰਦੀ ਆ ਤੇ ਬਾਬਾ ਪਛਾਣ ਆ ਗਿਆ ਤਾਂ ਮੈਨੂੰ ਕਹਿ ਦਿਓ, ਕਿਉਂਕਿ ਕਲੀ ਵੀ ਕਲੀ ਕਰਨ ਨੂੰ ਉੱਥੇ ਜੇਲ੍ਹ ਚ ਨੀ ਮਿਲਣੀ, ਕੋਈ ਰੰਗ ਜਿਹੜਾ ਲਾਉਂਦਾ ਸੀ ਉਹ ਨੀ ਮਿਲਣੇ, ਵੈਕਸੀਆਂ ਨੀ ਹੋਣੀਆਂ, ਤੇ ਦੂਜਾ ਜਿਹੜਾ ਸੁੱਕੀਆਂ ਰੋਟੀਆਂ ਜੇਲ੍ਹ ਦੀਆਂ ਜਿਹੜੀਆਂ ਸਿਲਵਰ ਦੀ ਥਾਲੀ ਚ ਖਾਣੀਆਂ, ਤੇ ਉਹ ਰੋਟੀਆਂ ਦਾ ਅਸਰ ਜਿਹੜਾ ਢਿੱਡ ਦੇ ਉੱਤੇ ਤੇ ਬਾਬੇ ਦੀ ਸਿਹਤ ਦੇ ਉੱਤੇ ਵੀ 6-15-20 ਦਿਨਾਂ ਚ ਦੇਖਣ ਨੂੰ ਮਿਲ ਜੂਗਾ। ਪਰ ਜਿਹੜਾ ਇੱਕ ਪਹਿਲੂ ਜਿਹਦਾ ਮੈਨੂੰ ਡਰ ਸਤਾ ਰਿਹਾ ਜਾਂ ਜਿਹੜਾ ਇੱਕ ਪਹਿਲੂ ਮੈਂ ਡਰ ਨੀ ਸਤਾ ਰਿਹਾ, ਜਿਹੜਾ ਮੈਨੂੰ ਮਹਿਸੂਸ ਹੋ ਰਿਹਾ ਵੀ ਇਹ ਜਾਂ ਕੁਛ ਹੋਊਗਾ, ਉਹ ਆ ਮੈਨੂੰ ਲੱਗਦਾ ਬਾਬਾ ਤੇ ਪੂਲੇ ਦਾ ਕੇਸ ਮੈਨੂੰ ਇੱਕ ਲੱਗਦਾ ਬਸ। ਪੂਲਾ ਨਿੰਗ ਨੂੰ ਤੁਸੀਂ ਸ਼ਾਇਦ ਨਾ ਭੁੱਲੇ ਹੋ, ਸਾਰੀ ਦੁਨੀਆਂ ਜਾਣਦੀ ਹੋਵੇ, ਇੱਕ ਪੂਲਾ ਨਿੰਗ ਹੋਇਆ ਸੀ ਜੀ, ਤੇ ਜਿਹੜੇ ਬੰਦੇ ਨੇ ਉਸ ਦੌਰ ਦੇ ਵਿੱਚ ਬਹੁਤ ਧੱਕਾ ਕੀਤਾ ਸੀ, ਬਹੁਤ ਹੀ ਧੱਕਾ ਕੀਤਾ ਸੀਗਾ, ਸੋਚ ਤੋਂ ਬਾਹਰ ਧੱਕੇ ਕੀਤੇ ਸੀ, ਬਹੁਤ ਸਾਰੀ ਦੁਨੀਆਂ ਦੀ ਮੁਖਬਰੀ ਕੀਤੀ ਸੀ ਉਹਨੇ, ਸਿਰੇ ਦਾ ਜਿਹੜਾ ਉਹਨੇ ਆਪਦਾ ਜਿੰਨਾ ਗੰਦ ਪਾ ਸਕਦਾ ਸੀ ਉਸ ਬੰਦੇ ਨੇ ਪਾਇਆ ਸੀ, ਤੇ ਨਿੰਗੀ ਬਾਣੇ ਨੂੰ ਵੀ ਲਾਜ ਲਾਈ ਸੀ। ਪਰ ਉਹਦਾ ਹਸ਼ਰ ਕੀ ਹੋਇਆ ਸੀ ਪਿੱਛੇ 4 ਸਾਲ ਪਹਿਲਾਂ, ਤੁਹਾਨੂੰ ਪਤਾ ਹੀ ਆ ਵੀ ਉਹਦਾ ਹਸ਼ਰ ਇੱਕ ਜੇਲ੍ਹ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਤੇਲ ਪਾ ਕੇ ਜਿਉਂਦੇ ਜੀ ਸਾੜਤਾ ਸੀ। ਸੋ ਮੈਨੂੰ ਇਹ ਲੱਗ ਰਿਹਾ ਵੀ ਜੇ ਬਾਬਾ ਨੂੰ ਜਾਂ ਤਾਂ ਉਹਨੂੰ ਹੁਣ ਕੱਲ ਤਾਂ ਉਹਨੂੰ ਅੱਡ ਬੈਰਕ ਚ ਰੱਖਿਆ, ਪਰਸੋਂ ਕਿਹਾ ਜਾਂਦਾ ਸੀ ਵੀ 2 ਕੈਦੀਆਂ ਨਾਲ ਰੱਖਿਆ, ਤੇ ਕਈ ਵਾਰ ਤਾਂ ਕੀ ਹੁੰਦਾ ਵੀ ਉੱਥੇ ਵੀ ਕੈਦੀਆਂ ਨੂੰ ਇੱਕ ਦੂਜੇ ਦੀ ਸੇਵਾ ਤੇ ਲਾ ਦਿੱਤਾ ਜਾਂਦਾ, ਜਿਵੇਂ ਹੁਣ ਤਨਖਾਹ ਬਾਹਰੋਂ ਦੇਣ ਲੱਗ ਜਾਂਦੇ, ਜਿਵੇਂ ਮੰਨ ਲਓ 2 ਕੈਦੀ ਉੱਥੇ ਗਰੀਬ ਆ, ਉਹ ਬਾਬੇ ਦੀ ਸੇਵਾ ਤੇ ਲਾਤੇ ਤੇ ਬਾਬੇ ਦਾ ਡੇਰਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਇੱਥੇ ਅੱਡ ਤਨਖਾਹ ਦੇਣ ਲੱਗ ਗਿਆ ਵੀ ਭਾਈ ਸਾਡੇ ਬਾਬੇ ਦੀ ਸੇਵਾ ਕਰੋ ਤੇ ਉੱਥੇ ਤਨਖਾਹ। ਇਹ ਜਿਹਾ ਮਾਹੌਲ ਵੀ ਜੇਲ੍ਹਾਂ ਚ ਹੈਗਾ ਜਿੱਥੇ ਗੈਂਗਸਟਰ ਆ ਜਾਂ ਕੋਈ ਵੱਡੇ ਨਾਂ ਜਿਹੜੇ ਦਹਿਸ਼ਤ ਆ ਜਿਨ੍ਹਾਂ ਦੀ ਉਹ ਵੀ ਸੇਵਾ ਅਕਸਰ ਉੱਥੇ ਵੀ ਉਵੇਂ ਜਿਕ ਕਰਵਾਉਂਦੇ ਆ, ਉਹ ਕੁਛ ਹੁੰਦਾ ਚੱਲਦਾ, ਇਹ ਨਹੀਂ ਅਸੀਂ ਕਹਿ ਸਕਦੇ ਵੀ ਉੱਥੇ ਟੀਵੀ ਸਕਰੀਨਾਂ ਵੀ ਪਿਛਲੇ ਪਿਛੋਕੜ ਚ ਲੱਗਦੀਆਂ ਦੇਖੀਆਂ, ਉੱਥੇ ਮੋਬਾਈਲ ਵੀ ਪਹੁੰਚਦੇ ਦੇਖਿਆ, ਉੱਥੇ ਨਸ਼ਾ ਵੀ ਪਹੁੰਚਦਾ ਜੇਲ੍ਹਾਂ ਚ, ਸਭ ਕੁਛ ਹੁੰਦਾ। ਪਰ ਬਾਬੇ ਦੇ ਮਾਮਲੇ ਦੇ ਵਿੱਚ ਹਾਈ ਪ੍ਰੋਫਾਈਲ ਹੋਣ ਕਰਕੇ ਮੈਨੂੰ ਲੱਗਦਾ ਜਾਂ ਤਾਂ ਬਾਬੇ ਨੂੰ ਇਕੱਲੇ ਨੂੰ ਇੱਕ ਬੈਰਕ ਚ ਰੱਖਣਾ ਪਊਗਾ, ਤੇ ਉਹਨੂੰ ਬਾਹਰ ਅੰਦਰ ਜਦੋਂ ਰੋਟੀ ਪਾਣੀ ਦਾ ਟਾਈਮ ਹੁੰਦਾ ਉਹਨਾਂ ਲੋਕਾਂ ਲਈ ਖਾਸ ਉੱਥੇ ਜਾ ਕੇ ਹੀ ਰੋਟੀ ਦਿੱਤੀ ਜਾਂਦੀ ਆ, ਕਿਉਂਕਿ ਨਹੀਂ ਤਾਂ ਕੈਦੀ ਲਾਈਨ ਚ ਆ ਕੇ ਰੋਟੀ ਲੈਂਦੇ ਆ। ਪਰ ਮੈਨੂੰ ਲੱਗਦਾ ਜੇ ਬਾਬੇ ਨੂੰ ਐ ਪਬਲਿਕ ਦੇ ਵਿੱਚ ਬਿਸਕੁਟ ਬਣਾਉਣ ਲਈ ਜਾਂ ਕਿਤੇ ਹੋਰ ਰੱਖਣਗੇ ਤੇ ਕੋਈ ਨਾ ਕੋਈ ਜ਼ਰੂਰ ਬਾਬੇ ਦੇ ਉੱਤੇ ਅਟੈਕ ਕਰੂਗਾ, ਇਹ ਮੇਰਾ ਮੇਰੀ ਅੰਦਰੀ ਮੰਨਤਾ। ਮੈਨੂੰ ਲੱਗਦਾ ਵੀ ਕਿਉਂਕਿ ਬਹੁਤ ਸਾਰੀ ਦੁਨੀਆ ਇਸ ਚੀਜ਼ ਤੋਂ ਭਟਕੀ ਹੋਈ ਆ ਤੇ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦੇ ਉੱਤੇ ਫੀਡਬੈਕ ਦਿੱਤੀ ਹੋਈ ਆ, ਬਹੁਤ ਸਾਰੇ ਲੋਕ ਕਈ ਵਾਰੀ ਇਹੋ ਜਿਹੇ ਕੰਮ ਨੂੰ ਐਂ ਅੰਜਾਮ ਦੇ ਦਿੰਦੇ ਆ ਵੀ ਚੱਲ ਚਰਚਾ ਚ ਤਾਂ ਆ ਜਾਂਗੇ, ਹੁਣ ਜੇਲ੍ਹ ਚ ਤਾਂ ਹਾਂਗੇ, ਸਾਰਾ ਕੁਛ ਹੋਇਆ ਹੀ ਹੋਇਆ ਤੇ ਚੱਲ ਇਹ ਤਾਂ ਇੱਕ ਕੰਡਾ ਕੱਢ ਦਈਏ। ਸੋ ਮੈਨੂੰ ਲੱਗਦਾ ਕਿਤੇ ਇਹ ਵਰਤਾਰਾ ਵੀ ਨਾ ਹੋ ਜੇ, ਸੋ ਸਰਕਾਰ ਡਰਦੀ ਉਹਨੂੰ ਓਪਨ ਤਾਂ ਸ਼ਾਇਦ ਨਾ ਰੱਖੇ, ਓਪਨ ਜੇਲ੍ਹ ਚ ਜਾਂ ਓਪਨ ਕੰਮਾਂ ਚ ਇਹ ਚੀਜ਼ਾਂ ਨਾ ਰੱਖੇ, ਕਿਉਂਕਿ ਉਹ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਤੇ ਪਤਾ ਨੀ ਹੁੰਦਾ ਵੀ ਕਿਹੜਾ ਕੈਦੀ ਕਿੱਥੇ ਕਿਹਦੇ ਦਿਮਾਗ ਚ ਕਿਹੜੀ ਗੱਲ ਆ ਜੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸੋਚਣੀਆਂ ਵਿਚਾਰਨੀਆਂ ਪੈਣਗੀਆਂ। ਪਰ ਕੁੱਲ ਮਿਲਾ ਕੇ ਜਿਹੜਾ ਕੱਲ ਫੈਸਲਾ ਆਇਆ ਉਸ ਨੇ ਕਾਫੀ ਵੱਡੀ ਰਾਹਤ ਦਿੱਤੀ ਆ। ਦੂਜਾ ਜਿਹੜਾ ਕੱਲ ਇੰਤਜ਼ਾਮ ਰਿਹਾ ਉਹ ਵੀ ਇੱਕ ਵਧੀਆ ਇੰਤਜ਼ਾਮ ਰਿਹਾ, ਸਿਰਫ ਇੱਕ ਕਾਰ ਸਾੜਨ ਦੀ ਘਟਨਾ ਸਾਹਮਣੇ ਆਈ ਆ, ਉਹ ਕਾਰ ਵੀ ਬਾਬੇ ਦੇ ਡੇਰੇ ਦੇ ਕਾਰ ਸੀ, 2 ਕਰੋੜ ਦੀ ਕਾਰ ਸੀ ਪਤਾ ਨੀ ਕਿਹੜੀ, ਤੇ ਉਹਨੂੰ ਕਿਉਂ ਸਾੜਿਆ ਗਿਆ, ਉਹਦੇ ਪਿੱਛੇ ਵੀ ਕੋਈ ਵੱਡੀ ਗੱਲ ਨਿਕਲ ਕੇ ਆਊਗੀ। ਕਹਿੰਦੇ ਸੜਕ ਦੇ ਕਿਨਾਰੇ ਖੜਾ ਕੇ ਇੱਕ ਕਾਰ ਵਾਲੇ ਆਏ ਉਹਨੂੰ ਸਾੜ ਕੇ ਤੇ ਦਵਾ ਦਾ ਭੱਜ ਗਏ, ਪਹਿਲਾਂ 2 ਕਾਰਾਂ ਤੇ ਆਏ ਆ ਤੇ ਉਹਨੂੰ ਖੜਾ ਕੇ ਤੇ ਉੱਥੇ ਸਾੜ ਕੇ ਭੱਜ ਗਏ। ਸੋ ਮਤਲਬ ਉਹ ਆਪ ਸਾੜੀ ਆ ਕਾਰ, ਜਿਹੜਾ ਬੰਦਾ ਲੈ ਕੇ ਆਇਆ ਉਸੇ ਨੇ ਸਾੜੀ ਆ ਕਾਰ, ਤਾਂ ਇਹਦਾ ਮਤਲਬ ਕੋਈ ਨਾ ਕੋਈ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਹੁਣ ਜਿਹੜੀ ਪਾਲਿਸੀਆਂ ਸੀ, ਜੀ ਜੀ
ਜੀ ਸਾਡੇ ਨਾਲ ਅਸਲ ਦੇ ਵਿਚ ਬਹੁਤ ਸਾਰੇ ਦੋਸਤ ਜਿਹੜੇ ਜੁੜ ਰਹੇ ਆ, ਸੋ ਇਸ ਖਬਰ ਮੁਤਲਕ ਹੀ ਮੈਨੂੰ ਲੱਗਦਾ ਗੱਲਬਾਤ ਜਿਹੜੀ ਉਹ ਕਰਨੀ ਚਾਹੁੰਦੇ ਆ। ਬਹੁਤ ਸਾਰੇ ਕਮੈਂਟਸ ਜਿਹੜੇ ਆ ਉਹਨਾਂ ਦੇ ਆਏ ਹੋਏ ਆ, ਜੇ ਇਜਾਜ਼ਤ ਹੋਵੇ ਤੇ ਨਾਲ ਹੀ ਨਾਲ ਉਹਨਾਂ ਦੇ ਕਮੈਂਟਸ।
ਬਿਲਕੁਲ ਬਿਲਕੁਲ
ਬਿਲਕੁਲ। ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜਿਹੜੇ ਆ ਜੀ ਉਹ ਕਾਫੀ ਦੇਰ ਦੇ ਜੁੜੇ ਹੋਏ ਆ, ਤੇ ਉਹਨਾਂ ਨੇ ਵੀ ਇਸ ਖਬਰ ਸੰਬੰਧੀ ਹੀ ਜਿਹੜੀ ਸਾਂਝ ਆ ਉਹ ਪਾਉਣੀ ਚਾਹੀ ਆ, ਤੇ ਉਹਨਾਂ ਦਾ ਜਿਹੜਾ ਆਪਾਂ ਮੈਸੇਜ ਆ ਉਹ ਜ਼ਰੂਰ ਸ਼ਾਮਲ ਕਰਦੇ ਆ ਜੀ। ਤੇ ਉਹਨਾਂ ਨੇ ਕਿਹਾ ਜੀ ਬ੍ਰਾਟ ਸਾਹਿਬ ਕਿ ਡੂ ਯੂ ਹੈਵ ਐਨੀ ਆਈਡੀਆ ਕਿ ਕੋਰਟ ਚੋ ਕੁੜੀਆਂ ਹਾਜ਼ਰ ਹੋਈਆਂ ਸਨ ਜਿਨ੍ਹਾਂ ਨੇ ਚਿੱਠੀ ਲਿਖੀ ਸੀ, ਇਹ ਜਿਹੜਾ ਦੂਸਰਾ ਵਾਲਾ ਕੇਸ।
ਦੇਖੋ ਜਿੱਦਣ ਸਜ਼ਾ ਦਾ ਜਿੱਦਣ ਦੋਸ਼ੀ ਕਰਾਰ ਦਿੱਤਾ ਸੀ ਉਦਣ ਉਹ ਕੁੜੀਆਂ ਹਾਜ਼ਰ ਸਨ ਜੀ, ਤੇ ਬਾਬੇ ਨੂੰ ਜਦੋਂ ਮੁੜਕਾ ਆਇਆ ਪਹਿਲੀ ਵਾਰ ਉਹ ਕੁੜੀਆਂ ਨੂੰ 15 ਸਾਲਾਂ ਬਾਅਦ ਉਹਨੇ ਦੇਖਿਆ ਸੀ, ਤੇ ਉਹ ਦੇਖ ਕੇ ਬਾਬੇ ਦੇ ਜਿਹੜੀ ਆ ਮੁੜਕਾ ਆਇਆ ਤੇ ਬਾਬੇ ਨੇ ਦੋਨੇ ਹੱਥ ਬੰਨੇ ਉਹਨਾਂ ਮੂਹਰੇ ਕੁੜੀਆਂ ਮੂਹਰੇ, ਤੇ ਉਹ ਅਹਿਸਾਸ ਸੀ ਉਹਦੀ ਉਹਦਾ ਉਹਨੂੰ ਵੀ ਕੀ ਹੋ ਰਿਹਾ ਹੁਣ ਕਿਵੇਂ ਹੋਊਗਾ, ਤੇ ਉਹ ਦੋਨੇ ਕੁੜੀਆਂ ਪਹੁੰਚੀਆਂ ਹੋਈਆਂ ਸਨ। ਪਰ ਕੱਲ ਜਿਹੜੀ ਅਦਾਲਤ ਲੱਗੀ ਆ ਉਹਦੇ ਵਿੱਚ ਕੋਈ ਕਿਸੇ ਨੂੰ ਜਾਣ ਨਹੀਂ ਦਿੱਤਾ, ਸਿਰਫ ਤੇ ਸਿਰਫ ਜੱਜ ਦਾ ਜਿਹੜਾ ਸਟਾਫ ਸੀ 3 ਨਵੰਬਰ ਹੀ, ਤੇ ਤਾਂ ਹੀ ਜਿਹੜੀ ਖਬਰ ਸੀ ਬਾਹਰ ਪਹਿਲਾਂ 10 ਸਾਲ ਦੀ ਸਜ਼ਾ ਦੀ ਆਈ। ਬਹੁਤ ਸਾਰੇ ਲੋਕਾਂ ਨੇ ਉਹੀ ਗੱਲ ਨੂੰ ਤੁਸੀਂ ਦੇਖਿਆ ਹੋਣਾ, ਟੀਵੀ ਚੈਨਲਾਂ ਨੇ ਬਹੁਤ ਸਾਰਿਆਂ ਨੇ ਕਿਹਾ ਵੀ 10 ਸਾਲ ਬਾਬੇ ਨੂੰ ਸਜ਼ਾ, ਪਰ ਬਾਅਦ ਚ ਜਦੋਂ ਉਹ ਰਿਪੋਰਟ CBI ਨੇ ਆਪਦੀ ਪ੍ਰੈਸ ਰਿਲੀਜ਼ ਕੀਤਾ ਤਾਂ ਉਹਦੇ ਚ 20 ਸਾਲ ਦਾ ਜਿਹੜਾ ਇਹਦੀ ਗੱਲ ਸਾਹਮਣੇ ਆਈ ਵੀ 10 ਨਹੀਂ ਜੀ ਸਜ਼ਾ 20 ਸਾਲ ਦੀ ਆ। ਸੋ ਕੱਲ ਕੋਈ ਵੀ ਉੱਥੇ ਹਾਜ਼ਰ ਨਹੀਂ ਸੀਗਾ ਜਦੋਂ ਇਹ ਫੈਸਲਾ ਹੋਇਆ
ਜੀ। ਤੇ ਇਹਦੇ ਨਾਲ
ਉਹਨਾਂ ਕੁੜੀਆਂ ਦੇ ਮਾਮਲੇ ਚ ਮੈਂ ਇੱਕ ਹੋਰ ਦੱਸ ਦਿਆਂ ਜੀ, ਉਹਨਾਂ ਕੁੜੀਆਂ ਦੇ ਮਾਮਲੇ ਚ ਜਿਹੜੀ ਬਾਬੇ ਨੂੰ 15 ਲੱਖ ਇੱਕ ਕੇਸ ਦੇ ਵਿੱਚ ਜਿਹੜਾ ਜੁਰਮਾਨਾ ਹੋਇਆ ਉਹ ਚੋ 14 ਲੱਖ ਕੁੜੀ ਨੂੰ ਦੇਣਾ ਜੀ, ਪੀੜਤ ਕੁੜੀਆਂ ਨੂੰ 14-14 ਲੱਖ ਦੇਣਾ ਗਾ। ਪਰ ਉਹਦੇ ਵਿੱਚ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਅਦਾਲਤ ਇੱਥੇ ਥੋੜੀ ਜੀ ਕਮਜ਼ੋਰੀ ਦਿਖਾ ਗਈ ਆ, 15 ਸਾਲ ਤੇ ਆਪਦੀ ਜਾਨ ਆਪਦੀ ਇੱਜ਼ਤ ਗਵਾ ਕੇ 14 ਲੱਖ ਕੋਈ ਚੀਜ਼ ਨਹੀਂ ਸੀ। ਮੇਰੇ ਹਿਸਾਬ ਨਾਲ ਉਹਨਾਂ ਨੂੰ ਘੱਟੋ ਘੱਟ 14-14 ਕਰੋੜ ਰੁਪਇਆ ਇਸ ਡੇਰੇ ਦੀ ਅਰਬਾਂ ਦੀ ਪ੍ਰੋਪਰਟੀ ਆ, ਤੇ 14-14 ਕਰੋੜ ਉਹ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਸੀ, ਇਹ 14 ਲੱਖ ਬਹੁਤ ਥੋੜਾ ਜਿਹੜਾ ਉਹਨਾਂ ਨੂੰ ਦਿੱਤਾ
ਜੀ। ਸੋ ਇਸੇ ਸੰਬੰਧ ਵਿੱਚ ਪਰਮ ਸੰਧੂ ਹੋਰਾਂ ਨੇ ਵੀ ਸਾਂਝ ਪਾਈ ਹੈ ਸਾਡੇ ਨਾਲ, ਇਹਨਾਂ ਨੇ ਬਲਤੇਜ ਪੰਨੂ ਹੋਰਾਂ ਦੀ ਕੋਈ ਲੇਟੈਸਟ ਅਪਡੇਟ ਸਾਂਝੀ ਕੀਤੀ ਹੈ ਜੀ। ਸੋ ਇਹਦੇ ਬਾਬਤ ਹੀ ਆਪਾਂ ਜਿਹੜੀ ਗੱਲਬਾਤ ਉਹ ਕਰ ਚੁੱਕੇ ਹਾਂ ਜਿਹੜੀ ਕੇਸਾਂ ਦੇ ਵਿੱਚ ਸਜ਼ਾ ਹੋਈ ਹੈ। ਸੋ ਇਹਨਾਂ ਨੇ ਵੀ ਇਹੀ ਕਿਹਾ ਜੀ 10-10 ਸਾਲ ਦੀਆਂ ਇਹ ਸਜ਼ਾਵਾਂ ਨਾਲ ਨਾਲ ਨਹੀਂ ਚੱਲਣੀਆਂ ਤੇ ਇੱਕ ਖਤਮ ਹੋਣ ਤੋਂ ਬਾਅਦ ਦੂਜੀ ਚੱਲਣੀ ਆ, ਤੇ ਇਹ ਸਜ਼ਾ ਦਿਨ ਰਾਤ ਦੀ ਨਹੀਂ ਹੋਣੀ, 24 ਘੰਟੇ ਇੱਕ ਦਿਨ ਗਿਣਿਆ ਜਾਣਾ ਜੀ। ਤੇ 14 ਲੱਖ ਰੁਪਇਆ ਜਿਵੇਂ ਤੁਸੀਂ ਦੱਸਿਆ ਜੀ ਪੀੜਤਾਂ ਨੂੰ ਦੇਣ ਦੀ ਜਿਹੜੀ ਗੱਲ ਹੋਈ ਹੈ, 1-1 ਲੱਖ 2 ਕੇਸਾਂ ਚ ਅਦਾਲਤ ਨੂੰ ਵੀ ਦੇਣਾ ਪੈਣਾ। ਸੋ ਕਹਿੰਦੇ ਜੇਕਰ ਇਸ ਕੇਸ ਨੂੰ ਹਾਈਕੋਰਟ ਚ ਚੈਲੰਜ ਕਰਨਾ ਤਾਂ ਇਹ ਸਾਰਾ ਜੁਰਮਾਨਾ ਜਿਹੜਾ ਜੀ ਕੇਸ ਚੈਲੰਜ ਕਰਨ ਤੋਂ ਪਹਿਲਾਂ ਭਰਨਾ ਪੈਣਾ। ਸੋ ਬਲਤੇਜ ਪੰਨੂ ਹੋਰਾਂ ਦਾ ਕੋਈ ਅਪਡੇਟ ਪਰਮ ਸੰਧੂ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ ਪਰਮ ਜੀ ਤੁਹਾਡਾ। ਤੇ ਅੱਗੇ ਈਮੇਲ ਦੇ ਜ਼ਰੀਏ ਕੁਲਵਿੰਦਰ ਢਿੱਲੋਂ ਹੋਰਾਂ ਨੇ ਵੀ ਸਾਂਝ ਪਾਈ ਆ। ਸੋ ਇਸੇ ਖ਼ਬਰ ਬਾਬਤ ਉਹਨਾਂ ਨੇ ਕਮੈਂਟ ਜਿਹੜਾ ਜੀ ਉਹ ਪਾਇਆ। ਬਰਾੜ ਸਾਹਿਬ ਕਹਿੰਦੇ ਜੇ ਅਦਾਲਤ ਦਾ ਫੈਸਲਾ SYL ਤੇ ਫੈਸਲਾ ਪੰਜਾਬ ਦੇ ਉਲਟੇ ਆਉਂਦਾ ਤਾਂ ਕੀ ਕਹਿੰਦੇ ਫਿਰ ਵੀ ਪੰਜਾਬੀ ਤੇ NRI ਇਸੇ ਤਰ੍ਹਾਂ ਫੈਸਲਾ ਮੰਨਣਗੇ?
ਦੇਖੋ ਇਹ ਬਿਲਕੁਲ ਹੀ ਅਲੱਗ ਮਾਮਲਾ ਹੈ, ਤੇ ਇਸ ਨੂੰ ਆਪਾਂ ਉਸ ਚੀਜ਼ਾਂ ਨਾਲ ਨਹੀਂ ਜੋੜ ਕੇ ਦੇਖ ਸਕਦੇ, ਕਿਉਂਕਿ ਜਿਹੜਾ SYL ਦਾ ਮਾਮਲਾ ਨਾ, SYL ਦੇ ਮਾਮਲੇ ਚ ਜੇ NRIਆਂ ਦੀ ਗੱਲ ਕਰੀਏ ਤਾਂ ਜ਼ਿਆਦਾ NRI ਪੰਜਾਬ ਨਾਲ ਜੁੜੇ ਹੋਏ ਆ, ਹਰਿਆਣੇ ਨਾਲ ਜੁੜੇ ਬਹੁਤ ਘੱਟ ਆਉਣਗੇ। ਸੋ ਇਸ ਕਰਕੇ ਕਿਤੇ ਨਾ ਕਿਤੇ ਉਹ ਇੱਕ ਹੋਰ ਢੰਗ ਦਾ ਮਾਹੌਲ ਬਣਨਾ, ਹੋਰ ਸਿਰਜਿਆ ਜਾਣਾ। ਪਰ SYL ਦਾ ਮੁੱਦਾ ਨਾ ਸੁਲਝਿਆ, ਨਾ ਸੁਲਝਣਾ ਤੇ ਨਾ ਕੋਈ ਸੁਲਝਾਉਣਾ ਚਾਹੁੰਦਾ। 30 ਸਾਲ ਪਹਿਲਾਂ ਹੋ ਗਏ ਚੱਲਦੇ ਨੂੰ, ਤੇ ਆਉਣ ਵਾਲੇ, ਮੇਰੀ ਗੱਲ ਯਾਦ ਰੱਖਿਓ, ਆਉਣ ਵਾਲੇ 50 ਸਾਲ ਇਹ ਇਵੇਂ ਚੱਲਦਾ ਰਹੂ ਜੇ ਆਪਾਂ ਜਿਉਂਦੇ ਰਹੇ ਤਾਂ
ਜੀ। ਸੋ ਅੱਗੇ ਦਲਜੀਤ ਸਿੰਘ ਢਿੱਲੋਂ ਹੋਰੀ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ। ਬਰਾੜ ਸਾਹਿਬ ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਤੇ ਕਹਿੰਦੇ ਬਾਬੇ ਦਾ ਫਿਜ਼ੀਕਲੀ ਜੇਲ੍ਹ ਤੋਂ ਬਾਹਰ ਆਉਣਾ ਤਾਂ ਹੁਣ ਔਖਾ ਹੈ, ਪਰ ਉਹਦੀ ਆਤਮਾ ਜ਼ਰੂਰ ਕਹਿੰਦੇ ਉਡਾਰੀ ਮਾਰ ਜਾਊਗੀ। ਆਈ ਥਿੰਕ ਕਿ ਉਹ ਆਤਮ ਹੱਤਿਆ ਕਰ ਲੂ, ਕੀ ਕਹੋਗੇ ਬਰਾੜ ਸਾਹਿਬ?
ਦੇਖੋ ਆਤਮ ਹੱਤਿਆ ਵੀ ਇੱਕ ਪਹਿਲੂ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਤੇ ਅਟੈਕ ਹੋ ਸਕਦਾ, ਇਹ ਵੀ ਇੱਕ ਗੱਲ ਆ। ਤੇ ਪਰ ਆਤਮ ਹੱਤਿਆ ਵੀ ਉਹ ਡਿਪਰੈਸ਼ਨ ਚ ਜਾ ਸਕਦਾ, ਕਿਉਂਕਿ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਪਿਛਲੇ 1990 ਤੋਂ ਹੀ ਲਾਓ, 1990 ਤੋਂ ਪਹਿਲਾਂ ਤਾਂ ਦੇਖੋ ਇੱਕ ਆਮ ਜ਼ਿਮੀਦਾਰ ਸੀਗਾ, ਉਹ ਤਾਂ ਕੋਈ ਚੱਕਰ ਨਹੀਂ ਸੀਗਾ। 90 ਤੋਂ ਲੈ ਕੇ ਹੁਣ ਤੱਕ 25 ਸਾਲ ਜ਼ਿੰਦਗੀ ਦੇ ਜਿਹਨੇ ਸਿਰਫ ਤੇ ਸਿਰਫ ਚੰਗਾ ਹੀ ਦੇਖਿਆ ਹੋਵੇ, ਆਇਸ਼ ਹੀ ਕੀਤਾ ਹੋਵੇ, ਸਲਾਮਾ ਹੀ ਸਲੂਟ ਹੀ ਵੱਜੇ ਹੋਣ ਜਿਹਨੂੰ, ਉਹਦੇ ਲਈ ਇੱਕੇ ਦਮ ਡਿਫਰੈਂਟ ਦੁਨੀਆਂ ਦੇ ਵਿੱਚ ਜਾਣਾ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ। ਉਹਦੇ ਚੋਂ ਸ਼ੌਕ ਤਾਂ ਉਹਨੂੰ ਲੱਗੂ ਲੱਗੂ ਇਹ ਤਾਂ ਗੱਲਾਂ ਆਉਣਗੀਆਂ। ਹੋ ਸਕਦਾ ਕੱਲ ਨੂੰ ਬਾਬਾ ਇਹ ਡਰਾਮਾ ਕਰੇ, ਹੋ ਸਕਦਾ ਸੱਚੀ ਹੋ ਕੇ ਹੌਸਪੀਟਲ ਚ ਅਗਲੀ ਜੇਲ੍ਹ ਕੱਟੇ।
ਜੀ ਜੀ, ਸੋ ਇਸੇ ਸੰਬੰਧ ਵਿਚ ਅੱਗੇ ਸਾਡੇ ਨਾਲ ਅਵਤਾਰ ਭੁੱਲਰ ਹੋਰਾਂ ਨੇ ਵੀ ਸਾਂਝ ਪਾਈ ਹੈ ਤੇ ਇਹਨਾਂ ਨੇ ਵੀ ਕੋਈ ਸਟੇਟਸ ਹੀ ਮੈਨੂੰ ਲੱਗਦਾ ਸਾਂਝਾ ਕੀਤਾ ਜੀ। ਕਹਿੰਦੇ ਕਈ ਸਾਲ ਪਹਿਲਾਂ ਜਦੋਂ ਭਨਿਆਰਾਂ ਵਾਲਾ ਸਾਧ ਪੁਲਿਸ ਨੇ ਫੜਿਆ ਤਾਂ ਅਦਾਲਤ ਚ ਪੇਸ਼ੀ ਤੋਂ ਪਹਿਲਾਂ ਉਹ ਰੋਪੜ ਹਵਾਲਾਤ ਚ ਬੰਦ ਸੀ। ਉਸ ਵੇਲੇ ਉਥੇ ਡਿਊਟੀ ਤੇ ਤਾਇਨਾਤ ਹੌਲਦਾਰ ਜੋ ਕਿ ਮੇਰਾ ਕਰੀਬੀ ਦੋਸਤ ਸੀ ਦੇ ਦੱਸਣ ਮੁਤਾਬਕ ਉਸ ਕੋਲ ਭਨਿਆਰਾਂ ਵਾਲੇ ਦਾ ਇੱਕ ਚੇਲਾ ਪਹੁੰਚ ਕੇ ਮਿੰਨਤ ਤਰਲਾ ਕਰਨ ਲੱਗਾ ਕਿ ਉਸਦੀ ਸਿਰਫ 2 ਮਿੰਟ ਲਈ ਬਾਬਾ ਜੀ ਨਾਲ ਗੱਲ ਕਰਵਾ ਦਿਓ। ਮੇਰੇ ਉਸ ਮਿੱਤਰ ਨੇ 5,000 ਰੁਪਇਆ ਲੈ ਕੇ ਗੁਰੂ ਚੇਲੇ ਦਾ ਮੇਲ ਕਰਵਾ ਦਿੱਤਾ ਤੇ ਜਦੋਂ ਚੇਲਾ ਬਾਬੇ ਨਾਲ ਗਿਟਮਿਟ ਕਰਕੇ ਵਾਪਸ ਮੁੜਿਆ ਤਾਂ ਜਾਂਦਾ ਹੋਇਆ ਕਹਿੰਦਾ ਮੇਰੇ ਉਸ ਜਾਣੂ ਨੂੰ ਕਹਿਣ ਲੱਗਾ ਕਿ ਸਾਡੇ ਬਾਬਾ ਜੀ ਤਾਂ ਰੱਬੀ ਰੂਹ ਨੇ, ਰਿਧੀਆਂ ਸਿੱਧੀਆਂ ਦੇ ਮਾਲਕ, ਸਰਵ ਕਲਾ ਸਮਰੱਥ, ਇਸ ਨੂੰ ਦੁਨਿਆਵੀ ਜੇਲਾਂ ਚ ਕੈਦ ਕਰਕੇ ਨਹੀਂ ਰੱਖ ਸਕਦੀਆਂ, ਦੁਨਿਆਵੀ ਜੇਲਾਂ ਕੈਦ ਕਰਕੇ ਨਹੀਂ ਰੱਖ ਸਕਦੀਆਂ, ਇਹ ਇਥੋਂ ਚਿੜੀ ਬਣ ਕੇ ਉੱਡ ਜਾਣਗੇ। ਮੇਰਾ ਉਹ ਪੁਲਸੀਆ ਮਿੱਤਰ ਜੋ ਕਿ ਥੋੜਾ ਵਹਿਮੀ ਸੁਭਾਅ ਦਾ ਮਾਲਕ ਹੈ, ਵਿਚਾਰੇ ਨੂੰ ਵਹਿਮ ਹੋ ਗਿਆ ਵੀ ਜੇ ਇਹ ਸਾਧ ਸੱਚੀ ਚਿੜੀ ਚੁੜੀ ਬਣ ਕੇ ਉੱਡ ਗਿਆ ਤਾਂ ਮੇਰੀ ਤਾਂ ਨੌਕਰੀ ਗਈ, ਨਿਆਣੇ ਭੁੱਖੇ ਮਰ ਜਾਣਗੇ। ਕਹਿੰਦਾ ਘੜੀ ਕੁ ਬਾਅਦ ਮੈਂ ਬੈਰਕ ਅੱਗੇ ਚੱਕਰ ਮਾਰ ਕੇ ਵੇਖ ਲਿਆ ਕਿ ਹੈਗਾ ਕਿਤੇ ਉੱਡਿਆ ਤਾਂ ਨਹੀਂ। ਰੱਬ ਕਰਕੇ ਉਸਦਾ ਡਿਊਟੀ ਟਾਈਮ ਖਤਮ ਹੋਇਆ ਤੇ ਇੱਕ ਹੋਰ ਅੜਬ ਹੌਲਦਾਰ ਪੈਰੇ ਤੇ ਆ ਗਿਆ ਤੇ ਜਿਹਨੂੰ ਚੇਲੇ ਵਾਲੀ ਗੱਲ ਦੱਸਦੇ ਉਹਨੇ ਚੌਕਸ ਰਹਿਣ ਦੀ ਤਾਕੀਦ ਕੀਤੀ। ਮੇਰੇ ਮਿੱਤਰ ਮੁਤਾਬਕ ਪਹਿਲਾਂ ਹੀ ਘਰੋਂ ਕਿਸੇ ਗੱਲੋਂ ਲੜ ਕੇ ਆਇਆ ਉਹ ਹੌਲਦਾਰ, ਮੋਟੀ ਜਿਹੀ ਗਾਲ ਕੱਢ ਕੇ ਬਿਨਾਂ ਅੱਗਾ ਪਿੱਛਾ ਵੇਖਿਆ ਡਾਂਗ ਚੁੱਕ ਬੈਰਕ ਚ ਵੜ ਗਿਆ ਤੇ ਭਨਿਆਰਾਂ ਵਾਲੇ ਦੇ ਮੋਹਰਾਂ ਵਿਚ ਮਾਰ ਕੇ ਕਹਿੰਦਾ ਬਣ ਚਿੜੀ ਹੁਣ। ਬਾਬਾ ਧਰਤੀ ਤੇ ਲਟਦਾ ਚੀਕਾਂ ਮਾਰ ਮਾਰ ਹੱਥ ਜੋੜੇ, ਬਾਬਾ ਕਹੇ ਬਣਨਾ ਨਹੀਂ ਆਉਂਦਾ ਤੇ ਉਹ ਡਾਂਗ ਮਾਰ ਕੇ ਕਹੇ ਬਣ। ਕਹਿੰਦਾ ਸਾਡੇ ਛੱਡਦੇ ਛੁਡਾਉਂਦੇ ਉਸਨੇ ਬਾਬਾ ਕਿੱਕਰ ਦੇ ਜਾਡੂ ਵਾਂਗ ਘੜ ਕੇ ਰੱਖ ਦਿੱਤਾ। ਹੁਣ ਕਹਿੰਦੇ ਆ ਸਰਸੇ ਵਾਲੇ ਮਸੰਜਰ ਨੂੰ ਵੀ ਹੁਣ ਤੋੜੇ ਚਿੜੀਆਂ ਬਣਾਉਣ ਵਾਲੇ ਬਹੁਤ ਟੱਕਰਨਗੇ। ਵੈਸੇ ਬੋਣੀ ਤਾਂ ਕਰ ਵੀ ਦਿੱਤੀ ਹੋ ਕਿਸੇ ਬਗਾਨੇ ਪੁੱਤ ਨੇ, ਅਵਤਾਰ ਸਿੰਘ ਭੁੱਲਰ ਨੇ ਸਾਨੂੰ ਭੇਜੀ ਹੈ ਜੀ। ਜੀ
ਦੇਖੋ ਇਹ ਗੱਲਾਂ ਹੁਣ ਚੁਟਕਲਿਆਂ ਦਾ ਤੇ ਹੋਰ ਚੀਜ਼ਾਂ ਦਾ, ਵੈਸੇ ਤਾਂ ਉਹਨੇ ਨਾ ਜਦੋਂ ਕਹਿੰਦੇ ਨਾ ਆਪਦੇ ਚੰਗੇ ਟਾਈਮ ਦੌਰਾਨ ਵੀ ਉਹਨੇ ਜਿੰਨੇ ਕੁ ਕੰਮ ਕੀਤੇ ਉਹ ਮਜ਼ਾਕ ਦਾ ਪਾਤਰ ਤਾਂ ਬਣਿਆ ਹੀ ਆ। ਦੇਖੋ ਪਿਛਲੇ 5 ਸਾਲਾਂ ਤੋਂ ਉਹ ਮਜ਼ਾਕ ਦਾ ਪਾਤਰ ਆ। ਮੈਨੂੰ ਕੱਲ ਕਿਸੇ ਨੇ ਉਹ ਪੁੱਛਿਆ, ਕੁੜੀ ਦੇ ਮਾਮਲੇ ਚ ਪੁੱਛਿਆ, ਹਨੀਪ੍ਰੀਤ ਦੇ ਮਾਮਲੇ ਚ ਵੀ ਤੁਸੀਂ ਕੀ ਇਹਦੇ ਬਾਰੇ ਕਹਿੰਦੇ ਹੋ, ਤਾਂ ਮੈਂ ਉਹਨਾਂ ਨੂੰ ਇੱਕ ਗੱਲ ਕਿਹਾ ਸੀ, ਮੈਂ ਕਿਹਾ ਵੀ ਬਾਬਾ ਜਿੰਨਾ ਚ ਇੱਕ ਹਨੀਪ੍ਰੀਤ ਉਹਦੇ ਜੀਵਨ ਚ ਨਹੀਂ ਆਈ ਸੀ, ਮੈਂ ਹਨੀਪ੍ਰੀਤ ਨਹੀਂ ਕਹਿੰਦਾ। ਅੱਜ ਕੱਲ ਇੱਕ ਜਿਹੜਾ ਚੱਲ ਰਿਹਾ ਹਨੀ ਟਰੈਪ ਨਹੀਂ ਲੱਗਦਾ ਗਾ, ਅੱਜ ਕੱਲ ਇੱਕ ਬਹੁਤ ਪਾਪੂਲਰ ਆ ਜਿਹੜਾ ਕਿ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਬੜਾ ਮਸ਼ਹੂਰ ਹੋਇਆ ਸੀ ਤੇ ਵੱਡੇ ਵੱਡੇ ਲੋਕਾਂ ਨੂੰ ਹਨੀ ਟਰੈਪ ਦੇ ਵਿੱਚ ਫਸਾ ਲਿਆ ਜਾਂਦਾ ਸੀ ਤੇ ਕੋਈ ਨਾ ਕੋਈ ਕੁੜੀ ਦੇ ਰੂਪ ਦੇ ਵਿੱਚ ਗੱਲਬਾਤ ਕਰਦੇ ਆ ਫੋਨ ਤੇ ਮੈਸੇਜ ਤੇ ਵਖੀਰ ਉਹਨੂੰ ਬੰਦੇ ਨੂੰ ਉਹਦੀ ਘੁੰਮਣ ਘੇਰੀ ਚ ਫਸਾ ਕੇ ਤੇ ਉਹਨੂੰ ਐਕਸਪੋਜ਼ ਕਰ ਦਿੱਤਾ ਜਾਂਦਾ। ਸੋ ਮੈਂ ਹਨੀਪ੍ਰੀਤ ਨਹੀਂ ਕਹਿੰਦਾ, ਇਹਨੂੰ ਹਨੀ ਟਰੈਪ ਕਹੂੰਗਾ ਮੈਂ। ਬਾਬੇ ਦੇ ਜਿਹੜੇ ਸਾਰੇ ਮਾੜੇ ਦੌਰ ਦਾ ਜਿਹੜਾ ਟਾਈਮ ਸ਼ੁਰੂ ਹੋਇਆ, ਬਾਬੇ ਦਾ ਜਿਹੜੀਆਂ ਚੀਜ਼ਾਂ ਭਾਵੇਂ 15 ਸਾਲ ਪਹਿਲਾਂ ਸ਼ੁਰੂ ਹੋਈਆਂ ਤੇ ਪਰ ਢੱਕੀਆਂ ਰਹੀਆਂ ਸੀਗੀਆਂ, ਕੁਛ ਨਾ ਕੁਛ ਚੱਲ ਗਿਆ ਸੀ ਕੰਮ, ਪਰ ਜੋ ਕੁਛ ਹਨੀਪ੍ਰੀਤ ਦੇ ਆਉਣ ਨਾਲ ਹੋਇਆ, ਜਾਂ ਉਹਨੂੰ ਸਰਲ ਭਾਸ਼ਾ ਚ ਮੈਂ ਤਾਂ ਇਹੀ ਸ਼ਬਦ ਦਿੱਤੇ ਸੀ ਵੀ ਬਾਬਾ ਪਹਿਲਾਂ ਬਾਬਾ ਸੀ ਤੇ ਬਾਬਿਆਂ ਵਰਗਾ ਲੱਗਦਾ ਸੀ, ਬਾਬਿਆਂ ਵਰਗਾ ਵਿਹਾਰ ਕਰਦਾ ਸੀ, ਬਾਬਿਆਂ ਵਾਂਗੂ ਵਿਚਰਦਾ ਸੀ। ਜੇ ਬਾਬਾ ਕੰਜਰ ਬਣਿਆ, ਸਿੱਧੀ ਸਰਲ ਭਾਸ਼ਾ ਚ ਕਹੀਏ, ਤਾਂ ਉਹਦੇ ਚ ਬਹੁਤ ਵੱਡਾ ਰੋਲ ਹਨੀਪ੍ਰੀਤ ਦਾ ਸੀਗਾ ਜੀ, ਵੀ ਬਾਬੇ ਦੀ ਜਿਹੜੀ ਇਮੇਜ ਸੀ ਜਿਹੜੀ ਬਾਬੇ ਤੋਂ ਕੰਜਰ ਦੇ ਰੂਪ ਚ ਢਾਲੀ ਆ। ਸੋਰੀ ਟੂ ਸੇ ਇਹ ਸ਼ਬਦ ਭਾਵੇਂ ਨਹੀਂ ਕਹਿਣ ਵਾਲੇ ਪਰ ਕਹਿ ਰਿਹਾ, ਕਾਰਨ ਕੀ ਆ ਵੀ ਇਹਦੇ ਵਿੱਚ ਝੂਠ ਨਹੀਂ ਹੈ, ਇਹ ਸੱਚ ਆ ਸਾਰੀ ਗੱਲ। ਕੋਈ ਵੀ ਇੱਕ ਕੰਮ ਦੱਸੋ, ਉਹ ਮੇਰੇ ਚੁਟਕਲਾ ਜਵਾਕ ਯਾਦ ਆ ਜਾਂਦਾ, ਜਵਾਕ ਵਾਲਾ ਜਿਹੜਾ ਕੈਨੇਡਾ ਦਾ ਨਹੀਂ ਸੁਣਾਉਂਦੇ ਹੁੰਦੇ ਆ ਵੀ ਕਹਿੰਦੇ ਕਿ ਕਿਸੇ ਨੇ ਬੱਚਾ ਆਇਆ ਇੰਡੀਆ ਤੇ ਉਹ ਕਹਿੰਦੇ ਵੀ ਜੋ ਦਾਦੇ ਨੇ ਦਾਰੂ ਪੀ ਲਈ ਤਾਂ ਕਹਿੰਦੇ ਕਿ ਉਹਨੂੰ ਆਦਾ ਕਹਿੰਦਾ ਕਿ ਇਹ ਆਪਦੀ ਦਾਦੀ ਨੂੰ ਆਦਾ ਹੁਣ ਦਾਦਾ ਮੇਰਾ ਕੰਜਰ ਬਣ ਗਿਆ ਤੇ ਉਹ ਕਹਿੰਦੇ ਉਹ ਆਦਾ ਕਹਿੰਦੇ ਐ ਨੀ ਬੋਲੀ ਦਾ ਹੁੰਦਾ, ਐ ਨੀ ਕਹੀ ਦਾ ਹੁੰਦਾ ਆਪਦੇ ਦਾਦੇ ਨੂੰ। ਕਹਿੰਦੇ ਨੀ ਮੇਰੀ ਮੋਮ ਕਹਿੰਦੀ ਹੁੰਦੀ ਆ ਵੀ ਡੈਡ ਜਦੋਂ 2 ਪੈਗ ਲਾ ਲੈਂਦਾ ਉਦੋਂ ਕੰਜਰ ਬਣ ਜਾਂਦਾ ਤੇ ਕਹਿੰਦੇ ਉਹ ਚੀਜ਼ ਆ ਜੀ। ਤੇ ਉਸ ਬੰਦੇ ਨੂੰ ਜਿਹੜਾ ਇਹ ਕਰੈਕਟਰ ਦਾ ਜਾਮਾ ਇਹ ਜਿਹੜਾ ਜਾਮਾ ਪਵਾਇਆ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਉਸ ਹਨੀਪ੍ਰੀਤ ਦਾ, ਹਨੀਪ੍ਰੀਤ ਨੀ ਹਨੀ ਟਰੈਪ ਹੋ ਗਿਆ ਅਸਲ ਚ ਬਾਬਾ। ਤੇ ਉਹਨੇ ਇਹਨੂੰ ਇਹੋ ਜਿਹਾ ਮੂਵ ਦੇਤਾ ਵੀ ਜਿਹਦੇ ਕਾਰਨ ਜੇ ਬਾਬਾ ਉਸੇ ਢੰਗ ਨਾਲ ਪ੍ਰਵਚਨ ਕਰਦਾ ਹੁੰਦਾ ਜਿਹੜੇ ਢੰਗ ਨਾਲ ਪਹਿਲਾਂ ਕਰਦਾ ਸੀ, ਉਸੇ ਢੰਗ ਨਾਲ ਹੀ ਸਾਰਾ ਵਿਚਰਦਾ ਹੁੰਦਾ ਤਾਂ ਲੋਕਾਂ ਦੀ ਵੀ ਹਲੇ ਵੀ ਹਮਦਰਦੀ ਇਹ ਏਦੂ ਵੱਧ ਹੁੰਦੀ, ਹੁਣ ਨਾਲੋਂ ਕਿਤੇ ਵੱਧ ਹੁੰਦੀ। ਹੁਣ ਜਿਹੜੇ ਜਾਗਰੂਕ ਬੰਦੇ ਆ ਉਹ ਇਸ ਇਹਦੇ ਇਹਨਾਂ ਕਲੱਛਣਾਂ ਤੋਂ ਬਾਅਦ ਜਿਹੜੇ ਨੇ ਗਾਣੇ ਗਾਏ ਜੋ ਕੁਛ ਨੇ ਕੀਤਾ ਉਹਨਾਂ ਨੇ ਉਹਨਾਂ ਗਾਣਿਆਂ ਤੋਂ ਬਾਅਦ ਉਹਨਾਂ ਦੀਆਂ ਫਿਲਮਾਂ ਤੋਂ ਬਾਅਦ ਉਹਨਾਂ ਨੇ ਸਾਰਾ ਕੁਛ ਉਹਨਾਂ ਨੂੰ ਮਹਿਸੂਸ ਹੋ ਗਿਆ ਤੇ ਉਹਨੇ ਆਪਦਾ ਹੀ ਅੱਧ ਤੋੜ ਲਿਆ ਜਿਹੜਾ ਜਿਹੜਾ ਸੀ ਨਾ ਅੱਧ ਦੇ ਕਰੀਬ ਟੁੱਟ ਗਿਆ ਤੇ ਹੁਣ ਬਹੁਤ ਸਾਰੇ ਜਿਹੜੇ ਪ੍ਰੇਮੀ ਆ ਉਹ ਪਿੱਛੇ ਹਟ ਗਏ ਤੇ ਬਹੁਤ ਸਾਰੇ ਪ੍ਰੇਮੀ ਉਹ ਜਿਹੜੀ ਮੋਟਰਸਾਈਕਲ ਜਿੱਤ ਨਹੀਂ ਆਉਂਦਾ ਹੁੰਦਾ ਹਵਾ ਜੀ ਚੁੱਟ ਕੇ ਹੁਣ ਉਡੀਕੀ ਜਾਂਦੇ ਬਾਬੇ ਦਾ ਮੋਟਰਸਾਈਕਲ ਹੁਣ ਉਤਰਿਆ ਬਿੰਦ ਨੂੰ ਉਤਰਿਆ
ਜੀ ਸੋ ਬਿਲਕੁਲ ਹੋਰ ਵੀ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਰਹੇ ਆ ਜਿਵੇਂ ਤੁਸੀਂ ਸਜ਼ਾ ਦੀ ਗੱਲ ਕੀਤੀ ਆ ਤੇ ਸਜ਼ਾ ਦੇ ਬਾਰੇ ਜਿਹੜੀਆਂ ਟਿੱਪਣੀਆਂ ਸੀ ਉਹ ਵੱਖਰੀਆਂ ਵੱਖਰੀਆਂ ਆ ਰਹੀਆਂ ਸਾਡੇ ਨਾਲ ਪ੍ਰੀਤ ਜੁੜੇ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਭਾਜੀ ਕਿਤੇ ਬਿਸਕੁਟ ਨੂੰ ਥੁੱਕ ਨਾ ਲਾਈ ਜਾਵੇ ਬੈਠਾ ਉੱਥੇ ਤੁਸੀਂ ਬਿਸਕੁਟ ਬਣਾਉਣ ਦੀ ਗੱਲ ਕੀਤੀ ਆ ਜੀ ਤੇ ਅੱਗੇ ਸਾਡੇ ਨਾਲ
ਤੁਸੀਂ ਇਹ ਦੋ ਤਿੰਨ ਡਾਇਲੋਗ ਦੇਖੋ ਵੀ ਦੋ ਤਿੰਨ ਡਾਇਲੋਗ ਕੀ ਇੱਕ ਸਿਆਣਾ ਬੰਦਾ ਜ਼ਿੰਦਗੀ ਚ ਬੋਲਦਾ ਜਾਂ ਵਰਤਦਾ ਜਿਹਦੀ ਇਮੇਜ ਇਸ ਲੈਵਲ ਤੇ ਗਈ ਹੋਵੇ ਵੀ ਉਹਨੂੰ ਰੋਕ ਪਿਤਾ ਜੀ ਤੇ ਰੱਬ ਦਾ ਦਰਜਾ ਦਿੰਦੇ ਹੋਣ ਆਪਦੇ ਪਿਓ ਨਾਲ ਵੱਧ ਮੰਨਦੇ ਹੋਣ ਉਸ ਉਹ ਬੰਦਾ ਦੇ ਬੋਲਣ ਲਾਇਕ ਸੀ ਇਹ ਡਾਇਲੋਗ ਸੋ ਇਹਦਾ ਮਤਲਬ ਇਹ ਹੈ ਵੀ ਇਹਦੀ ਆਪਦੀ ਸੋਝੀ ਤਾਂ ਹੈ ਨਹੀਂ ਸੀ ਆਪ ਤਾਂ ਉਹੀ ਨੌਵੀਂ ਪੜਿਆ ਸੀ ਪੜ੍ਹਾਈ ਲਿਖਾਈ ਨਹੀਂ ਸੀ ਕੋਈ ਦਾਣਿਆਂ ਵਾਲਾ ਸਿਆਣਾ ਸੀ ਤੇ ਉਹ ਇੱਕ ਕੁੜੀ ਆਈ ਉਸ ਕੁੜੀ ਨੂੰ ਲੱਗਿਆ ਖਣੀ ਮੈਂ ਐ ਕਰਕੇ ਇਹਨੂੰ ਪਾਪੂਲਰ ਕਰ ਦੂੰਗੀ ਇਹ ਕਰ ਦੂ ਵੋ ਕਰ ਦੂ ਉਹਨੇ ਨੂੰ ਇੱਕ ਮਜ਼ਾਕ ਦਾ ਪਾਤਰ ਬਣਾ ਕੇ ਰੱਖਤਾ
ਜੀ ਬਿਲਕੁਲ ਸੋ ਬਰਾੜ ਸਾਹਿਬ ਅੱਗੇ ਜਸਪ੍ਰੀਤ ਬੈਂਸ ਵੀ ਸਾਡੇ ਨਾਲ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਦਾ ਸਿਰਸਾ ਡੇਰਾ ਰੇਪਿਸਟ ਸੈਂਟੈਂਸਡ ਟੂ ਸਰਵ 20 ਇਅਰਸ ਜੇਲ ਸੈਂਟੈਂਸ ਫਾਰ 2 ਰੇਪਸ ਆਰ ਯੂ ਸ਼ੋਰ ਬਰਾੜ ਸਾਹਿਬ ਇਟਸ ਗੋਇੰਗ ਟੂ ਬੀ ਕਾਊਂਟਰ ਡੇ ਐਂਡ ਨਾਈਟ ਐਂਡ ਬੀ ਰਿਡਿਊਸਡ ਟੂ ਓਨਲੀ 10 ਇਅਰਸ ਔਰ 120 ਮੰਥਸ ਇਟ ਬੀ ਅ ਜੋਕ ਇਫ ਦਿਸ ਰੇਪਿਸਟ ਕਮਸ ਆਊਟ ਆਫਟਰ 10 ਇਅਰਸ ਜੀ
ਦੇਖੋ ਜਿਹੜਾ ਤਾਂ ਲਾ ਐਜ ਪਰ ਲਾ ਤਾਂ ਇਹੀ ਆ ਜੀ ਕਿਉਂਕਿ ਜਿਹੜੀ ਉਮਰ ਕੈਦ ਸਦਾ ਕਹੀ ਜਾਂਦੀ ਆ ਤੇ ਉਹ 14 ਕੁ ਸਾਲਾਂ ਦੇ ਵਿੱਚ ਜੇ ਸਹੀ ਬਿਹੇਵੀਅਰ ਰੱਖਦਾ ਬੰਦਾ ਕੰਮ ਕਰਦਾ ਤਾਂ 14 ਕੁ ਸਾਲਾਂ ਦੇ ਵਿੱਚ ਉਹ ਕੰਪਲੀਟ ਹੋ ਜਾਂਦੀ ਆ ਪਹਿਲਾਂ ਉਮਰ ਕੈਦ ਨੂੰ ਸਾਡੇ ਜ਼ਮਾਨੇ 'ਚ 20 ਸਾਲਾਂ ਵੱਜ ਗਿਆ ਵੀ ਕਹਿੰਦੇ ਹੁੰਦੇ ਸੀ ਉਮਰ ਕੈਦ ਨੂੰ 20 ਸਾਲਾਂ ਵੱਜ ਗਿਆ ਕਹਿੰਦੇ ਹੁੰਦੇ ਸੀ ਉਹ ਉਮਰ ਕੈਦ ਉਦੋਂ 20 ਸਾਲ ਦੀ ਕੈਦ ਨੂੰ ਕਿਹਾ ਜਾਂਦਾ ਸੀ ਪਰ ਸਾਲ ਉਦੋਂ ਵੀ 14 ਕੀ ਬਣਦੇ ਸੀ ਉਹਦੇ ਕੰਮ ਕਰਨ ਉਹਦੇ ਦਿਹਾੜੀ ਕਰਨ ਦੇ ਕੱਟੇ ਜਾਂਦੇ ਸੀ ਉਹਦੇ ਚੰਗੇ ਬਿਹੇਵੀਅਰ ਦੇ ਕੱਟੇ ਜਾਂਦੇ ਸੀ ਤੇ ਸੁਧਰਨ ਦੀ ਆਸ ਨਾਲ ਦਿਨ ਰਾਤ ਨੂੰ ਕਾਊਂਟ ਕਰਕੇ ਜਿਹੜਾ ਇੱਦਾਂ ਕੋਈ ਉਹਦੀ ਕਾਊਂਟਿੰਗ ਚੱਲਦੀ ਹੁੰਦੀ ਸੀਗੀ ਪਹਿਲਾਂ ਵੀ ਉਮਰ ਇਹ ਸਿਸਟਮ ਸੀਗਾ ਪਰ ਇਸ ਕੇਸ ਦੇ ਵਿੱਚ ਪਹਿਲੀ ਗੱਲ ਤਾਂ ਇਹੀ ਮੇਰੀ ਵੀ ਸੋਚ ਤੋਂ ਬਾਹਰ ਹੋਈ ਆ ਵੀ ਸਜ਼ਾਵਾਂ ਹਮੇਸ਼ਾ ਪੈਰਲਰ ਚੱਲਦੀਆਂ ਕਈ ਵਾਰੀ ਇਹ ਜੀ ਵੀ ਹੋਈ ਆ ਮੈਂ ਇਹੋ ਜਿਹੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੂੰ 100 ਸਾਲ ਤੋਂ ਉੱਤੇ ਸਜ਼ਾ ਹੋਈ ਆ ਉਹਨਾਂ ਦੇ ਉੱਤੇ ਇਹੋ ਜਿਹੇ ਘਨੌਣੇ ਕੇਸ ਆ ਦੁਨੀਆਂ ਦੇ ਵਿੱਚ ਜਿਨ੍ਹਾਂ ਤੇ 100 ਸਾਲ ਸਜ਼ਾ ਹੋਈ ਆ ਅੱਡੋ ਅੱਡ ਕੇਸਾਂ ਦੇ ਵਿੱਚ ਪਰ ਉਹ ਸਜ਼ਾ ਪੈਰਲਰਾਂ ਚੱਲਦੀਆਂ ਰਹਿੰਦੀਆਂ ਅੱਡੋ ਅੱਡ ਵੀ ਭਾਈ ਉਹ ਸਜ਼ਾ ਉਹ ਵੀ ਚੱਲ ਰਹੀ ਆ ਉਹਦੇ ਚ ਉਹ ਵੀ ਚੱਲ ਰਹੀ ਆ ਸੋ ਜਿਹੜੀ ਇਹਦੇ ਵਿੱਚ ਅੱਡੋ ਅੱਡ ਚੱਲਣ ਦੀ ਸਜ਼ਾ ਆਈ ਆ ਇਹ ਹੁਣ ਦੇਖਣਾ ਪੈਣਾ ਵੀ ਕਿਹੜੇ ਐਕਟ ਦੇ ਤਹਿਤ ਜਾਂ ਕਿਹੜੀ ਸੋਧ ਦੇ ਤਹਿਤ ਜਿਹੜੀ ਜੱਜ ਸਾਹਿਬ ਨੇ ਸੁਣਾਈ ਆ ਸਜ਼ਾ ਤੇ ਪਰ ਇੰਨਾ ਕੁ ਤਾਂ ਮੈਂ ਸ਼ਿਓਰ ਹਾਂ ਵੀ ਜਿਹੜੀ ਉੱਥੇ ਕਾਊਂਟ ਆ ਜਿਹੜੀ ਉਹ ਇੱਦਾਂ ਨਾਰਮਲ ਕਾਊਂਟਿੰਗ ਨਹੀਂ ਹੁੰਦੀ ਜਿਵੇਂ ਆਪਾਂ ਗਿਣਦੇ ਆ ਵੀ 24 ਘੰਟਿਆਂ ਦਾ ਇੱਕ ਦਿਨ
ਜੀ ਜੀ ਇਸ ਤੋਂ ਪਹਿਲਾਂ ਸਾਨੂੰ ਹਮਬੀਰ ਸਿੰਘ ਹਮਪ੍ਰੀਤ ਸਿੰਘ ਬਰਾੜ ਹੋਰਾਂ ਨੇ ਵੀ ਜਿਹੜਾ ਕਮੈਂਟ ਭੇਜਿਆ ਸੀ ਕਹਿੰਦੇ ਆਹ ਗੱਲ ਤਾਂ ਕਹਿੰਦੇ ਮੇਰੇ ਦਿਲ ਦੀ ਕਰਤੀ ਬਰਾੜ ਸਾਹਿਬ ਪੁੱਲੇ ਵਾਲੀ ਸੋ ਪੁੱਲੇ ਵਾਲੀ ਗੱਲ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਕਮੈਂਟ ਹੈ ਉਹ ਦਿੱਤਾ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਕਿਰਤ ਮਨਜੀਤ ਹੋਰੀ ਵੀ ਜੁੜੇ ਨੇ ਤੇ ਉਹਨਾਂ ਨੇ ਇੱਕ ਖਾਸ ਜਿਹੜੀ ਸੂਚਨਾ ਜੀ ਇੱਕ ਜਾਣਕਾਰੀ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰਨੀ ਚਾਹੀਦੀ ਆ ਸੋ ਕਹਿੰਦੇ ਪੁਲਿਸ ਸ਼ੇਅਰ ਪੁਲਿਸ ਟਰਾਇੰਗ ਟੂ ਟਰੈਕ ਡਾਊਨ ਅ 22 ਈਅਰ ਓਲਡ ਮਿਸਿੰਗ ਫਰੋਮ ਰਨਕੌਨ ਕੁਇਨਸਲੈਂਡ ਤੋਂ ਮਿਸਿੰਗ ਨੇ ਜੀ 22 ਸਾਲਾ ਗੁਰਮੀਤ ਸਿੰਘ ਹੋਰੀ ਸੋ ਬ੍ਰਿਸਬੇਨ ਦੀ ਪੁਲਿਸ ਜਿਹੜੀ ਉਹਨਾਂ ਨੇ ਅਪੀਲ ਕੀਤੀ ਆ ਕਿ ਗੁਰਮੀਤ ਸਿੰਘ ਜਿਹੜੇ ਕਿ 22 ਸਾਲ ਦੇ ਨੇ ਤੇ ਉਹ ਪਿਛਲੇ ਕੁਛ ਦਿਨਾਂ ਤੋਂ ਮਿਸਿੰਗ ਨੇ ਗੁਮਸ਼ੁਦਾ ਨੇ ਹੂ ਵਾਜ ਲਾਸਟ ਨੋਨ ਟੂ ਰੀਸਾਈਡ ਇਨ ਰਨਕੌਨ ਲਾਸਟ ਕੰਟੈਕਟਡ ਫੈਮਿਲੀ ਓਵਰਸੀਜ਼ ਔਨ ਅਗਸਤ 15 ਐਂਡ ਕੰਸਰਨਸ ਆਰ ਹੈਲਡ ਫਾਰ ਹਿਜ ਸੇਫਟੀ ਐਂਡ ਵੈਲ ਬੀਂਗ ਐਜ ਹੀ ਇਜ਼ ਨਾਓ ਆਊਟ ਆਫ ਕੰਟੈਕਟ ਵਿਚ ਇਜ਼ ਆਊਟ ਆਫ ਕਰੈਕਟਰ ਮਿਸਟਰ ਸਿੰਘ ਡਰਾਈਵਜ਼ ਅ ਸਿਲਵਰ 2000 ਹੁੰਡਈ ਐਸੈਂਟ ਹੈਚਬੈਕ ਸੇਡਾਨ ਵਿਦ ਕੁਇਨਸਲੈਂਡ ਰਜਿਸਟ੍ਰੇਸ਼ਨ 710 VPV ਸੋ ਹੀ ਇਜ਼ ਡਿਸਕ੍ਰਾਈਬਡ ਐਜ਼ ਇੰਡੀਅਨ approximately 180 centimeters tall with a dark complexion, short black hair and brown eyes. So if anyone has seen Mr. Singh or has any information in relation to his current whereabouts, they are asked to contact police. So ਜਿਹੜਾ ਕ੍ਰਾਈਮ ਸਟੋਪਰਸ ਦੇ ਉੱਤੇ ਵੀ ਕਾਲ ਕਰ ਸਕਦੇ ਆ ਜੀ, ਜੇ ਉਹਨਾਂ ਦੇ ਬਾਰੇ ਕੋਈ ਵੀ ਜਾਣਕਾਰੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਮਿਲਦੀ ਹੈ. ਉਹਨਾਂ ਦਾ ਨੰਬਰ ਹੈ ਜੀ ਕ੍ਰਾਈਮ ਸਟੋਪਰਸ ਦਾ 1800-333-000. ਜੀ ਬਰਾੜ ਸਾਹਿਬ.
ਬਿਲਕੁਲ ਜੀ, ਆਸਟ੍ਰੇਲੀਆ ਦੇ ਵਿੱਚ ਅਮਰਦੀਪ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਜਾਂ ਪਤਾ ਹੋਵੇ, ਆਸਟ੍ਰੇਲੀਆ 'ਚ ਮਿਸਿੰਗ ਪੀਪਲ ਦਾ ਰੇਸ਼ੋ ਆ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਦੁਨੀਆ ਦੇ ਮਾਮਲੇ 'ਚ.
ਜੀ
ਬਹੁਤ ਜ਼ਿਆਦਾ ਲੋਕ ਆ ਜਿਹੜੇ ਮਿਸ ਹੁੰਦੇ ਆ. ਐਵਰੇਜ ਪੋਪੂਲੇਸ਼ਨ ਦੀ ਐਵਰੇਜ ਲਾਈਏ ਤਾਂ ਉਹ ਕਾਫੀ ਵੱਡਾ ਜਿਹੜਾ ਉਹਦਾ ਬਣਦਾ ਗਾ ਰੇਸ਼ੋ. ਸੋ ਇਸ ਕਰਕੇ ਪਿਛਲੇ ਦਿਨਾਂ 'ਚ ਮੈਨੂੰ ਵੀ ਇੱਕ ਦੋ ਆਏ ਸੀ ਕਈ ਵਾਰੀ. ਮੈਨੂੰ ਪਿਛਲੇ ਨਾ 10 ਸਾਲਾਂ ਦੇ ਵਿੱਚ 10-12 ਕੇਸ ਇਹੋ ਜਿਹੇ ਆ ਗਏ ਜੀ 'ਚ ਆਪਣੇ ਪੰਜਾਬੀ ਦੀ ਗੁੰਮਸ਼ੁਦਾ ਦੀ ਗੱਲ ਹੋਈ ਆ. ਪਰ ਮੈਂ ਇੱਥੇ ਬੜੀ ਦੱਸ ਸਕਦਾ ਜੀ, ਚਾਹੇ ਇਹਨੂੰ ਖੁਸ਼ੀ ਦੀ ਮਨਾਓ, ਚਾਹੇ ਇਹਨੂੰ ਗਮੀ ਮਨਾਓ, ਚਾਹੇ ਇਹਨੂੰ ਕੁਛ ਵੀ ਮਨਾਓ. ਮੈਨੂੰ ਕਹਿ ਦਿੰਦੇ ਵੀ ਤੂੰ ਰੇਡੀਓ ਅਖਬਾਰ ਦੇ ਉੱਤੇ ਪਾ ਦਿਓ ਜਾਂ ਇਹ ਕਰ ਦਿਓ. ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਥੋੜਾ ਜਿਹਾ ਵੇਟ ਕਰ ਲਓ, ਹਫ਼ਤਾ 10 ਦਿਨ, ਕੋਈ ਨੀ ਆਪਾਂ ਜ਼ਰੂਰ ਤਾਂ ਨਹੀਂ ਅਖਬਾਰ ਰੇਡੀਓ ਤੇ ਪਾਉਣਾ, ਇਹ ਸ਼ਾਇਦ ਹੱਲ ਹੋ ਜੂਗਾ. ਤਾਂ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਹੈ ਵੀ 10 ਬਾਰੇ ਕੇਸ ਨਾ ਉਹ ਫੈਮਿਲੀ ਪ੍ਰੋਬਲਮ ਕਰਕੇ ਮਿਸ ਨਹੀਂ ਹੋਏ ਸੀ, ਫੈਮਿਲੀ ਪ੍ਰੋਬਲਮ ਕਰਕੇ ਅੰਡਰਗਰਾਊਂਡ ਹੋਣ ਦੇ ਕੇਸ ਹੀ ਸਾਹਮਣੇ ਆਉਂਦੇ ਰਹੇ ਵੀ ਆਪਸ ਮੇਂ ਬਣੀ ਨਹੀਂ. ਚਲੋ ਜੀ ਅੱਡੋ ਅੱਡ ਹੋ ਗਏ, ਅੱਡੋ ਅੱਡ ਹੋ ਕੇ ਗੁੰਮ ਹੋ ਗਏ, ਲੁਕ ਕੇ ਰਹਿਣ ਲੱਗ ਗਏ ਇੱਕ ਦੂਜੇ ਤੋਂ,
ਅੰਡਰਗਰਾਊਂਡ
ਜੇ ਕੇਸ ਆ ਜਾਂਦੇ ਕਈ ਵਾਰੀ. ਪਰ ਹੁਣ ਦੇਖੋ ਇਸ ਪਰਟੀਕੁਲਰ ਕੇਸ ਦੇ ਵਿੱਚ ਜਿੱਥੇ ਪੁਲਿਸ ਨੇ ਜਿਹੜੀ ਅਪਰੋਚ ਕੀਤੀ ਆ, ਇਹ ਵੀ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ.
ਜੀ ਜੀ ਬਿਲਕੁਲ. ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਬੈਂਸ ਹੋਰਾਂ ਨੇ ਵੀ ਕਾਫੀ ਦੇਰ ਦੀ ਸਾਂਝ ਪਾਈ ਹੋਈ ਹੈ. ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਭਾਜੀ. ਕਹਿੰਦੇ ਅੱਜ ਰਾਮ ਰਹੀਮ ਦੇ ਹੋਏ ਫੈਸਲੇ ਨੇ ਗੁਰੂ ਸਾਹਿਬਾਂ ਦੇ ਬਚਨ ਯਾਦ ਕਰਵਾ ਦਿੱਤੇ. ਨਦਰ ਉਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ. ਬਿਲਕੁਲ ਜੀ ਬਿਲਕੁਲ. ਸੋ ਸਹੀ
ਬਿਲਕੁਲ.
ਜੀ ਜੀ ਬਿਲਕੁਲ. ਤੇ ਅੱਗੇ ਸਾਡੇ ਨਾਲ ਕੋਹਲੀ ਸਾਹਿਬ ਵੀ ਜੁੜੇ ਨੇ, ਧਨੀ ਸਾਹਿਬ ਵੀ ਜੁੜੇ ਨੇ. ਸੋ ਧਨੀ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਆਪਾਂ ਦੋਵਾਂ ਨੂੰ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ. ਤੇ ਕਹਿੰਦੇ 9ਵੀਂ ਕਲਾਸ ਵਾਲੇ ਬਿਸਕੁਟ ਜਾਂ ਚੇਅਰ ਬਣਾ ਸਕਦੇ ਆ, ਤੇ 10+2 ਵਾਲਿਆਂ ਲਈ ਕਹਿੰਦੇ ਕੀ ਕੰਮ ਆ ਭਾਜੀ. ਹਾਂਜੀ
ਕੋਹਲੀ ਸਾਹਿਬ, ਆਪਾਂ ਤਾਂ ਆਪਣਾ ਤਾਂ ਇਹ ਮਕਸਦ ਸੀਗਾ ਵੀ ਜਿਹੜੇ ਰਾਹ ਨੀ ਜਾਣਾ ਉਹਦਾ ਰਾਹ ਪੁੱਛਣ ਦਾ ਵੀ ਕੀ ਆਈਡੀਆ, ਤਾਂ ਨੀ ਪੁੱਛਿਆ ਸੀ ਕਿਤੇ.
ਹਾਂਜੀ ਜੀ. ਤੇ ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਵੀ ਸਾਂਝ ਪਾ ਰਹੇ ਆ ਜੀ. ਤੇ ਕਹਿੰਦੇ ਜੀ ਪਾਪੀ ਪੂਲੇ ਨੂੰ ਗੱਡੀ ਚਾੜਨ ਵਾਲਾ ਵੀਰ ਨਵਤੇਜ ਸਿੰਘ ਗੱਗੂ ਹੈ. ਜੀ
ਜੀ ਜੀ ਜੀ ਬਿਲਕੁਲ ਜੀ
ਜੀ ਬਿਲਕੁਲ. ਸੋ ਅੱਗੇ ਭਿੰਦਰ ਕਿਸ਼ਨਪੁਰੀ ਹੋਰੀ ਵੀ ਸਾਡੇ ਨਾਲ ਸਾਂਝ ਬਣਾ ਰਹੇ ਆ ਜੀ. ਤੇ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈ ਹੈ ਉਹਨਾਂ ਨੇ ਬਰਾੜ ਸਾਹਿਬ ਤੁਹਾਨੂੰ. ਤੇ ਕਹਿੰਦੇ ਜੀ ਬਰਾੜ ਸਾਹਿਬ ਹਨੀਪ੍ਰੀਤ ਦਾ ਕੀ ਬਣੂ ਹੁਣ?
ਬਣਨਾ ਤਾਂ ਦੇਖੋ ਕੀ ਆ, ਜਿਹੜੀ ਤਾਂ ਪੋਜੀਸ਼ਨ ਹੋਣਾ, ਅੱਜ ਦੀ ਪੋਜੀਸ਼ਨ ਤਾਂ ਇਹ ਆ ਵੀ ਉਹ ਜਿਹੜਾ ਉਹਦੇ ਕੋਲੇ ਜਿਹੜਾ 45% ਸ਼ੇਅਰ ਆ ਜਿਹੜਾ ਡੇਰੇ ਦਾ, ਜਿਹੜਾ ਟੋਟਲ 90% ਸ਼ੇਅਰ ਉਹਨੇ ਡਿਵਾਈਡ ਕੀਤਾ, 10% ਡੇਰੇ ਨੂੰ ਰੱਖ ਕੇ 45 ਆਪਣੇ ਉਹਨੇ ਪਰਿਵਾਰ ਨੂੰ ਸਾਰੇ ਨੂੰ, ਮੁੰਡੇ ਨੂੰ, ਦੋ ਕੁੜੀਆਂ ਨੂੰ ਤੇ ਘਰ ਵਾਲੀ ਨੂੰ ਤੇ ਮਾਂ ਨੂੰ ਦਿੱਤਾ, ਤੇ 45% ਉਹਨੇ ਇਕੱਲਾ ਹਨੀ ਨੂੰ ਦਿੱਤਾ. ਇਹ ਗੱਲਾਂ ਸਾਹਮਣੇ ਆ ਰਹੀਆਂ. ਪਰ ਮੈਂ ਇਹਦੇ ਲਈ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਕੋਈ ਮੈਨੂੰ ਤਸਦੀਕ ਪੱਤਰ ਮਿਲ ਜਾਂਦਾ. ਮੈਂ ਆਪਦੇ ਪਰਿਵਾਰਕ ਪੱਧਰ ਦੇ ਉੱਤੇ ਵੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਇਹੀ ਖਬਰ ਮਿਲੀ ਆ ਵੀ ਹਾਂ ਇਹ ਇੰਨਾ ਹੀ ਇਸੇ ਢੰਗ ਨਾਲ ਹੀ ਕੀਤਾ ਗਿਆ, ਜਿਹਦੇ ਕਾਰਨ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਵੀ ਜਿਹੜਾ ਰੋਸ ਆ. ਤੇ ਦੂਜੀ ਗੱਲ ਇਹ ਆ ਵੀ ਜੇ ਹੁਣ ਮੰਨ ਲਓ ਗੱਦੀ ਨਸ਼ੀਨ ਦੀ ਗੱਲ ਕਰਦੇ ਹਾਂ ਤਾਂ ਬਾਬੇ ਨੇ ਡੇਰੇ ਦੇ ਸੰਵਿਧਾਨ ਦੇ ਵਿੱਚ ਉਦੋਂ ਤਬਦੀਲੀ ਲਿਆਂਦੀ ਸੀ ਜਦੋਂ ਸਤਨਾਮ ਸਿੰਘ ਦੇ ਮੁੰਡੇ ਨੇ ਕੇਸ ਕਰਤਾ ਸੀ. ਸਤਨਾਮ ਸਿੰਘ ਦੇ ਮੁੰਡੇ ਵੱਲੋਂ ਕੇਸ ਕੀਤਾ ਗਿਆ ਸੀ ਵੀ ਭਾਈ ਡੇਰੇ ਦਾ ਜਿਹੜਾ ਪੈਰੋਕਾਰ ਮੈਂ ਬਣਨਾ ਸੀ, ਮੈਨੂੰ ਮੇਰੀ ਗੱਦੀ ਸੀਗੀ ਤੇ ਇਹਨੂੰ ਧੱਕੇ ਨਾਲ ਜਿਹੜੀ ਗੱਦੀ ਖੋਹੀ ਆ ਮੇਰੇ ਬਾਪ ਤੋਂ. ਤਾਂ ਉਦੋਂ ਡੇਰੇ ਦੇ ਸੰਵਿਧਾਨ ਦੇ ਵਿੱਚ ਇਹ ਚੇਂਜ ਲਿਆਂਦੀ ਗਈ ਸੀ ਵੀ ਡੇਰੇ ਦਾ ਜਿਹੜਾ ਮੁਖੀ ਹੋਊਗਾ ਉਹ ਆਪਦੇ ਉੱਤਰਾਧਿਕਾਰੀ ਜਿਹੜਾ ਆਪਦੇ ਪਰਿਵਾਰ ਚੋਂ ਨਹੀਂ ਚੁਣ ਸਕੂਗਾ. ਇਹ ਰਿਟਰਨ ਦੇ ਵਿੱਚ ਡੇਰੇ ਦੀ ਜਿਹੜੇ ਲਾਅ ਬਣੇ ਹੋਏ ਆ. ਸੋ ਉਹਨਾਂ ਦਾ ਜਿਹੜਾ ਬੇਟਾ ਜਸਮੀਤ ਸਿੰਘ ਜਿਹੜਾ ਕਿ ਸਾਰਾ ਕਾਰੋਬਾਰ ਬਿਜ਼ਨਸ ਸਾਂਭਦਾ ਤੇ ਉਹਦੇ ਬਾਰੇ ਤਾਂ ਕਹਿੰਦੇ ਗੱਲ ਹੋ ਗਈ ਆ ਵੀ ਉਹ ਤਾਂ ਸ਼ਾਇਦ ਨਾ ਸਾਂਭ ਸਕੇ, ਉਹਨੂੰ ਤਾਂ ਇਸ ਲਈ ਨਾ ਬਣਾਇਆ ਜਾਵੇ ਵੀ ਉਹ ਪਰਿਵਾਰਕ ਆ. ਪਰ ਜ਼ਿਆਦਾ ਹੁਣ ਸੰਵਿਧਾਨ ਦੇ ਵਿੱਚ ਡੇਰੇ ਦੇ ਵਿੱਚ ਇਹਨਾਂ ਨੇ ਆਪਦਾ ਹੀ ਸੰਵਿਧਾਨ ਆਪ ਹੀ ਚੇਂਜ ਕਰਨਾ, ਕਿਹੜਾ ਕਿ ਇਹਨਾਂ ਨੇ ਕੋਈ ਗਵਰਨਮੈਂਟ ਦਖਲ ਅੰਦਾਜ਼ੀ ਆ ਤੇ ਚੇਂਜ ਕਰਕੇ ਤੇ ਉਹਨਾਂ ਦੇ ਬੇਟੇ ਨੂੰ ਬਣਾਇਆ ਜਾਵੇ। ਪਰ ਦੂਜੇ ਪਾਸੇ ਜਿਹੜਾ ਹਨੀਪ੍ਰੀਤ ਦਾ ਚਾਂਸ ਵੱਧ ਆ ਵੀ ਉਹ ਉਸ ਪਰਿਵਾਰ ਦੇ ਵਿੱਚ ਮੂੰਹ ਬੋਲੀ ਆ ਨਾ ਕਿ ਪਰਿਵਾਰ ਦੀ ਮੈਂਬਰ ਆ, ਤੇ ਉਹ ਹੋ ਸਕਦਾ ਵੀ ਉਹਨੂੰ ਇਹ ਗੱਦੀ ਦੇ ਦਿੱਤੀ ਜਾਵੇ। ਪਰ ਹੁਣ ਤੁਸੀਂ ਦੇਖੋ ਵੀ ਇਹ ਜਿਹੜੀ ਗੱਦੀ ਆ ਇਸ ਗੱਦੀ ਦੇ ਉੱਤੇ ਕੀ ਹਨੀਪ੍ਰੀਤ ਕਿਹੜੀ ਚੀਜ਼ ਉਹਦੇ ਚ ਕੁਆਲਿਟੀ ਆ, ਕਿਹੜੀ ਚੀਜ਼ ਆ ਜਿਹਦਾ ਉਹ ਭਰਮ ਪਾਲੂਗੀ। ਪਹਿਲਾਂ ਤਾਂ ਚੱਲ ਬਾਬੇ ਦੇ ਤਾਂ ਥੋੜਾ ਜਿਹਾ ਰੱਬ ਬਣ ਕੇ ਪਿਤਾ ਬਣ ਕੇ ਜਾਂ ਵਿਚਾਰਾਂ ਕਰਕੇ ਇਧਰੋਂ ਉਧਰੋਂ ਜਿਹੜੇ ਪ੍ਰਵਚਨ ਕਰਕੇ ਆਪਦੀ ਇਮੇਜ ਬਣਾ ਲਈ ਸੀ ਵੀ ਹਾਂ ਭਾਈ ਇਹਨੂੰ ਗਿਆਨ ਹੈਗਾ ਕਿਸੇ ਕਿਸਮ ਦਾ। ਹੁਣ ਹਨੀਪ੍ਰੀਤ ਤੋਂ ਕਿਹੜਾ ਗਿਆਨ ਸਿੱਖਣ ਜਾਣਗੇ ਲੋਕ, ਤੇ ਕਿਹੜੇ ਕਿਸਮ ਦਾ ਉਹ ਡੇਰਾ ਚਲਾਊਗੀ, ਜਾਂ ਫਿਰ ਉਹ ਡੇਰੇ ਨੂੰ ਇਕੱਲਾ ਬਿਜ਼ਨਸ ਦੇ ਤੌਰ ਤੇ ਬਿਜ਼ਨਸ ਆਇਕੋਨ ਬਣੂਗੀ। ਮੈਨੂੰ ਨੀ ਸਮਝ ਆ ਰਹੀ ਇਸ ਗੱਲ ਦੀ ਵੀ ਹੁਣ ਕੀ ਬਣੂ, ਪਰ ਲੱਗਦਾ ਤਾਂ ਇਹ ਆ ਵੀ ਹੁਣ ਸਰਕਾਰਾਂ ਨਾ ਜਿਹੜੀਆਂ ਗਲਤੀ ਹੋਈਆਂ ਸਰਕਾਰਾਂ ਤੋਂ ਉਸ ਗਲਤੀਆਂ ਨੂੰ ਸੁਧਾਰਦੀਆਂ ਹੋਈਆਂ ਇੱਕ ਵੱਡੇ ਪੱਧਰ ਦੇ ਉੱਤੇ ਜਿਹੜਾ ਸਖਤੀ ਕਰਨੀ ਆ, ਤੇ ਹੁਣ ਜਿਹੜਾ ਇਹ ਡੇਰਾ ਜਿਹੜਾ ਉਹ ਗੁੰਮਨਾਮੀ ਚ ਜਾਊਗਾ, ਇਹਦੇ ਤੋਂ ਲੋਕ ਟੁੱਟਣਗੇ। ਤੇ ਇਹ ਹੁਣ ਤਾਂ ਜਮਾ ਹੀ ਮੂਰਖ ਕਿਸਮ ਦਾ ਇਨਸਾਨ ਆ ਜਿਹੜਾ ਮੂਰਖਾਂ ਦਾ ਮੂਰਖ ਜਿਹਨੂੰ ਕਹਿ ਸਕਦੇ ਆ ਉਹੀ ਜੁੜਿਆ ਰਹਿ ਸਕੂਗਾ। ਤੇ ਡੇਰੇ ਦੀ ਜਿਹੜੀ ਪ੍ਰੋਪਰਟੀ ਆ ਜਿੰਨੀ ਕੁ ਉਹਨਾਂ ਨੇ ਬਾਹਰ ਸਾਂਭ ਲਈ ਬਿਨਾਂ ਸਰਕਾਰ ਦੀ ਨਜ਼ਰੇ ਆਉਣ ਤੋਂ ਉਹ ਉਹਨਾਂ ਦੀ ਆਪਦੀ ਰਹਿ ਜਾਣੀ ਆ। ਬਾਕੀ ਚੀਜ਼ਾਂ ਕੋਸ਼ਿਸ਼ ਤਾਂ ਮੈਨੂੰ ਲੱਗਦਾ ਇਹਨਾਂ ਦੀ ਸੀ ਵੀ ਪਹਿਲਾਂ ਹੀ ਬਾਹਰ ਨਿਕਲਿਆ ਜਾਵੇ, ਪਰ ਉਹ ਬਾਹਰ ਨਿਕਲ ਨਹੀਂ ਪਾਏ ਕਿਉਂਕਿ ਹਾਈ ਪ੍ਰੋਫਾਈਲ ਬੰਦਾ ਹੁੰਦਾ, ਜਦੋਂ ਉਹਨੂੰ ਵਹਿਮ ਹੁੰਦਾ ਵੀ ਮੇਰੇ ਤੇ ਮਾੜਾ ਦਿਨ ਤਾਂ ਆਉਂਦਾ ਹੀ ਨਹੀਂ ਵੀ ਮੈਂ ਇੱਥੇ ਹੀ ਠੀਕ ਕਰ ਲੂੰਗਾ, ਤੇ ਮੇਰੇ ਮਗਰ ਇੰਨੀ ਦੁਨੀਆ ਅੰਨੇ ਭਗਤਾ। ਕਿਉਂਕਿ ਬਾਬੇ ਦੀ ਜਿਹੜੀ ਇੱਕ ਗੱਲ ਹੋਰ ਸਮਝ ਆਈ ਆ ਜਿਹੜੀ ਕਿ ਉਹਦੇ ਕਮਾਂਡੋਆਂ ਤੇ ਕੇਸ ਦਰਜ ਹੋਇਆ ਜਿਹੜੇ ਕਿ ਉਹਨੂੰ ਜਿਹਨਾਂ ਕੋਲੋਂ ਮਸ਼ੀਨ ਗਨ ਮਿਲੀ ਆ, ਤੇ ਇਹ ਵੀ ਹੋ ਸਕਦਾ ਵੀ ਪ੍ਰਪੋਜ਼ਲ ਸੀ ਕਿਉਂਕਿ ਬਾਬਾ ਪਹਿਲਾਂ ਜਾਣਾ ਨਹੀਂ ਚਾਹੁੰਦਾ ਸੀ ਤਰੀਕ ਦੇ ਉੱਤੇ। ਚਲੋ ਉਹ ਤਾਂ ਉਹਦੀ ਮਜਬੂਰੀ ਬਣ ਗਈ ਤਰੀਕ ਤੇ ਜਾਣਾ, ਪਰ ਉਸ ਤੋਂ ਤਰੀਕ ਤੇ ਨਾ ਜੇ ਜਾਂਦਾ ਬਾਬਾ ਫਿਰ ਇਹਨਾਂ ਨੇ ਕੀ ਕਰਨਾ ਸੀ ਡੇਰੇ ਦੇ ਵਿੱਚ। ਡੇਰੇ ਨੂੰ ਲੱਖਾਂ ਪ੍ਰੇਮੀਆਂ ਨੇ ਚਾਰ ਚੁਫੇਰੋਂ ਜਿਹੜੀ ਮੈਨ ਚੇਨ ਬਣਾ ਕੇ ਬੰਦ ਕਰ ਲੈਣਾ ਸੀ ਡੇਰੇ ਨੂੰ, ਤੇ ਬਾਬੇ ਨੂੰ ਪੇਸ਼ ਹੀ ਨਹੀਂ ਹੋਣ ਦੇਣਾ ਸੀਗਾ। ਜਿੰਨਾ ਮਰਜ਼ੀ ਜ਼ੋਰ ਲਾ ਲੈਂਦੇ ਜਾਂ ਤਾਂ ਲੱਖਾਂ ਲੋਕ ਮਾਰਨੇ ਪੈਂਦੇ, ਤੇ ਜਾਂ ਫਿਰ ਉਵੇਂ ਜਿਵੇਂ ਰਾਸ਼ਦ ਬੰਦ ਕਰਨੇ ਹੋਰ ਕਰਨੇ ਜਿਵੇਂ ਜੋ ਮਾਹੌਲ ਬਣਦਾ ਰਿਹਾ, ਜਾਂ ਉਦੋਂ ਦਰਬਾਰ ਸਾਹਿਬ ਵੇਲੇ ਮਾਹੌਲ ਬਣਿਆ ਜਾਂ ਉਸ ਟਾਈਪ ਦਾ ਮਾਹੌਲ ਬਣਦਾ, ਉਹ ਮਾਹੌਲ ਦੇ ਵਿੱਚ ਪੁਲਿਸ ਫੌਜ ਨੇ ਉਹ ਝਿਜਕਣੀ ਦਿਖਾਉਣੀ ਸੀ ਜੋ ਦਰਬਾਰ ਸਾਹਿਬ ਚ ਦਿਖਾਈ ਜਾ ਸਕਦੀ ਸੀ ਜਾਂ ਦਿਖਾਈ ਭਾਵੇਂ ਲੇਟਰ ਆਨ ਨਹੀਂ ਦਿਖਾਈ ਕਹਿ ਸਕਦੇ ਆ, ਪਰ ਕਿਤੇ ਨਾ ਕਿਤੇ ਜਿਹੜੀ ਡੇਰੇ ਚ ਇਹ ਨਹੀਂ ਸੀ। ਪਰ ਡੇਰੇ ਚ ਕੀ ਸੀ, ਜਾਨਾਂ ਤਾਂ ਬਚਾਉਣੀਆਂ ਸਰਕਾਰ ਦਾ ਫਰਜ਼ ਸੀ ਨਾ, ਉਹ ਬੰਦੇ ਤਾਂ ਨਹੀਂ ਮਾਰ ਸਕਦੇ ਸੀ। ਸੋ ਇਹ ਵੀ ਇੱਕ ਪਾਲਿਸੀ ਸੀ ਵੀ ਕਿਵੇਂ ਨਾ ਕਿਵੇਂ ਪੇਸ਼ ਹੀ ਨਾ ਹੋਇਆ ਜਾਵੇ ਤੇ ਕਿਵੇਂ ਨਾ ਕਿਵੇਂ ਬਾਬੇ ਨੂੰ ਬਾਹਰ ਕੱਢਤਾ ਜਾਵੇ ਜਾਂ ਏਦਾਂ ਕੁਛ ਕਰਨ ਦੀਆਂ ਜਿਹੜੀਆਂ ਤਰੀਕੇ ਸੀ। ਜੇ ਮੰਨ ਲਓ ਉਹਦੇ ਕਮਾਂਡੋ ਭਜਾਉਣ ਚ ਕਾਮਯਾਬ ਹੋ ਜਾਂਦੀ ਬਾਬੇ ਨੂੰ ਉਥੋਂ, ਤਾਂ ਹੋਰ ਵੀ ਹਾਲਾਤ ਖਰਾਬ ਹੋਣੇ ਸੀ, ਬਹੁਤ ਜ਼ਿਆਦਾ ਹਾਲਾਤ ਖਰਾਬ ਹੋਣੇ ਸੀ, ਹਾਈ ਅਲਰਟ ਜਾਰੀ ਹੋ ਜਾਣੇ ਸੀ। ਤੇ ਬਾਬੇ ਨੂੰ ਚਾਹੇ ਐਡੇ ਹਾਈ ਪ੍ਰੋਫਾਈਲ ਬੰਦੇ ਨੂੰ ਲੁਕਣਾ ਜਾਂ ਭੱਜਣਾ ਔਖਾ ਤਾਂ ਬਹੁਤ ਸੀ, ਪਰ ਫੇਰ ਵੀ ਉਹ ਆਪਦੀ ਤਹਿ ਤੱਕ ਦਾ ਜਿੱਥੋਂ ਤੱਕ ਜ਼ੋਰ ਲੱਗਦਾ ਉੱਥੋਂ ਤੱਕ ਤਾਂ ਉਹ ਲਾਉਂਦਾ ਹੀ।
ਬਿਲਕੁਲ। ਸੋ ਬਰਾੜ ਸਾਹਿਬ ਜਲਦੀ ਜਲਦੀ ਤੁਸੀਂ ਕੁਛ ਹੋਰ ਮੈਸੇਜਸ ਲਵਾਂਗੇ। ਜਸਵਿੰਦਰ ਸਿੰਘ ਹੋਰੀ ਵੀ ਜੁੜੇ ਆ ਸਾਡੇ ਨਾਲ, ਤੇ ਇਹਨਾਂ ਨੇ ਕਿਹਾ ਜੀ ਬਠਿੰਡੇ ਵਾਲਾ ਗੁਰੂ ਦੀ ਡਰੈਸ ਵਾਲਾ ਜਿਹੜਾ ਕੇਸ ਸੀ ਜੀ, ਉਹ ਅਕਾਲੀ ਦਲ ਨੇ ਖਾਰਜ ਕਰ ਦਿੱਤਾ ਸੀਗਾ 2014 ਦੇ ਵਿੱਚ ਜੀ। ਸਤਿ ਸ੍ਰੀ ਅਕਾਲ ਵੀ ਬੁਲਾ ਰਹੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਜਸਵਿੰਦਰ ਜੀ।
ਨਹੀਂ ਜੀ, ਉਹ ਕੋਰਟ ਚ ਅਕਾਲੀ ਦਲ ਨੇ ਖਾਰਜ ਕਰਤਾ ਪਰ ਕੋਰਟ ਚ ਨਹੀਂ ਖਾਰਜ ਹੋਇਆ ਜੇ, ਕੋਰਟ ਚੋ ਕੇਸ ਅਜੇ ਵੀ ਚੱਲ ਰਿਹਾ, ਉਹਦੀ ਹਜੇ ਵੀ ਤਰੀਕ ਪੈ ਰਹੀ ਆ, ਉਹ ਏਦਾਂ ਨਹੀਂ ਖਾਰਜ ਹੁੰਦਾ। ਹਾਂ, ਉਹਦੇ ਵਿੱਚ ਉਹ ਪਤਾ ਸਾਰੀ ਕਲੀਅਰ ਹੋ ਗਈ ਸੀ ਗੱਲ ਵੀ ਕਿੱਥੋਂ ਕਿਵੇਂ ਤਾਰਾਂ ਹਿੱਲੀਆਂ ਸੀ, ਉਹ ਗੱਲਾਂ ਅੱਡ ਸੀ ਤੇ, ਪਰ ਉਹ ਖਾਰਜ ਨਹੀਂ ਹੋਇਆ, ਕੇਸ ਚੱਲੂਗਾ ਉਹ ਵੀ
ਜੀ। ਅੱਗੇ ਸਿਮਰਨਜੀਤ ਸਿੰਮੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ। ਮਿੰਟੂ ਜੀ ਕਹਿੰਦੇ ਸੀਆਈਡੀ ਤੇ ਸੀਬੀਆਈ ਚ ਕੀ ਫਰਕ ਆ, ਪਲੀਜ਼ ਕਹਿੰਦੇ ਜ਼ਰੂਰ ਦੱਸਿਓ।
ਸੀਬੀਆਈ ਇੱਕ ਇਨਵੈਸਟੀਗੇਸ਼ਨ ਬਿਊਰੋ ਆ, ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਜਿਹੜੀ ਕਿ ਕਿਸੇ ਵੀ ਕੇਸ ਦੀ ਉਹਨਾਂ ਨੇ ਜਿਹੜੀ ਪੜਤਾਲ, ਜਿਹੜੀ ਉਹਨਾਂ ਨੂੰ ਕੇਸ ਰਿਕਮੈਂਡ ਕੀਤਾ ਜਾਂਦਾ ਜਾਂ ਜਿਹੜਾ ਉਹਨਾਂ ਨੂੰ ਕੇਸ ਦੇ ਉਹਨਾਂ ਦੀ ਡਿਊਟੀ ਲਾਈ ਜਾਂਦੀ ਆ, ਸੈਂਟਰਲ ਉਸ ਅਦਾਰਾ ਜਿਹਨੂੰ ਕਿਹਾ ਜਾਂਦਾ ਵੀ ਉਹਦੇ ਪ੍ਰਧਾਨ ਮੰਤਰੀ ਨੇ, ਉਹਦਾ ਰਾਸ਼ਟਰਪਤੀ ਹੀ ਜਿਹੜਾ ਉਹਦਾ ਮੁਖੀ ਆ, ਪਰ ਵੱਖਰੀ ਗੱਲ ਆ ਸਿਆਸਤ ਸਾਡੀ ਉਹਦੇ ਵਿੱਚ ਜਿਹੜੀ ਇਨਵੋਲਵਮੈਂਟ ਸਦਾ ਰਹਿੰਦੀ ਆ। ਤੇ ਜਿਹੜੀ ਸੀਆਈਡੀ ਹੈ, ਸੀਆਈਡੀ ਹੁੰਦੀ ਹੈ ਜਿਹੜੀ ਡਿਕਟੇਟਿਵ ਏਜੰਸੀ ਹੈ ਕਿਸਮ ਦੀ, ਜਿਹੜੀ ਕਿ ਕਿਸੇ ਵੀ ਚੀਜ਼ ਦੀ ਗੁਪਤ ਤੌਰ ਦੇ ਉੱਤੇ ਕਿਸੇ ਚੀਜ਼ ਬਾਰੇ ਪੜਤਾਲ ਨਾ, ਉਹ ਤਕਰੀਬਨ ਹਰੇਕ ਸਟੇਟ ਦੀ CID ਹੁੰਦੀ ਆ, ਉਹ ਗੁਪਤ ਤੌਰ ਦੇ ਉੱਤੇ ਉਹਨਾਂ ਦੇ ਮੁਲਾਜ਼ਮ ਹੁੰਦੇ ਆ ਜਿਹੜੇ ਉਹ ਦੇਖਦੇ ਆ ਵੀ ਰਾਜਕਾਜ ਕਿਵੇਂ ਚੱਲ ਰਿਹਾ, ਕਿੱਥੇ ਊਨਤਾਈਆਂ ਹੋ ਰਹੀਆਂ, ਕਿੱਥੇ ਲੋਕ ਕੀ ਸੋਚ ਰਹੇ ਆ, ਉਹਦੀ ਰਿਪੋਰਟ ਫਿਰ ਉਹ ਜਾਂਦੀ ਆ CID ਨਾਲ, ਮੁਖਬਰੀਆਂ ਕਰ ਕਰਕੇ ਫਿਰ ਉਹ ਬੰਦੇ ਫੜੇ ਜਾਂਦੇ ਆ। ਪਰ CBI ਤਾਂ ਇੱਕ ਵੱਖਰੀ ਚੀਜ਼ ਆ, ਉਹ ਕਿਸੇ ਦੀ ਮੁਖਬਰੀ ਜਾਂ ਕਿਸੇ ਦਾ ਪਿੱਛਾ ਨਹੀਂ ਕਰਦੀ, ਉਹਦੇ ਕੋਲੇ ਜਦੋਂ ਕੋਈ ਕੇਸ ਆ ਜਾਂਦਾ ਫਿਰ ਉਹਦੀ ਉਹ ਨਿਰਪੱਖ ਹੋ ਕੇ ਜਾਂਚ ਕਰਦੀ ਆ ਵੀ ਇਹ ਕੇਸ ਕਿਵੇਂ, ਕਿੱਥੋਂ ਤੇ ਕਾਹਤੋਂ ਆਇਆ।
ਜੀ ਜੀ ਜੀ। ਸੋ ਅੱਗੇ ਸਾਡੇ ਨਾਲ ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹ ਰਹੇ ਆ ਜੀ ਕਿ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਆ ਪਰਮਜੀਤ ਸਿੰਘ ਹੋਰਾਂ ਨੇ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਆਸਟ੍ਰੇਲੀਆ ਤੋਂ। ਸਤਿ ਸ੍ਰੀ ਅਕਾਲ ਸਿਸਟਰ ਅਮਰਦੀਪ ਜੀ ਤੇ ਬਰਾੜ ਸਾਹਿਬ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ ਤੇ ਬਰਾੜ ਸਾਹਿਬ ਬਾਬੇ ਦਾ ਕਹਿੰਦੇ ਬਾਬੇ ਦੇ ਜ਼ਿਆਦਾ ਪਰਦੇ ਨਾ ਖੋਲੋ ਜੀ ਕਹਿੰਦੇ ਜੀ। ਹੁਣ ਤਾਂ ਜੀ ਉੱਧੜ ਰਹੇ ਆ ਵੈਸੇ, ਹੈ ਨਾ, ਪਰਦੇ ਖੋਲਣ ਵਾਲੀ ਗੱਲ ਨੀ। ਬਿਲਕੁਲ ਬਿਲਕੁਲ ਜੀ। ਤੇ ਅੱਗੇ ਸਾਡੇ ਨਾਲ
ਪਰਤਾਂ ਲਈ ਜਾਂਦੀਆਂ ਵਕਤ ਨਾਲ।
ਬਿਲਕੁਲ। ਸੋ ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਵੀ ਅੱਜ ਥੋੜਾ ਜਿਹਾ ਲੇਟ ਆਏ ਆ ਪ੍ਰੋਗਰਾਮ ਦੇ ਵਿਚ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ ਜੀ, ਰਿਸ਼ਤੇ ਚ ਇੱਕ ਅੱਧ ਵਾਰ ਜ਼ਰੂਰ ਆਉਂਦੀ ਹੈ, ਅਸਲ ਰਿਸ਼ਤੇ ਉਹ ਹੁੰਦੇ ਨੇ ਜੋ ਉਸ ਕੁੜੱਤਣ ਚ ਵੀ ਮਿਠਾਸ ਲੱਭ ਲੈਂਦੇ ਨੇ। ਸ਼ੁਭ ਸਵੇਰ ਦੋਸਤੋ। ਬਹੁਤ ਖੂਬ ਜੀ, ਬਹੁਤ ਖੂਬ, ਹਮੇਸ਼ਾ ਸੋਹਣੇ ਵਿਚਾਰਾਂ ਦੇ ਨਾਲ ਤੁਸੀਂ ਜੁੜਦੇ ਹੋ। ਤੇ ਗਿੱਲ ਸਾਹਿਬ ਨੇ ਅੱਗੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਸੋਸ਼ਲ ਮੀਡੀਆ ਤੇ ਕਹਿੰਦੇ ਖਬਰ ਦੇਖੀ ਗਈ ਸਿਰਸੇ ਵਾਲੇ ਦੀ ਸਜ਼ਾ ਬਾਰੇ, ਨਵੀਂ ਖਬਰ ਆ ਰਹੀ ਹੈ ਕਿ ਦੋ ਸਾਧਵੀਆਂ ਬਾਰੇ ਦੋ ਸਜ਼ਾਵਾਂ 10-10 ਸਾਲ ਦੀਆਂ ਹੋਈਆਂ ਨੇ ਤੇ ਇੱਕ ਸਜ਼ਾ ਖਤਮ ਹੋਣ ਤੇ ਦੂਸਰੀ ਸਜ਼ਾ ਸ਼ੁਰੂ ਹੋਵੇਗੀ, ਭਾਵ 20 ਸਾਲ ਦੀ ਸਜ਼ਾ ਹੋਈ ਹੈ। ਬਾਬੇ ਦੇ ਰੌਲੇ ਰੱਪੇ ਚ ਪੰਜਾਬ ਸਰਕਾਰ ਨੇ ਲਾਹਾ ਲੈਂਦਿਆਂ ਵਿਕਾਸ ਦਰ ਤੇ 1% ਡਿਊਟੀ ਵਧਾ ਦਿੱਤੀ ਹੈ, ਪਰ ਨਾ ਹੀ ਮੀਡੀਆ ਨੇ ਤੇ ਨਾ ਹੀ ਕਿਸੇ ਵਿਰੋਧੀ ਧਿਰ ਨੇ ਇਹ ਬਿਆਨ ਇਧਰ ਧਿਆਨ ਦਿੱਤਾ। ਇਸ ਸਾਰੇ ਬਿਰਤਾਂਤ ਤੇ ਪੰਜਾਬ ਦੀ ਕਿਸੇ ਵੀ ਸਿਆਸੀ ਲੀਡਰ ਨੇ ਬਿਆਨਬਾਜ਼ੀ ਨਹੀਂ ਕੀਤੀ। ਇਸ ਬਾਰੇ ਬਰਾੜ ਸਾਹਿਬ ਕਹਿੰਦੇ ਤੁਹਾਡਾ ਕੀ ਕਹਿਣਾ ਤੇ ਨਾਲ ਹੀ ਨਾਲ ਕਹਿੰਦੇ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਡੇਰੇ ਬਾਰੇ ਕੀਤੀ ਬਿਆਨਬਾਜ਼ੀ ਬਾਰੇ ਤੁਹਾਡਾ ਕੀ ਕਹਿਣਾ, ਡੇਰੇ ਸੀਲ ਨਹੀਂ ਕੀਤੇ ਜਾਣਗੇ?
ਦੇਖੋ ਜਦੋਂ ਕਹਿੰਦੇ ਵੱਡੀ ਲਾਈਨ ਖਿੱਚੀ ਜਾਵੇ ਛੋਟੀ ਲਾਈਨ ਦੇਖਣੋ ਹਟ ਜਾਂਦੀ ਆ। ਸਾਰਿਆਂ ਤੋਂ ਵੱਧ ਤਾਂ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜੇ ਕਿਸੇ ਚੀਜ਼ ਦਾ ਮੈਂ ਨੁਕਸਾਨ ਮੰਨਦਾ ਤਾਂ ਸਭ ਤੋਂ ਵੱਧ ਨੁਕਸਾਨ ਤਾਂ ਇਸ ਘਟਨਾਕ੍ਰਮ ਚ ਚੜੇਲ ਦਾ ਹੋਇਆ, ਜਿਹੜੀ ਗੁੱਤਾ ਮੁਣਦੀ ਸੀ ਉਹ ਵਿਚਾਰੀ ਰੁੜ ਕੇ ਰਹਿ ਗਈ ਕਿਤੇ, ਉਹ ਪਤਾ ਹੀ ਨੀ ਕਿੱਧਰ ਗਈ। ਹੈਂ ਜੇ ਜੇ ਸਰਸੇ ਵਾਲਾ ਚੜੇਲ ਚੜੇਲਾ ਵੱਡਾ ਚੜੇਲਾ ਆ ਗਿਆ ਤੇ ਚੜੇਲ ਵਿਚਾਰੀ ਗੁੰਮਨਾਮੀ ਚ ਚਲੀ ਗਈ, ਨੀ ਉਹਨੇ ਪਿਛਲੇ ਹਫ਼ਤੇ ਬੜਾ ਪਾਇਆ ਸੀ। ਸੋ ਜਿਹੜੀਆਂ ਸਰਕਾਰਾਂ ਹਮੇਸ਼ਾ ਇਹੋ ਜਿਹੇ ਚੀਜ਼ਾਂ ਦੇ ਫਾਇਦੇ ਉਠਾ ਜਾਂਦੀਆਂ, ਜੇ ਕਿਤੇ ਸਰਕਾਰ ਨੇ ਕੋਈ ਅਜਿਹਾ ਲਾਗੂ ਕੀਤਾ ਤਾਂ ਇਹ ਸਮੇਂ ਸਿਰ ਚੱਕਿਆ ਗਿਆ ਢੁਕਵਾਂ ਕਦਮ ਹੀ ਮੈਂ ਤਾਂ ਮੰਨੂੰਗਾ। ਦੂਜੇ ਪਾਸੇ ਜਿਹੜੀ ਕੈਪਟਨ ਦੀ ਬਿਆਨਬਾਜ਼ੀ ਇਹ ਹੈ ਜੀ, ਕੈਪਟਨ ਪਹਿਲੀ ਗੱਲ ਤਾਂ ਇੱਕ ਥਾਪੜ ਰਿਹਾ ਆਪਦੀ ਵੀ ਹਾਂ ਮੈਂ ਪੰਜਾਬ ਚ ਕੁਛ ਨਹੀਂ ਹੋਣ ਦਿੱਤਾ, ਪਰ ਇਹ ਮੇਰੇ ਹਿਸਾਬ ਨਾਲ ਕੈਪਟਨ ਨਹੀਂ ਰੋਕ ਸਕਦਾ ਸੀ ਜਾਂ ਨਾ ਹੀ ਏਡੇ ਕੋਈ ਇੰਤਜ਼ਾਮ ਸੀ। ਇਹ ਤਾਂ ਬਸ ਪੰਜਾਬੀਆਂ ਦੇ ਮਨ ਚ ਹੀ ਇਹ ਆ ਗਿਆ ਵੀ ਉਹਨਾਂ ਨੇ ਇੱਕ ਤਾਂ ਪੰਗਾ ਨਹੀਂ ਲਿਆ, ਮੂਹਰੋਂ ਨਹੀਂ ਪੰਗਾ ਲਿਆ, ਇੱਕ ਉਹ ਪੰਜਾਬ ਉਧਰ ਦੀ ਕੋਈ ਹੋਇਆ ਹੀ ਨਹੀਂ ਉਸ ਪਾਸੇ ਨੂੰ, ਤੇ ਉਹ ਇਸ ਕਰਕੇ ਕੈਪਟਨ ਨੂੰ ਫੋਕੀ ਵਡਿਆਈ ਜਿਹੜੀ ਇਸ ਚੀਜ਼ ਦੀ ਮਿਲ ਗਈ ਆ ਵੀ ਖੱਟਰ ਤੋਂ ਇੰਤਜ਼ਾਮ ਨਹੀਂ ਹੋਏ। ਦੂਜੇ ਪਾਸੇ ਜਿਹੜੀ ਉਹਨਾਂ ਨੇ ਡੇਰੇ ਨਾ ਸੀਲ ਕਰਨ ਦੀ ਗੱਲ ਕਹੀ ਆ, ਇਹ ਨਾ ਕੁਝ ਕੁ ਐਕਟ ਹੁੰਦੇ ਆ, ਕੁਝ ਕੁ ਗੱਲਾਂ ਹੁੰਦੀਆਂ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਆਊਟ ਆਫ ਜਿਹੜਾ ਸਰਕਲ ਤੋਂ ਬਾਹਰ ਜਾ ਕੇ ਨਹੀਂ ਕਰ ਸਕਦੇ। ਜੇ ਹੁਣ ਜੱਜ ਆ, ਕੱਲ ਜੱਜ ਆ ਕੇ ਕਹਿ ਦਿੰਦਾ ਵੀ ਮੈਂ ਤਾਂ ਇਸ ਬੰਦੇ ਦੇ ਨਾ ਗੋਲੀ ਮਾਰਨ ਦਾ ਆਰਡਰ ਦਿੰਦਾ, ਤੇ ਜੱਜ ਇਹ ਲਿਖ ਸਕਦਾ ਸੀ, ਫੈਸਲਾ ਦੇ ਸਕਦਾ, ਪਰ ਇਹ ਥੋੜਾ ਹੁੰਦਾ ਵੀ ਉਹਨੂੰ ਗੋਲੀ ਮਾਰੀ ਜਾਂਦੀ ਤੇ ਜਾਂ ਉਹ ਐ ਦੇ ਸਕਦਾ ਸੀ। ਉਹਨੂੰ ਜੱਜ ਨੂੰ ਉਹਨੂੰ ਦੱਸਣਾ ਪੈਂਦਾ, ਜਿਹੜੇ ਪ੍ਰੀ ਲਿਖਤ ਸੰਵਿਧਾਨ ਪਏ ਆ ਉਹਦੇ ਐਕਟ ਦੱਸਣੇ ਪੈਂਦੇ ਵੀ ਕਿਹੜੇ ਐਕਟ ਦੇ ਤਹਿਤ ਕਿਹੜੀ ਗੱਲ ਕਰਕੇ ਮੈਂ ਇਹ ਗੱਲ ਕਰ ਰਿਹਾ। ਤਾਂ ਇਸ ਕਰਕੇ ਜੇ ਤੁਸੀਂ ਕੋਈ ਜ਼ਿੰਮੇਵਾਰ ਅਹੁਦੇ ਤੇ ਆ, ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠ ਕੇ ਤੁਸੀਂ ਜਿਹੜਾ ਦਾਇਰਾ ਉਸ ਦੇ ਵਿੱਚ ਹੀ ਫੈਸਲਾ ਸੁਣਾ ਸਕਦੇ ਹੋ। ਹਾਂ, ਦਾਇਰੇ ਨੂੰ ਜਿਹੜਾ ਬ੍ਰੇਕ ਕਰ ਦੇਣਾ, ਕੁਛ ਨਾ ਕੁਛ ਵਿੱਚ ਲੂਪ ਹੋਲ ਆਪ ਹੀ ਰੱਖ ਦੇਣਾ, ਕੋਈ ਸ਼ੱਕ ਦਾ ਜਿਹੜਾ ਬੈਨੀਫਿਟ ਦੇ ਦੇਣਾ, ਤਾਂ ਬੈਨੀਫਿਟ ਆਫ ਡਾਊਟ ਜਿਹਨੂੰ ਅਕਸਰ ਅਦਾਲਤਾਂ ਜਾਂ ਹੋਰ ਥਾਂ ਤੇ ਮਿਸਯੂਜ਼ ਦੇ ਤੌਰ ਤੇ ਵਰਤਿਆ ਜਾਂਦਾ, ਉਹ ਇੱਕ ਵੱਖਰੀ ਗੱਲ ਆ, ਪਰ ਤੁਸੀਂ ਵਧਾ ਕੇ ਨਹੀਂ ਕੋਈ ਗੱਲ ਕਰ ਸਕਦੇ ਉਦੋਂ। ਸੋ ਡੇਰੇ ਏਦਾਂ ਅਮਰਿੰਦਰ ਸਿੰਘ ਬੰਦ ਨਹੀਂ ਕਰ ਸਕਦਾ ਕਿਸੇ ਗੱਲ ਤੇ, ਪਹਿਲਾਂ ਉਹਨੂੰ ਕੋਈ ਜਿਹੜੀ ਇੱਕ ਇਸ ਸੰਵਿਧਾਨ ਇੱਕ ਸਾਡੇ ਸੰਵਿਧਾਨ ਚ ਬਰਾਬਰਤਾ ਜਾਂ ਹਰ ਧਰਮ ਦੀ ਆਜ਼ਾਦੀ ਉਹ ਲਿਖੀਆਂ ਜਿਹੜੀਆਂ ਗੱਲਾਂ ਉਹ ਆੜੇ ਆਉਂਦੀਆਂ। ਸੋ ਪਹਿਲਾਂ ਸਾਨੂੰ ਉਸ ਲਈ ਕੋਈ ਬੇਸ ਤਿਆਰ ਕਰਨਾ ਪੈਣਾ ਵੀ ਕਿਉਂ ਕਰਨਾ ਪੈਣਾ ਡੇਰਾ ਬੰਦ, ਕਾਹਦੇ ਲਈ ਸੀਲ ਕਰਨਾ ਪੈਣਾ। ਸੋ ਇਸ ਕਰਕੇ ਸਰਕਾਰਾਂ ਦੀਆਂ ਕਿਰਕਰੀਆਂ ਹੋ ਜਾਂਦੀਆਂ ਜੇ ਉਦੋਂ ਬਾਅਦ ਉਹ ਸੀਲਾਂ ਖੁੱਲ ਜਾਣ ਜਾਂ ਹਾਈ ਕੋਰਟਾਂ ਚੈਲੰਜ ਹੋ ਜਾਣ, ਸਰਕਾਰਾਂ ਲਈ ਵਾਧੂ ਬੋਝ ਬਣ ਜਾਂਦਾ। ਸੋ ਵਕਤ ਆਊਗਾ ਜੇ ਕੋਈ ਇਹੋ ਜਿਹੀ ਗੱਲ ਹੋਊ ਤਾਂ ਉਹਨੂੰ ਸੀਲ ਵੀ ਕਰ ਦਿੱਤਾ ਜਾਊਗਾ। ਪਰ ਠੀਕ ਆ, ਇੱਥੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕੋਈ ਗਲਤ ਨਹੀਂ ਹੈ, ਪਰ ਜਿਹੜੀ ਉਹ ਸੇਖੀਆਂ ਮਾਰ ਰਹੇ ਆ ਉਹ ਸੇਖੀਆਂ ਤਾਂ ਇਹ ਕਹੋ ਵੀ ਉਹਨੂੰ ਦੁਨੀਆਂ ਦੇ ਲੋਕਾਂ ਦੀ ਪਬਲਿਕ ਨੇ ਨਹੀਂ ਇਹ ਕੁਛ ਕੀਤਾ, ਤੇ ਨਹੀਂ ਤਾਂ ਐਡੀ ਸੇਖੀ ਵਾਲੀ ਗੱਲ ਨਹੀਂ ਸੀ। ਤੁਸੀਂ ਸਾਂਭ ਨਹੀਂ ਸਕਦੇ ਸੀ ਜੇ ਪੰਜਾਬ ਚ ਵੀ ਇਹ ਦੌਰ ਆਉਂਦਾ ਤਾਂ ਪਹਿਲਾਂ ਵੀ ਆ ਕੇ ਰਿਹਾ। ਤੁਸੀਂ ਦੇਖਿਆ ਕਿੰਨੀਆਂ ਕਿ ਤੁਸੀਂ ਬਚਾ ਲਈਆਂ ਬੱਸਾਂ ਭੰਨਣ ਤੋਂ ਉਦੋਂ।
ਜੀ ਅੱਗੇ ਸਾਡੇ ਨਾਲ ਕੁਲਵੀਰ ਸਿੰਘ ਜੁੜੇ ਨੇ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅੱਜ ਕਹਿੰਦੇ ਬਹੁਤ ਦਿਨਾਂ ਬਾਅਦ ਤੁਹਾਨੂੰ ਸੁਣਿਆ, ਮੈਂ ਬਿਜ਼ੀ ਹੋ ਗਿਆ ਸੀ ਜੀ ਤੇ ਅੱਜ ਤੁਹਾਨੂੰ ਸੁਣ ਕੇ ਬਹੁਤ ਆਨੰਦ ਆਇਆ। ਤੇ ਪੁੱਲਾ ਵਾਲੀ ਗੱਲ ਬਿਲਕੁਲ ਕਹਿੰਦੇ ਸਹੀ ਆ ਬਰਾੜ ਸਾਹਿਬ, ਏਦਾਂ ਹੀ ਹੋਣਾ। ਬ੍ਰਿਸਬੇਨ ਤੋਂ ਕੁਲਵੀਰ ਸਿੰਘ ਜੀ।
ਸੋ ਚਲੋ ਮਿਹਰਬਾਨੀ ਜੀ, ਤੁਸੀਂ ਦੁਬਾਰਾ ਆਏ ਹੋ ਸੁਣਿਆ, ਜੇ ਟਾਈਮ ਨਹੀਂ ਮਿਲਦਾ ਕਿਸੇ ਸੱਜਣ ਮਿੱਤਰ ਨੂੰ ਤਾਂ ਉਹ ਪੋਡਕਾਸਟ ਦੇ ਵਿੱਚ ਸੁਣ ਸਕਦਾ ਗਾ, ਕਿਉਂਕਿ ਪੋਡਕਾਸਟ ਦੇ ਵਿੱਚ ਹੁਣ ਪ੍ਰੋਗਰਾਮ ਤਕਰੀਬਨ ਹਰ ਅੱਧੇ ਘੰਟੇ ਘੰਟੇ ਬਾਅਦ ਉੱਥੇ ਅਪਲੋਡ ਕਰ ਦਿੰਦੇ ਆ ਸਰਬਜੀਤ, ਤਾਂ ਤੁਸੀਂ ਜਦੋਂ ਮਰਜ਼ੀ ਕੋਈ ਵੀ ਪ੍ਰੋਗਰਾਮ ਜਿੱਥੇ ਮਰਜ਼ੀ ਸੁਣ ਸਕਦੇ ਹੋ। ਪਰ ਚਲੋ ਦੇਰ ਆਏ ਦਰੁਸਤ ਆਏ, ਕੋਈ ਨੀ, ਕੰਮ ਵੀ ਜ਼ਰੂਰੀ ਹੈ, ਬਿਜ਼ਨਸ ਵੀ ਜ਼ਰੂਰੀ ਹੈ, ਤੇ ਪਰ ਜਦੋਂ ਵੀ ਤੁਸੀਂ ਜੁੜਦੇ ਆ ਸਾਡੀ ਖੁਸ਼ੀ ਦੁੱਗਣੀ ਹੁੰਦੀ ਹੈ
ਜੀ। ਅੱਗੇ ਪਰਮ ਸੰਧੂ ਹੋਰਾਂ ਨੇ ਇੱਕ ਹੋਰ ਸਵਾਲ ਪੁੱਛਿਆ ਜੀ, ਕਹਿੰਦੇ ਕੀ ਡੇਰਾ ਚੱਲਦਾ ਰਹੂਗਾ ਤੇ ਨਵਾਂ ਮੁਖੀ ਕੌਣ ਹੋਊਗਾ, ਬਾਕੀ ਪ੍ਰੋਗਰਾਮ ਪਸੰਦ ਕਰ ਰਹੇ ਜੀ।
ਦੇਖੋ ਵੈਸੇ ਤਾਂ ਆਪਾਂ ਇਹ ਗੱਲ ਕਵਰ ਕਰ ਲਈ ਆ, ਪਰ ਮੈਨੂੰ ਹੁਣ ਜਿਹੜਾ ਡੇਰਾ ਐਡਾ ਸੌਖਾ ਕੰਮ ਬੈਕ ਨਹੀਂ ਕਰੂਗਾ। ਇਹ ਇਹ ਵੀ ਹੈ ਜਿਵੇਂ ਅਦਾਲਤਾਂ ਦੇ ਫੈਸਲੇ ਦੱਸਦੇ ਆ ਵੀ ਇੱਕ ਤਿਹਾਈ ਸਜ਼ਾ ਭੁਗਤਣ ਤੋਂ ਬਾਅਦ ਉਹ ਜ਼ਮਾਨਤ ਅਪਲਾਈ ਕਰ ਸਕਦਾ, ਹਾਈ ਕੋਰਟ ਦੇ ਵਿੱਚ ਜੇ ਉਹਦਾ ਕੇਸ ਚੱਲ ਪਿਆ ਤਾਂ ਉਹਨੂੰ ਜ਼ਮਾਨਤ ਮਿਲ ਕੇ ਉਹ ਬਾਹਰ ਆ ਸਕਦਾ। ਅਸੀਂ ਇਹ ਨਾ ਕਹੀਏ ਵੀ ਹੁਣ ਉਹ 20 ਸਾਲ ਬਾਹਰ ਨਹੀਂ ਆਉਂਦਾ, ਇਹ ਨਹੀਂ ਗੱਲ ਹੈਗੀ
ਜੀ।
ਇਹਦੇ ਵਿੱਚ ਹੋਰ ਬਹੁਤ ਸਾਰੇ ਲੂਪ ਹੋਲ ਹੈਗੇ ਆ ਜਿਨ੍ਹਾਂ ਚੋਂ ਇੱਕ ਤਿਹਾਈ ਸਜ਼ਾ ਭੁਗਤਣ ਤੋਂ ਬਾਅਦ ਉਹ ਕੇਸ ਲਾ ਕੇ ਹਾਈ ਕੋਰਟ ਦੇ ਵਿੱਚ ਰਿੱਟ ਕਰੇ। ਪਹਿਲੀ ਗੱਲ ਤਾਂ ਹਾਈ ਕੋਰਟ 'ਚ ਇਹ ਹੁਣ ਟਿੱਕੇ ਤਾਂ ਬਹਿੰਦੇ ਕੋਈ ਨਹੀਂ, ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਕੇਸ ਤਾਂ ਜਾਣਾ ਹੀ ਜਾਣਾ, ਉਹਦੇ 'ਚ ਹੁਣ ਇਹ ਕੇਸ ਆਊਗਾ। ਸਭ ਤੋਂ ਪਹਿਲਾਂ ਤਾਂ ਪੈਸਾ ਜਾ ਪੈਰ
ਲੜ ਰਹੇ ਨੇ ਇੱਕ, ਜੇ ਇਜਾਜ਼ਤ ਹੋਵੇ ਤਾਂ ਲਈਏ ਉਹਨਾਂ ਦੀ ਕਾਲ।
ਕਿਉਂ ਨਹੀਂ, ਬਿਲਕੁਲ। ਹੈਲੋ
ਜੀ 691, ਤੁਹਾਡਾ ਸਵਾਗਤ ਹੈ ਜੀ, ਔਨ ਏਅਰ ਹੋ ਤੁਸੀਂ।
ਹੈਲੋ, ਹਾਂਜੀ ਭਾਈ ਜੀ, ਕੌਣ ਸਾਹਿਬ ਬੋਲ ਰਹੇ ਹੋ? 1691, ਹਾਂਜੀ ਹਾਂਜੀ।
ਮੈਨੂੰ ਲੱਗਦਾ ਜੀ ਸਾਡੇ ਮਹਿਮਾਨ ਜੁੜਨ ਜਾ ਰਹੇ 9:10 ਤੇ, ਉਹਨਾਂ ਨੂੰ ਸਮਾਂ ਜਿਹੜਾ ਸੀ ਉਹ ਦਿੱਤਾ ਸੀ, ਸੋ ਅੱਜ ਅਸੀਂ ਇੱਕ ਖਾਸ ਮੁਲਾਕਾਤ ਵੀ ਕਰਨੀ ਹੈ ਨਰਿੰਦਰ ਨੀਨਾ ਜੀ ਦੇ ਨਾਲ, ਸੋ ਉਹਨਾਂ ਦੇ ਨਾਲ ਜਿਹੜਾ ਗੱਲਬਾਤ ਦਾ ਜਿਹੜਾ ਸਮਾਂ ਉਹ ਸ਼ੁਰੂ ਹੋਣ ਜਾ ਰਿਹਾ, ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਚੰਦ ਪਲਾਂ ਦੇ ਵਿੱਚ। ਤੇ ਬਰਾੜ ਸਾਹਿਬ ਕੁਛ ਜਿਹੜੇ ਸੁਨੇਹੇ ਉਹ ਜਲਦੀ ਜਲਦੀ ਚ ਲੈ ਕੇ ਤੇ ਫਿਰ ਆਪਾਂ ਵਧਾਂਗੇ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ।
ਹਾਂਜੀ ਹਾਂਜੀ, ਤੁਸੀਂ ਇੰਟਰਵਿਊ ਕਰੋ ਜੀ, ਤੁਸੀਂ ਆਪਣਾ ਖਬਰਾਂ ਚ ਹੁਣ ਬਹੁਤ ਬਾਬੇ ਨੂੰ ਭੰਡ ਲਿਆ, ਕਿਉਂ ਆਪਾਂ ਨਿੰਦਕ ਸਿਰ ਭਾਰ ਚੜੇ, ਕਿਉਂ ਭਾਰ ਚੜਾਇਆ, ਬਹੁਤ ਪਹਿਲਾਂ ਹੀ ਚੜਿਆ ਹੋਇਆ, ਤੇ ਇਸ ਕਰਕੇ ਹੁਣ ਆਪਾਂ ਬਖਸ਼ੀਏ ਤੇ ਆਪਾਂ ਹੋਰ ਦੁਨੀਆਦਾਰੀ ਦੇ ਕੰਮ ਬਹੁਤ ਆ ਕਰਨ ਵਾਲੇ, ਤਕਰੀਬਨ 10-15 ਦਿਨ ਬਹੁਤ ਵਧੀਆ ਟਪਾ ਤੇ ਬਾਬੇ ਨੇ, ਤੇ ਹੁਣ ਚਲੋ ਨਿੱਕੇ ਨਿੱਕੀਆਂ ਗੱਲਾਂ ਰੋਜ਼ ਇੱਕ ਅੱਧੀ ਖਬਰ ਆਉਂਦੀ ਰਿਹਾ ਕਰੂਗੀ, ਬਾਬੇ ਨੇ ਇਹ ਕੀਤਾ, ਬਾਬੇ ਨੇ ਉਹ ਕੀਤਾ, ਤੇ ਇੰਨੇ ਨਾਲ ਆਪਣਾ ਮੀਡੀਆ ਚੱਲਦਾ ਰਹੂਗਾ ਜੀ।
ਜੀ ਜੀ ਬਿਲਕੁਲ। ਸੋ ਸਾਡੇ ਨਾਲ ਕਮਲ ਬੁੱਟਰ ਸਰੀ ਵਾਲੇ, ਉਹਨਾਂ ਨੇ ਵੀ ਜੁਆਇਨ ਕੀਤਾ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਬਾਕੀ ਕਹਿੰਦੇ ਕੇਸਿਸ ਹੋਰ ਵੀ ਹਲੇ ਪੈਂਡਿੰਗ ਹੈਗੇ ਆ, ਸੋ ਵਾਈ ਪੀਪਲ ਵਰਿਡ ਅਬਾਊਟ ਪਨਿਸ਼ਮੈਂਟ, ਤੇ ਸੌਂਗ ਵੀ ਸੁਣਨ ਦੀ ਫਰਮਾਇਸ਼ ਇਹਨਾਂ ਨੇ ਕੀਤੀ ਆ, ਜੈਸੀ ਕਰਨੀ ਵੈਸੀ ਭਰਨੀ ਕੋਸ਼ਿਸ਼ ਕਰਦੇ ਆ ਜੀ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਸੁਣਾਈਏ। ਪਾਲਾ ਵੈਂਸ ਕੋਬਰਮ ਵਾਲੇ ਵੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਭਾਜੀ ਕਹਿੰਦੇ ਰਾਹ ਦੇ ਮਾਂ ਬਾਰੇ ਵੀ ਕੁਝ ਦੱਸੋ, ਪਰ ਹੁਣ ਸਾਡੇ ਕੋਲ ਸਮਾਂ ਨਹੀਂ ਬਚਿਆ ਦੋਸਤੋ, ਤੇ ਇਹਦੇ ਬਾਰੇ ਚ ਜੇ ਹੋਰ ਕੋਈ ਵੀ ਤੁਹਾਡੀਆਂ ਜਿਹੜੀਆਂ ਟਿੱਪਣੀਆਂ ਹੋਣਗੀਆਂ ਉਹ ਅਸੀਂ ਕੱਲ ਲਵਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਖਬਰਾਂ ਦਾ ਜਿਹੜਾ ਸਿਲਸਿਲਾ ਸਾਨੂੰ ਇੱਥੇ ਖਤਮ ਕਰਨਾ ਪੈਣਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਖਬਰਾਂ ਚ ਜੁੜਨ ਦੇ ਲਈ, ਤੇ ਬਰਾੜ ਸਾਹਿਬ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ, ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ, ਬਹੁਤ ਬਹੁਤ ਸ਼ੁਕਰੀਆ।
ਸੋ ਬਹੁਤ ਮਿਹਰਬਾਨੀ ਅਮਰਦੀਪ, ਤੇ ਰਾਧੇ ਮਾਂ ਦੇ ਮਾਮਲੇ ਚ ਜਾਂਦਾ ਜਾਂਦਾ ਹੀ ਕਹਿ ਜਾਂ ਵੀ ਮੈਂ ਬੇਨਤੀ ਕਰੂੰਗਾ ਆਸਟ੍ਰੇਲੀਆ ਦੇ ਪ੍ਰਮੋਟਰ ਭਰਾਵਾਂ ਨੂੰ ਵੀ ਉਹ ਇੰਨੇ ਇੰਨੇ ਸ਼ੋਅ ਕਰਾਉਂਦੇ ਆ ਬਾਈ ਬਣ ਕੇ, ਕੋਈ ਨਾ ਕੋਈ ਰਾਧੇ ਮਾਂ ਦਾ ਸ਼ੋਅ ਹੀ ਕਰਾ ਲਓ, ਅਸੀਂ ਵੀ ਦੇਖ ਆਵਾਂਗੇ, ਉਹ ਵੀ ਕਹਿੰਦੇ ਸ਼ੋਅ ਬਹੁਤ ਵਧੀਆ ਲਾਉਂਦੀ ਆ।
ਜੀ ਬਰਾੜ ਸਾਹਿਬ
ਜੀ ਜੀ, ਸੋ ਸੋ
ਦੋਸਤੋ ਫਿਲਹਾਲ ਇੱਕ ਬ੍ਰੇਕ ਲੈਣੇ ਆ ਤੇ ਹਾਜ਼ਰ ਹੁੰਨੇ ਬਹੁਤ ਜਲਦੀ। ਹੈਲੋ,
ਹਾਂਜੀ ਹਾਂਜੀ, ਪਤਾ ਨਹੀਂ ਮੇਰੀ ਆਵਾਜ਼ ਨਹੀਂ।
ਹੈਲੋ तो नहीं हूँ इंसानों में, बिकता हूँ मैं तो इन दुकानों में, मैं तो नहीं हूँ इंसानों में, बिकता हूँ मैं तो इन दुकानों में। दुनिया बनाई मैंने हाथों से, मिट्टी से नहीं जज्बातों से, फिर रहा हूँ ढूंढता मेरे निशान है कहाँ, मेरे निशान साथ चला मैं, जब धूप आई तेरे सर पे तो छांव बना मैं, तेरा ही साया बनके तेरे साथ चला मैं, जब धूप आई तेरे सर पे तो छांव बना मैं। बहता पानी लेके जमी से आसमां तक मेरी ही कहानी, मुझसे बने हैं ये पंछी, ये बहता पानी लेके जमी से आसमां तक मेरी ही कहानी।
जी दोस्तों, गीत तो बाद एक बार फिर स्वागत करते हैं जी प्रोग्राम दे विच, ते प्रोग्राम चल रहा लहरां ते लहरां प्रोग्राम अज तुसी सुन रहे हो मेलबर्न तो मेरे नाल अमरदीप कौर दे नाल, ते एक बार फिर थानू बहुत बहुत जी आयां नू प्रोग्राम दे विच, ते खास मुलाकात दा समां आ गया प्रोग्राम दी शुरुआत तो, जिवें मैं थानू दस्सिया सी कि अज असी खास मुलाकात करनी है खास मुलाकात है जी उस शख्स दे नाल उस शख्सियत दे नाल जिने अपने साबित सूरत सरूप दे विच रहिंदिया होया अदाकारी दे खेतर दे विच अपनी एक खास पछाण जिहड़ी है जी उह स्थापित कीती और जिस दौर दे विच सिख करैक्टर जिहड़े सी उहनां नूं मानता नहीं सी दित्ती जांदी उस दौर दे विच उहनां ने अपनी सिख आइडेंटिटी दे नाल अपनी दस्तार दे नाल अपने दाड़े दे नाल हिंदी सीरियल्स दे विच ते नाल ही नाल फिल्मां दे विच अपनी अदाकारी दी जिहड़ी धाक आ उह जमाई आ। सो मेरी मुराद है जी नरिंदर सिंह नीना होरां तों ते अज साडा मौका बणिआ कि हरमन रेडियो ते उहनां दे नाल असीं जुड़ीए ते गल्लबात करिए ते इस शुभ मौके ते असी सब तो पहला ता उना नू जी आया नू कहने आ प्रोग्राम दे इस मंच ते। सो नीना जी बहुत बहुत स्वागत थोड़ा हरमन रेडियो दे प्रोग्राम लहरां दे विच ते बहुत ही प्यार भरी सत श्री अकाल।
धन्यवाद भैन जी, मेरी हरमन रेडियो सुन रहे सारे श्रोतिया नू गुरु फतेह दी सांझ। वाहेगुरु जी का खालसा वाहेगुरु जी की फतेह।
जी वाहेगुरु जी का खालसा वाहेगुरु जी की फतेह। जी सब तो पहला ता आपां जरूर जानना चाहांगे कि नरेंद्र जी तुहाडा आस्ट्रेलिया आउण दा जिहड़ा की परपज किस परपज नूं लैके इत्थे आउण दा जिहड़ा मौका बणिआ। सो तुसीं किन्नी वार पहला आस्ट्रेलिया आ चुके हो ते किस तरह दा लग रिहा? बहुत कुछ इकट्ठा ही पुछ लिया।
जी पहली गल, सब तो पहली गल तां इह आ कि मेरा इह आस्ट्रेलिया दा पहली विजिट हैगी आ
जी।
और दूजी जिहड़ी हैगा कि आउण दा परपज इह सीगा कि उनी कॉन्टेस्ट होया 2017 दा सरदार जी एंड सरदारनी जी कॉन्टेस्ट ते उहदे च मैं एज जज आया सीगा जी। और मेरा एक्सपीरियंस जिहड़ा इत्थे रहा हैगा कि बहुत ही वधिया रहा हैगा, मतलब मेरियां बहुत सारियां अभुल यादां बन गईआं ने इत्थे आउंदे ही और सारिआं दा प्यार जिहड़ा मिलिआ प्यार सत्कार उहदा मैं देण नहीं दे सकदा जी। मैं गुरु महाराज का धन्नवाद करदा कि और जिहड़े मेलबर्न दे विच जिन्ने भी पंजाबी बैठे ने मैं उन्हां दा भी धन्नवाद करदा जिन्हां ने एक बहुत प्यारा जिहा पंजाब इत्थे वसा के रख्या है।
क्या बात है, बहुत बहुत शुक्रिया जी। ते नरेंद्र नीना जी सब तो पहला ता असीं तुहाडे पिछोकड़ दे बारे जानना चाहवांगे क्योंकि एक सिख एक्टर दे तौर ते जिहड़े तुसीं खेतर दे विच अपनी जड़ी एक पछाण आ उह वक्खरी स्थापित कीती आ उस दे पिछे किस तरह दा स्ट्रगल रहा, कित्थों जिंदगी दी शुरुआत हुई आ, सो कित्थों दे तुसी रहण वाले हो, जरूर साडे स्रोतियां नाल सांझ पाओ।
जी मेरा वैसे तो जिहड़ा बर्थ हैगा जी उह चंडीगढ़ दा ही हैगा, बट जिहड़ा मेरा पिछोकड़ हैगा उह लौंगोवाल दे नाल पिंड साहो के मेरे मदर फादर मतलब बहुत मेडियोकर फैमिली चो ने, मेरे पिता जी सरदार हरि सिंह जी, माता गुलाब कौर जी, और उन्हों का आशीर्वाद है कि उन्होंने मेनू मेरे बर्थ तो पहले ही साडे घर दे विच गुरु ग्रंथ साहिब का प्रकाश सीगा जी, और मेनू गुरती जिहड़ी उह घर दे विच ही मिली है कि गुरसिखी दे नाल जोड़ के रख्या मेरे मदर फादर ने, और उन्हों के आशीर्वाद ने कि अज तक वह सरूप जिहड़ा हैगा कायम हैगा। और दूजा धन्नवाद हैगा जी परमात्मा का कि उन्होंने इन्नी समर्थ बख्शी है कि मैं अपने सिखी स्वरूप नू लैके चल सका
जी।
और जे मैं गल करा भी स्ट्रगल की गल करदे आ ते स्ट्रगल तां देखो सारी उम्र रहिंदे ही रहिंदा
जी,
पर मतलब जिंदगी दे रंग ने इह अज होर ते कल नू होर, बट मैं हमेशा ही गुरु महाराज अगे अरदास करदा हुंदा कि जेडे भी सिख बच्चे या जेडे भी साडी कम्यूनिटी दे विच बस हैगा जेडे बच्चां दा उह अपने सिखी स्वरूप नू ना त्यागन और बाणी बाणी दे नाल जुड़े रहन और पंजाब पंजाबी दी सेवा करदे रहन, अपनी मां बोली नू ना भुलन, और इह अरदास हमेशा रहिंदी है। ते क्योंकि बीइंग आर्टिस्ट साडी बहुत ज्यादा जिम्मेवारी बन जांदी है जी, क्योंकि सानू देख के बहुत बच्चे जिहड़े हैगे ने उह उत्साहित हुंदे ने
जी,
ते ਅਸੀਂ ਇੱਕ ਮਾਰਗ ਦਰਸ਼ਕ ਦੇ ਤੌਰ ਦੇ ਉੱਤੇ ਕੰਮ ਕਰਦੇ ਕਿਉਂਕਿ ਅਸੀਂ ਜੋ ਸਾਨੂੰ ਗੁੜਤੀ ਦੇ ਵਿੱਚ ਮਿਲਿਆ ਅਸੀਂ ਉਹੀ ਅੱਗੇ ਜਿਹੜਾ ਹੈਗਾ ਉਹ ਸਰਵ ਕਰਨਾ ਹੈਗਾ ਔਰ ਕਰ ਰਹੇ ਹਾਂ। ਤੇ ਤੁਸੀਂ ਸਟਰਗਲ ਦੀ ਗੱਲ ਕੀਤੀ ਸੀ, ਸਟਰਗਲ ਤਾਂ ਏਦਾਂ ਹੈਗਾ ਜੀ ਕਿ ਮੈਂ ਜਦੋਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਤੇ ਇੱਕ ਸ਼ਖਸੀਅਤ ਸੀ ਜਿਹਨੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਤੂੰ ਬਹੁਤ ਉੱਚਾ ਲੰਬਾ ਜਵਾਨ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਆ ਕਿ 6 ਫੁੱਟ 4 ਇੰਚ ਕੱਦ ਹੈਗਾ ਜੀ ਮੇਰਾ
ਜੀ। ਔਰ
ਮੈਨੂੰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਦਾੜੀ ਔਰ ਕੇਸ ਅਗਰ ਕਤਲ ਕਰਾ ਦਿੰਦੇ ਹੋ ਤੇ ਮੈਂ ਤੁਹਾਨੂੰ ਇੱਕ ਵਧੀਆ ਕਿਰਦਾਰ ਦਿਆਂਗਾ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਜੇ ਮੈਂ ਕਰਾ ਰਿਹਾ ਤੇ ਜੇ ਤੁਸੀਂ ਨਹੀਂ ਦਿੰਦੇ ਤੇ ਮੈਂ ਤਾਂ ਦੋਨਾਂ ਪਾਸੋਂ ਗਿਆ
ਜੀ ਜੀ,
ਨਾ ਮੈਂ ਉਧਰ ਜੁਗਾ ਰਿਹਾ ਨਾ ਮੈਂ ਉਧਰ ਜੁਗਾ ਰਿਹਾ। ਤੇ ਜੇ ਮੈਂ ਕੰਮ ਕਰਨਾ ਤੇ ਮੈਂ ਇਹੀ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕੰਮ ਕਰਨਾ। ਤੇ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਟਾਈਮਾਂ ਦੇ ਵਿੱਚ ਬਿਲਕੁਲ ਕੋਈ ਵੀ ਜਿਹੜੇ ਹੈਗੇ ਸਿੱਖੀ ਸਰੂਪ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਘੱਟ ਸੀਗੇ ਇਸ ਲਾਈਨ ਦੇ ਵਿੱਚ। ਤੇ ਮੈਨੂੰ ਉਹ ਮਾਣ ਹੈਗਾ ਜੀ ਕਿ ਅਸੀਂ ਉਹਨਾਂ ਪਹਿਲਿਆਂ ਵਿੱਚੋਂ ਹੈਗੇ ਹਾਂ ਕਿ ਜਿਹਨਾਂ ਨੇ ਉਸ ਸਟਰਗਲ ਨੂੰ ਦੇਖਿਆ
ਜੀ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਦੇ ਵਿੱਚ ਤੁਸੀਂ ਜੱਜ ਦੀ ਭੂਮਿਕਾ ਨਿਭਾਈ ਔਰ ਇੱਥੇ ਇਸ ਭਾਈਚਾਰੇ ਦੇ ਵਿੱਚ ਪੰਜਾਬੀ ਭਾਈਚਾਰੇ 'ਚ ਵਿਚਰਨ ਦਾ ਜਿਹੜਾ ਮੌਕਾ ਮਿਲਿਆ, ਸੋ ਇਸ ਕੰਟੈਸਟ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਇੱਥੇ ਤੁਹਾਨੂੰ ਬਹੁਤ ਸਾਰੇ ਜਿਹੜੇ ਕੰਟੈਸਟੈਂਟਸ ਆ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ, ਤੇ ਇਸ ਕੰਟੈਸਟ ਤੋਂ ਬਾਅਦ ਜਿਹੜਾ ਇਹ ਫਿਲਮ ਲਾਈਨ ਆ ਜਾਂ ਫਿਰ ਜਿਹੜਾ ਅਦਾਕਾਰੀ ਦਾ ਖੇਤਰ ਹੈ ਉੱਥੇ ਕਿੰਨੀਆਂ ਕੁ ਸੰਭਾਵਨਾਵਾਂ ਜਿਹੜੀਆਂ ਉਹ ਇੱਥੋਂ ਦੇ ਜਿਹੜੇ ਬੱਚਿਆਂ ਦੇ ਲਈ ਤੁਸੀਂ ਮਹਿਸੂਸ ਕਰਦੇ ਹੋ?
ਦੇਖੋ ਜੀ, ਗੱਲ ਇਹ ਹੈ ਕਿ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦਿਆਂਗਾ ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮਸ ਨੂੰ ਜਿਨ੍ਹਾਂ ਨੇ ਕੰਟੈਸਟ ਕੀਤਾ, ਔਰ ਦੂਜੀ ਵਧਾਈ ਦੇ ਪਾਤਰ ਉਹ ਮਾਂ ਪਿਓ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਇਸ ਮੰਚ ਦੇ ਉੱਤੇ ਭੇਜਿਆ। ਤੀਜਾ ਮੁਬਾਰਕਬਾਦ ਤੇ ਉਹਨਾਂ ਨੂੰ ਦਿਆਂਗਾ ਜਿਨ੍ਹਾਂ ਨੇ ਇਸ ਖਿਤਾਬ ਨੂੰ ਸਰਦਾਰ ਜੀ ਔਰ ਸਰਦਾਰ ਜੀ ਸਰਦਾਰਨੀ ਕੰਟੈਸਟ ਦੇ ਵਿੱਚ ਜਿੰਨੇ ਵੀ ਪਾਰਟੀਸਪੈਂਟ ਸੀ ਔਰ ਇਸ ਸਾਰੇ ਮਤਲਬ ਕੰਟੈਸਟ ਨੂੰ ਕਾਮਯਾਬ ਕਰਨ ਦੇ ਵਿੱਚ ਆਪਣਾ ਆਪਣਾ ਸਾਥ ਆਪਣਾ ਆਪਣਾ ਯੋਗਦਾਨ ਦਿੱਤਾ, ਉਹਨਾਂ ਸਾਰਿਆਂ ਨੂੰ ਵਧਾਈ ਹੈ ਜੀ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਮੈਨੂੰ ਏਦਾਂ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਜਿੰਨੇ ਵੀ ਬੱਚੇ ਹੈਗੇ ਨੇ ਉਹਨਾਂ ਨੂੰ ਕੰਟੈਸਟ ਦਾ ਵੀ ਪਤਾ ਲੱਗ ਗਿਆ ਵੀ ਕੰਟੈਸਟ ਦੇ ਵਿੱਚ ਕੀ ਚੀਜ਼ਾਂ ਜ਼ਰੂਰੀ ਨੇ, ਔਰ ਉਹ ਆਪਣੇ ਸਿੱਖੀ ਸਰੂਪ ਦੇ ਵਿੱਚ ਰਹਿੰਦੇ ਹੋਏ ਆਪਣੇ ਇਤਿਹਾਸ ਦੇ ਨਾਲ ਵੀ ਜੁੜਨਗੇ, ਉਸ ਨੂੰ ਸਟੱਡੀ ਵੀ ਕਰਨਗੇ, ਔਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਰੀਤਾਂ ਹੈਗੀਆਂ ਨੇ ਉਹਨਾਂ ਬਾਰੇ ਵੀ ਜਾਣੂ ਰਹਿਣਗੇ ਉਹ, ਕਿਉਂਕਿ ਉਹਨਾਂ ਨੂੰ ਪਤਾ ਕਿ ਅੱਗੇ ਜਦੋਂ ਇਹ ਫਸਟ ਟਾਈਮ ਸੀਗਾ ਪਰ ਅੱਗੇ ਜਿਹੜਾ ਹੈਗਾ ਉਹ ਸਾਰਾ ਕੁਛ ਟਫ ਹੁੰਦਾ ਜਾਏਗਾ। ਬਟ ਇਹ ਹੈਗਾ ਕਿ ਜਿਹੜਾ ਜੇ ਆਪਾਂ ਗੱਲ ਕਰਦੇ ਹਾਂ ਕਿ ਫਿਲਮ ਜਗਤ ਦੇ ਵਿੱਚ ਔਰ ਸਾਰੇ ਇਹਦੇ ਵਿੱਚ ਅੱਗੇ ਰਸਤੇ ਬਹੁਤ ਖੁੱਲੇ ਹੋਏ ਨੇ ਜੀ, ਕਿਉਂਕਿ ਹੁਣ ਟਾਈਮ ਉਹ ਨਹੀਂ ਰਿਹਾ ਕਿ ਸਾਡੇ ਕੋਲ ਆਹ ਚੀਜ਼ ਨਹੀਂ ਹੈ। ਹੁਣ ਬਹੁਤ ਸਾਰੇ ਟੀਵੀ ਚੈਨਲਸ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਦਸਤਾਰਾਂ ਵਾਲੇ ਜਿਹੜੇ ਨੇ ਉਹ ਹੁਣ ਅੱਗੇ ਆ ਰਹੇ ਨੇ। ਤੁਸੀਂ ਗੁਰਜੀਤ ਨੂੰ ਵੀ ਦੇਖਿਆ ਟੀਵੀ ਐਂਕਰ ਐਜ਼ ਦਸਤਾਰ, ਦਲਜੀਤ, ਐਮੀ ਵੈਕ, ਈਵਨ ਹੁਣੇ ਆਪਣੇ ਨਾਲ ਆਏ ਹੋਏ ਸੀਗੇ, ਸਾਰੇ ਜਿੰਨੇ ਵੀ ਹੈਗੇ ਨੇ ਉਹ ਦਸਤਾਰ ਦੇ ਨਾਲ ਆ ਰਹੇ ਨੇ ਔਰ ਦਸਤਾਰ ਸਾਡੀ ਜਿਹੜੀ ਫਾਈਟ ਹੈਗੀ ਉਹ ਦਸਤਾਰ ਕਰਕੇ ਹੈ ਕਿ ਸਾਡਾ ਮਾਣ ਸਾਡਾ ਜਿਹੜਾ ਸਰੂਪ ਹੈਗਾ ਉਹ ਕਾਇਮ ਰਹੇ ਔਰ ਅਸੀਂ ਸਾਰੀ ਦੁਨੀਆਂ ਦੇ ਵਿੱਚ ਵੈਸੇ ਤਾਂ ਅਸੀਂ ਜਾਣੇ ਹੀ ਜਾਣੇ ਆ ਪੰਜਾਬੀ, ਕਿਸੇ ਗੱਲੋਂ ਘੱਟ ਨਹੀਂ ਹੈਗੇ ਔਰ ਰਸਤੇ ਬਹੁਤ ਖੁੱਲਣਗੇ ਜੀ ਔਰ ਮੈਨੂੰ ਇਹ ਗੱਲ ਪਤਾ ਹੈਗੀ ਆ ਔਰ ਮੈਨੂੰ ਆਪਣਾ ਜਿਹੜਾ ਆਉਣ ਵਾਲਾ ਜਿਹੜਾ ਭਵਿੱਖ ਹੈਗਾ ਉਹ ਬਹੁਤ ਵਧੀਆ ਦਿਖ ਰਿਹਾ ਜੀ।
ਕਿਆ ਬਾਤ ਹੈ,
ਕੰਟੈਸਟ ਹੁੰਦੇ ਰਹਿਣੇ ਚਾਹੀਦੇ
ਜੀ। ਸੋ ਵਿਰਾਸਤ ਫਿਲਮਸ ਵੱਲੋਂ ਇਹ ਖਾਸ ਤੌਰ ਤੇ ਉਪਰਾਲਾ ਜਿਹੜਾ ਜੀ ਨਵੀਆਂ ਸੰਭਾਵਨਾਵਾਂ ਜਿਹੜੀਆਂ ਲੈ ਕੇ ਕੀਤਾ ਗਿਆ ਤੇ ਨਵੀਆਂ ਸੰਭਾਵਨਾਵਾਂ ਬਿਲਕੁਲ ਪੈਦਾ ਹੋਈਆਂ ਨੇ ਤੇ ਪ੍ਰੇਰਣਾ ਜਿਹੜੀ ਆ ਉਹ ਜ਼ਰੂਰ ਬਣਿਆ ਜੀ ਇਹ ਕੰਟੈਸਟ ਸਾਡੇ ਜਿਹੜੇ ਨਵੇਂ ਹੋਰ ਗੱਭਰੂ ਮੁਟਿਆਰਾਂ ਜਿਹੜੀਆਂ ਉਹ ਇਸ ਪਾਸੇ ਵੱਲ ਉਤਸ਼ਾਹਿਤ ਹੋਣ, ਇਸ ਗੱਲ ਦਾ ਜਿਹੜਾ ਬਿਲਕੁਲ ਪ੍ਰਭਾਵ ਜਿਹੜਾ ਉਹ ਦਿਖਾਈ ਦੇ ਰਿਹਾ। ਸੋ ਨਰਿੰਦਰ ਜੀ ਹੁਣ ਆਪਾਂ ਆਉਂਦੇ ਹਾਂ ਜੀ ਤੁਹਾਡੀ ਸਟੋਰੀ ਵੱਲ। ਜਿਵੇਂ ਮੈਂ ਆਪਣੇ ਸਰੋਤਿਆਂ ਦੇ ਨਾਲ ਗੱਲ ਕਰ ਰਹੀ ਸੀ ਸ਼ੁਰੂਆਤ ਦੇ ਵਿੱਚ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਬਾਰੇ ਕਿ ਤੁਸੀਂ ਇੱਕ ਸਿੱਖ ਸਰੂਪ ਦੇ ਵਿੱਚ ਪਹਿਲੀ ਵਾਰ ਜਿਹੜਾ ਨੈਸ਼ਨਲ ਚੈਨਲ ਹੈ ਉਹਦੇ ਉੱਤੇ ਆਏ, ਬਹੁਤ ਸਾਰੇ ਜਿਹੜੇ ਹੋਰ ਚੈਨਲਸ ਚੱਲੇ ਸੋਨੀ ਚੈਨਲ ਦੇ ਉੱਤੇ, ਸਹਾਰਾ ਦੇ ਉੱਤੇ, ਅਲਫਾ ਦੇ ਉੱਤੇ, ਬਹੁਤ ਸਾਰੇ ਸੀਰੀਅਲ ਦੇ ਵਿੱਚ ਜਦੋਂ ਕਿ ਮਾਨਤਾ ਨਹੀਂ ਸੀਗੀ ਹਨਾ ਸਿੱਖ ਕਰੈਕਟਰਸ ਦੀ, ਉਸ ਸਮੇਂ ਦੇ ਵਿੱਚ ਤੁਸੀਂ ਉਸ ਸਿੱਖ ਆਈਡੈਂਟੀ ਦੇ ਨਾਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਕਰੈਕਟਰ ਆ ਉਹ ਤੁਸੀਂ ਉਸ ਰੋਲ ਜਿਹੜੇ ਆ ਉਹ ਨਿਭਾਏ ਆ ਤੇ ਇਹਦੇ ਨਾਲ ਹੀ ਫੇਰ ਤੁਸੀਂ ਫਿਲਮਾਂ ਦੇ ਵਿੱਚ ਵੀ ਜਿਹੜੀ ਸ਼ੁਰੂਆਤ ਆ ਕਾਫੀ ਪਹਿਲਾਂ ਕਰ ਦਿੱਤੀ ਸੀ ਇੱਕ ਸਿੱਖ ਐਕਟਰ ਦੇ ਤੌਰ ਤੇ। ਸੋ ਜਦੋਂ ਤੁਸੀਂ ਸ਼ੁਰੂਆਤ ਆਪਣੇ ਸੀਰੀਅਲਸ ਦੇ ਵਿੱਚ ਕੀਤੀ ਤਾਂ ਕਿਸ ਤਰ੍ਹਾਂ ਦਾ ਉਸ ਵੇਲੇ ਮਾਹੌਲ ਉੱਥੇ ਸੀਗਾ ਔਰ ਜਿਹੜੀ ਤੁਹਾਡੇ ਨਾਲ ਜਿਹੜਾ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹ ਕਿੰਨੀ ਕੁ ਛੇਤੀ ਤੁਹਾਨੂੰ ਸਵੀਕਾਰ ਕਰ ਸਕੇ ਆ?
ਗੱਲ ਇਹ ਹੈ ਜੀ ਕਿ ਸਾਡੀ ਤਾਂ ਜੇ ਆਪਾਂ ਗੱਲ ਕਰੀਏ ਸਾਡੇ ਖੂਨ ਦੇ ਵਿੱਚ ਹਮੇਸ਼ਾ ਸਟਰਗਲ ਰਹੀ ਹੈ
ਜੀ,
ਤੇ ਕਿਉਂਕਿ ਸਾਡੇ ਤਾਂ ਉਹ ਕਹਿੰਦੇ ਹਾਂ ਪੰਜਾਬ ਚ ਜੰਮਦਿਆਂ ਨੂੰ ਨਿੱਤ ਵਹੀ ਜਾਂ ਤੇ ਉਹ ਸਾਨੂੰ ਕੋਈ ਔਖਿਆਈਆਂ ਨੀ ਆਈਆਂ ਕਿਸੇ ਤਰ੍ਹਾਂ ਦੀਆਂ, ਪਰ ਇਹ ਹੈਗਾ ਕਿ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਕਹਿ ਦਿੰਦੇ ਹੁੰਦੇ ਸੀ ਕਿ ਸਰਦਾਰ ਤੇ ਐਕਟਰ ਕਦੇ ਨੀ ਹੋ ਸਕਦਾ, ਸਾਨੂੰ ਇੱਕ ਮਜ਼ਾਕ ਦਾ ਪਾਤਰ ਬਣਾ ਕੇ ਰੱਖਿਆ ਜਾਂਦਾ ਸੀਗਾ। ਬਟ ਜਦੋਂ ਮੈਂ ਆਇਆ ਜੀ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਮੇਰਾ ਜਿਹੜੀ ਲਾਈਫ ਹੈਗੀ ਆ ਉਹ ਮੇਰੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਭੰਗੜੇ ਤੋਂ ਹੈਗੀ ਜੀ। ਮੈਂ 82-83 ਦੇ ਵਿੱਚ ਭੰਗੜਾ ਪਾਉਣਾ ਸ਼ੁਰੂ ਕੀਤਾ ਸੀ, ਫਿਰ ਉਸ ਤੋਂ ਬਾਅਦ ਮੇਰੀ ਜਿਹੜੀ ਉਹ ਹੈਗੀ ਆ ਉਹ ਮੈਂ ਗੱਤਕੇ ਗੱਤਕਾ ਪ੍ਰੈਫਰ ਕੀਤਾ, ਗੱਤਕਾ ਖੇਡਿਆ ਜੀ ਮੈਂ ਔਰ 82-83 ਤੋਂ ਹੀ ਮੈਂ ਗੱਤਕਾ ਖੇਡ ਰਿਹਾ
ਜੀ।
ਤੇ ਉਹ ਤੋਂ ਬਾਅਦ ਮੈਂ 89 ਦੇ ਵਿੱਚ ਮੈਂ ਥੀਏਟਰ ਸ਼ੁਰੂ ਕਰ ਦਿੱਤਾ ਸੀਗਾ ਜੀ, ਥੀਏਟਰ ਦੇ ਨਾਲ ਜੁੜ ਗਿਆ ਸੀਗਾ ਔਰ ਥੀਏਟਰ ਦੇ ਨਾਲ ਮੇਰੇ ਮੇਰੇ ਉਸਤਾਦ ਮਰਹੂਮ ਬੀਪੀ ਸਿੰਘ ਸੀਗੇ, ਉਹਨਾਂ ਤੋਂ ਮੈਂ ਬਹੁਤ ਕੁਛ ਸਿੱਖਿਆ। ਤੇ ਉਹਦੇ ਨਾਲ ਨਾਲ ਥੀਏਟਰ ਤੋਂ ਬਾਅਦ ਮੈਂ 1995 ਦੇ ਵਿੱਚ ਪਹਿਲੀ ਫਿਲਮ ਕੀਤੀ ਸੀ ਟ੍ਰੇਨ ਟੂ ਪਾਕਿਸਤਾਨ ਖੁਸ਼ਵੰਤ ਸਿੰਘ ਜੀ ਦਾ ਨਾਵਲ ਤੇ ਉਹ ਉਹ ਜਿਹੜਾ ਪਹਿਲਾ ਕੈਮਰਾ ਫੇਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨੀ ਦੇਖਿਆ। ਉਹ ਤੋਂ ਬਾਅਦ ਜਲੰਧਰ ਦੂਰਦਰਸ਼ਨ ਗਦਰ ਦੀ ਗੂੰਜ ਕੀਤਾ ਸੀਰੀਅਲ, ਜਦੋਂ ਮੈਂ ਬੰਬੇ ਕੀਤਾ ਜੀ ਫਸਟ ਸੀਰੀਅਲ ਮੈਂ ਕੀਤਾ ਸੀ ਉੱਥੇ ਸਹਾਰਾ ਚੈਨਲ ਦੇ ਉੱਤੇ ਮਿਸ਼ਨ ਫਤਿਹ, ਇਹ ਆਰਮੀ ਲਾਈਫ ਦੇ ਉੱਤੇ ਆਧਾਰਿਤ ਸੀਗਾ ਜੀ। ਔਰ ਇਹਨੂੰ ਜਦੋਂ ਮੈਂ ਉੱਥੇ ਕੀਤਾ ਤੇ ਬਹੁਤ ਸਰਾਹਿਆ ਕਿ ਬਹੁਤ ਅੱਛਾ ਐਕਟ ਕੀਤਾ ਗਿਆ ਤੇ ਉਸ ਤੋਂ ਬਾਅਦ ਤਾਂ ਮੇਰੇ ਖਿਆਲ ਬੰਬੇ ਇੰਡਸਟਰੀ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ। ਉਹਨਾਂ ਨੇ ਦਸਤਾਰ ਵਾਲੇ ਐਕਟਰ ਨੂੰ ਔਰ ਸਾਬਰ ਸੂਟ ਐਕਟਰ ਨੂੰ ਉਹਨਾਂ ਨੇ ਅਸੈਪਟ ਕੀਤਾ। ਉਸ ਤੋਂ ਬਾਅਦ ਮੈਂ ਸੋਨੀ ਟੀਵੀ ਤੇ ਮੇਰਾ ਚੱਲ ਰਿਹਾ ਸੀਗਾ ਜੀ ਮੀਤ ਮਲਾਦੇ ਰੱਬਾ, ਉਹਦੇ ਚ ਨੈਗੇਟਿਵ ਕਰੈਕਟਰ ਸੀਗਾ ਮੇਰਾ ਔਰ ਉਹਦੇ ਨਾਲ ਨਾਲ ਜਿਹੜਾ ਦੂਰਦਰਸ਼ਨ ਆ ਉਹਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਸੀਰੀਅਲ ਚੱਲ ਰਿਹਾ ਸੀ ਲਾਰਡ ਆਫ ਫਾਈਵ ਰਿਵਰ, ਉਹਦੇ ਵਿੱਚ ਮੈਨੂੰ ਮਾਣ ਹੈਗਾ ਜੀ ਕਿ ਮੈਂ ਉਹਦੇ ਚ ਕਿਰਦਾਰ ਨਿਭਾਇਆ ਜੀ ਅਕਾਲੀ ਫੂਲਾ ਸਿੰਘ ਜੀ। ਤੇ ਮੈਂ ਜਿਹੜੇ ਵੀ ਕਿਰਦਾਰ ਕੀਤੇ ਨੇ ਬਹੁਤ ਸੋਚ ਸਮਝ ਕੇ ਔਰ ਬਹੁਤ ਗੁਰੂ ਦੀ ਕਿਰਪਾ ਰਹੀ ਹੈ ਜੀ ਕਿ ਮੈਨੂੰ ਮਾੜਾ ਕਰੈਕਟਰ ਜਾਂ ਕੋਈ ਹਾਸੇ ਮਜ਼ਾਕ ਵਾਲਾ ਕਰੈਕਟਰ ਪਾਤਰ ਕਿਤੇ ਵੀ ਨੀ ਮਿਲਿਆ। ਮੈਨੂੰ ਜਿਹੜੇ ਵੀ ਕਰੈਕਟਰ ਮਿਲੇ ਨੇ ਉਹ ਦਮਦਾਰ ਔਰ ਕਮਾਲ ਦੇ ਮਿਲੇ
ਜੀ। ਕਿਆ ਬਾਤ ਹੈ। ਸੋ ਫਿਲਮਾਂ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹ ਜਿਵੇਂ ਤੁਸੀਂ ਦੱਸਿਆ ਕਿ ਟ੍ਰੇਨ ਟੂ ਪਾਕਿਸਤਾਨ ਦੇ ਨਾਲ ਹੋਈ, ਤੇ ਹੁਣ ਤੱਕ ਕੋਈ ਅੰਦਾਜ਼ਾ ਕਿ ਕਿੰਨੀਆਂ ਕੁ ਫਿਲਮਾਂ ਜਿਹੜੀਆਂ ਹੁਣ ਤੱਕ ਕਰ ਚੁੱਕੇ ਹੋ ਤੇ ਕਿੰਨੀਆਂ ਜਿਹੜੀਆਂ ਉਹ ਲਾਈਨ ਦੇ ਵਿੱਚ ਨੇ?
ਗਿਣਤੀ ਹੈ ਨੀ ਕੋਈ ਵੀ, ਮਤਲਬ ਪਰ ਮੇਰੀਆਂ ਜਿਹੜੀਆਂ ਦਿਲ ਨੂੰ ਟੁੰਬਣ ਵਾਲੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ ਉਹ ਗੁਰਦਾਸ ਮਾਨ ਸਾਹਿਬ ਦੀ ਸੀਗੀ ਦੇਸ਼ ਹੋਇਆ ਪਰਦੇਸ਼, ਉਹ ਤੋਂ ਬਾਅਦ ਮੇਰੀ ਫਿਲਮ ਆਈ ਸੀ ਸਪੋਰਟਸ ਕਰਪਸ਼ਨ ਦੇ ਉੱਤੇ ਆਈ ਸੀ ਰੁਸਤਮ ਹਿੰਦ, ਉਹਦੇ ਵਿੱਚ ਮੈਂ DSP ਦਾ ਕਿਰਦਾਰ ਨਿਭਾਇਆ ਸੀ, ਨੈਗੇਟਿਵ ਸੀਗਾ ਜੀ। ਔਰ ਉਹ ਤੋਂ ਬਾਅਦ ਇੱਕ ਫਿਲਮ ਆਈ ਸੀ ਸਿਆਸਤ, ਤੇ ਉਹਦੇ ਵਿੱਚ ਮਤਲਬ ਸੰਤਾਂ ਨੂੰ ਮੁੱਖ ਰੱਖਦੇ ਹੋਏ ਮੇਰਾ ਉਹ ਕਿਰਦਾਰ ਥੋੜਾ ਜਿਹਾ ਉਹਨਾਂ ਦੇ ਨੇੜੇ ਰੱਖ ਕੇ ਕੀਤਾ ਗਿਆ ਸੀਗਾ ਔਰ ਉਹਦੇ ਵਿੱਚ ਬਹੁਤ ਅੱਛਾ ਮੇਰਾ ਕਿਰਦਾਰ ਸੀ, ਉਹ ਵੀ ਯਾਦਗਾਰ ਸੀ। ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਹੋਰ ਫਿਲਮਾਂ ਹੁਣੀ ਤਾਜੀ ਤਾਜੀ ਹੋਈ ਸੀ ਬੰਬੂ ਘਾਟ ਆਈ ਸੀ ਉਹਦੇ ਨਾਲ ਤੇ ਐਮੀ ਵਿਰਕ ਦੇ ਨਾਲ ਸੀਗੀ ਇਹ, ਔਰ ਹੁਣੀ ਜਿਹੜੀ ਹੁਣੀ ਤਾਜੀ ਤਾਜੀ ਬਿਲਕੁਲ ਫਿਲਮ ਜਿਹੜੀ ਹੈਗੀ ਆ ਉਹ ਤੂਫਾਨ ਸਿੰਘ ਰਿਲੀਜ਼ ਹੋਈ ਆ ਜਿਹਦੇ ਚ ਮੈਂ ਅਵਤਾਰ ਸਿੰਘ ਬ੍ਰਹਮਜੀ ਦਾ ਕਰੈਕਟਰ ਨਿਭਾਇਆ ਹੈਗਾ, ਤੇ ਬਹੁਤ ਸਾਰੀਆਂ ਹੋਰ ਫਿਲਮਾਂ ਹੈਗੀਆਂ ਦੇਸ਼ ਦੇ ਆਪਣੇ ਤੂੰ ਮੇਰਾ ਬਾਈ ਮੈਂ ਤੇਰਾ ਬਾਈ, ਰੋਮੀਓ ਰਾਂਝਾ ਔਰ ਹੋਰ ਬਹੁਤ ਸਾਰੀਆਂ ਫਿਲਮਾਂ ਹੈਗੀਆਂ ਕਿ ਜਿਹੜੀਆਂ ਮੈਂ ਕੀਤੀਆਂ ਨੇ। ਉਹਦੇ ਨਾਲ ਨਾਲ ਜਿਹੜੀਆਂ ਹਿੰਦੀ ਫਿਲਮਾਂ ਮੈਂ ਕੀਤੀਆਂ ਜੀ ਖਾਨ ਆਫ ਸਰਦਾਰ, 1971 ਦੇਸ਼ ਭਗਤੀ ਮਨੋਜ ਵਾਜਪਾਈ ਰਵੀ ਕਿਸ਼ਨ, ਉਹ ਅੰਮ੍ਰਿਤ ਸਾਗਰ ਨੇ ਡਾਇਰੈਕਟ ਕੀਤੀ ਸੀ ਔਰ ਉਹਦੇ ਚ ਫੁੱਲ ਫਲੈਜ ਮੇਰੇ ਉੱਤੇ ਇੱਕ ਗਾਣਾ ਸੀਗਾ ਜੀ ਭੰਗੜਾ ਪਾਉਣ ਨੂੰ ਜੀ ਕਰਦਾ, ਉਹ POW ਦੇ ਉੱਤੇ ਬਣੀ ਸੀ ਫਿਲਮ
ਜੀ ਜੀ
ਜੀ।
ਸੋ ਸਨ ਆਫ ਸਰਦਾਰ ਮੂਵੀ ਜਿਹੜੀ ਆ ਉਹਦੇ ਵਿੱਚ ਵੀ ਕਿਰਦਾਰ ਤੁਸੀਂ ਨਿਭਾਇਆ, ਤੇ ਹੁਣ ਗੱਲ ਤੂਫਾਨ ਸਿੰਘ ਦੀ ਹੋਈ ਆ, ਤੂਫਾਨ ਸਿੰਘ ਦੇ ਵਿੱਚ ਬੜਾ ਦਮਦਾਰ ਕਰੈਕਟਰ ਜਿਹੜਾ ਸੀ ਤੁਹਾਡਾ, ਇਸ ਫਿਲਮ ਦੇ ਬਾਰੇ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਰਹੇ ਆ ਕਿਉਂਕਿ ਦੂਸਰੇ ਟਾਈਪ ਦਾ ਜਿਹੜਾ ਮੈਟਰ ਸੀਗਾ ਸੀਰੀਅਲ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਡਿਫਰੈਂਟ ਤਰ੍ਹਾਂ ਦੇ ਜਿਹੜੇ ਕਿਰਦਾਰ ਤੁਸੀਂ ਨਿਭਾਏ ਆ, ਔਰ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਪਰਸਨੈਲਿਟੀ ਨੂੰ ਸੂਟ ਕਰਦਾ ਜਿਹੜਾ ਕਿਰਦਾਰ ਹੈ ਉਹ ਤੂਫਾਨ ਸਿੰਘ ਦੇ ਵਿੱਚ ਉਹ ਤੁਹਾਨੂੰ ਨਿਭਾਉਣ ਦਾ ਮੌਕਾ ਮਿਲਿਆ। ਸੋ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਆ ਔਰ ਇਹ ਤੂਫਾਨ ਸਿੰਘ ਦੇ ਵਿੱਚ ਕੰਮ ਕਰਦੇ ਆ ਜਾਂ ਫਿਰ ਜਿਹੜੀਆਂ ਦੂਸਰੀ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਉਹਨਾਂ ਦੇ ਵਿੱਚ ਕੰਮ ਕਰਦੇ ਆ?
ਦੇਖੋ, ਦੂਸਰੇ ਤਰ੍ਹਾਂ ਦੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ ਖੁਸ਼ ਹੁੰਦੀਆਂ ਨੇ, ਉਹਦੇ ਚ ਬਹੁਤੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਹੈਗੀ। ਉਹ ਤਾਂ ਨਾਰਮਲ ਹੁੰਦਾ ਕਿ ਚਲੋ ਠੀਕ ਹੈ ਆਪਾਂ ਗਏ ਤੇ ਆਪਣੀ ਲਾਈਫ ਉਹਨੂੰ ਨੈਗੇਟਿਵ ਦਿਖਾਉਣਾ ਜਾਂ ਪੋਜ਼ਿਟਿਵ ਆ, ਠੀਕ ਹੈ ਉਸ ਹਿਸਾਬ ਨਾਲ ਕਰ ਲਈਦਾ। ਪਰ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਇਤਿਹਾਸਕ ਹੈਗਾ ਜੀ ਕਿਰਦਾਰ ਜਿਹੜਾ ਮੈਂ ਉਹਦੇ ਚ ਕੀਤਾ ਹੈਗਾ, ਔਰ ਸਾਡਾ ਸਾਨੂੰ ਆਪਣੇ ਇਤਿਹਾਸ ਤੇ ਮਾਣ ਹੈਗਾ ਕਿ ਸ਼ੁਰੂ ਤੋਂ ਹੀ ਸਾਡੇ ਸ਼ਹੀਦਾਂ ਨੇ ਸਾਨੂੰ, ਜੇ ਆਪਾਂ ਗੱਲ ਕਰੀਏ ਕਿ ਸਿੱਖ ਪੰਥ ਨੂੰ ਸਿੰਘਿਆ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ, ਤੇ ਟਾਈਮ ਟੂ ਟਾਈਮ ਇਹ ਹੁੰਦਾ ਰਿਹਾ ਔਰ ਕਰਦੇ ਰਹੇ ਨੇ, ਤੇ ਅਸੀਂ ਅੱਜ ਜੇ ਮਾਣ ਨਾਲ ਜਿਉਂਦੇ ਹਾਂ ਤੇ ਉਹਨਾਂ ਦੇ ਕਰਕੇ ਹੀ ਜੀ ਰਹੇ ਹਾਂ। ਤੇ ਪ੍ਰਣਾਮ ਆ ਜੀ ਉਹਨਾਂ ਸਾਰੇ ਸ਼ਹੀਦਾਂ। ਤੇ ਗੱਲ ਕਰ ਰਹੇ ਸੀ ਕਿਰਦਾਰਾਂ ਦੀ, ਕਿ ਜਦੋਂ ਮੈਨੂੰ ਇਹ ਕਿਰਦਾਰ ਦੀ ਗੱਲ ਕੀਤੀ ਮਰਹੂਮ ਗੁਰਚਰਨ ਬੇਰਕੀ ਜੀ ਨੇ, ਜਿਹੜੇ ਕਿ ਮੇਰੇ ਬਹੁਤ ਅੱਛੇ ਦੋਸਤ ਤੇ ਬਹੁਤ ਵਧੀਆ ਡਾਇਰੈਕਟਰ ਸੀਗੇ, ਔਰ ਬਘੇਲ ਸਿੰਘ ਉਹਨਾਂ ਦੇ ਨਾਲ ਕਰ ਰਹੇ ਸੀਗੇ ਟੈਕਨੀਕਲ ਸਾਰਾ। ਤੇ ਇਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਕਿ ਤੁਹਾਡਾ ਜਿਹੜਾ ਕਿਰਦਾਰ ਹੈਗਾ ਅਸੀਂ ਸੋਚਿਆ ਤੇ ਉਹ ਤੁਸੀਂ ਉਸ ਕਿਰਦਾਰ ਨੂੰ ਨਿਭਾਉਣ ਵਾਸਤੇ ਅਸੀਂ ਸਿਰਫ ਤੁਹਾਨੂੰ ਇਹ ਸੋਚਿਆ
ਜੀ,
ਤੇ ਉਹ ਜਦੋਂ ਮੈਨੂੰ ਦੱਸਿਆ ਉਹਨਾਂ ਨੇ ਤੇ ਅਵਤਾਰ ਸਿੰਘ ਬ੍ਰਹਮਾ ਜੀ ਦਾ ਕਰੈਕਟਰ, ਤੇ ਮੈਂ ਉਸ ਰਾਤ ਸੋ ਨਹੀਂ ਸਕਿਆ ਕਿ ਮੈਂ ਕੀ ਉਸ ਕਿਰਦਾਰ ਲਈ ਸੂਟ ਹੈਗਾ, ਕਿਉਂਕਿ ਅਸੀਂ ਉਹਨਾਂ ਸਾਰੇ ਜਿੰਨੇ ਵੀ ਸੂਰਵੀਰ ਨੇ, ਬਹਾਦਰ ਨੇ, ਸ਼ਹੀਦ ਨੇ, ਅਸੀਂ ਉਹਨਾਂ ਦੇ ਪੈਰਾਂ ਦੀ ਜੁੱਤੀ ਵੀ ਨਹੀਂ ਹੈਗੇ। ਤੇ ਮੈਂ ਇਹਨਾਂ ਦਾ ਸਰਦਾਰ ਦਲਬਾਗ ਸਿੰਘ ਜੀ ਦਾ ਤੇ ਬਾਕੀ ਸਾਰਿਆਂ ਦਾ ਜਿੰਨੇ ਵੀ ਟੈਕਨੀਕਲ ਜੁੜੇ ਹੋਏ ਸੀ ਟੀਮ ਦੇ ਨਾਲ ਜਰਨੈਲ ਉਨੀ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਚੁਣਿਆ ਉਸ ਕਿਰਦਾਰ ਦੇ ਲਈ। ਤੇ ਮੈਂ ਉਸ ਕਿਰਦਾਰ ਨੂੰ ਨਿਭਾਉਣ ਦੇ ਲਈ ਮੈਂ ਬਹੁਤ ਸਰਚ ਕੀਤੀ, ਉਹਨੂੰ ਕਿਵੇਂ ਉੱਠਦੇ ਸੀ ਬੈਠਦੇ ਸੀ, ਉਹਨਾਂ ਸਟਾਈਲ ਕੀ ਦੇਖਣ ਦਾ ਜਾਂ ਉਹਨਾਂ ਦੇ ਫੇਸ ਦਾ, ਉਹਨਾਂ ਦਾ ਬੋਲਣ ਦਾ ਸਟਾਈਲ, ਉਹ ਸਾਰੀਆਂ ਚੀਜ਼ਾਂ ਕਾਪੀ ਕੀਤੀਆਂ ਜੀ। ਸਾਨੂੰ ਇਸ ਕੰਮ ਲਈ 1.5-2 ਮਹੀਨੇ ਲੱਗੇ
ਜੀ,
ਤੇ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਹਾਰਸ ਰਾਈਡਿੰਗ ਵੀ ਕਰ ਲੈਂਦਾ ਜੀ, ਤੇ ਉਹਨਾਂ ਦਾ ਜਿਹੜਾ ਕਿਰਦਾਰ ਸੀਗਾ ਉਹਦੇ ਚ ਵੀ ਹਾਰਸ ਰਾਈਡਿੰਗ ਜ਼ਰੂਰੀ ਸੀਗੀ
ਜੀ,
ਤੇ ਕਿਉਂਕਿ ਉਹ ਆਪ ਬਹੁਤ ਵਧੀਆ ਹਾਰਸ ਰਾਈਡਰ ਸੀਗੇ। ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਜੀ, ਅਸੀਂ ਵਿਰਾਸਤ ਫਿਲਮ ਵੱਲੋਂ ਅਸੀਂ ਇੱਕ ਫਿਲਮ ਕੀਤੀ ਸੀਗੀ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਦੇ ਉੱਤੇ ਰਾਖੇ ਹਰਿਮੰਦਰ ਦੇ
ਜੀ,
ਤੇ ਉਹਦੇ ਚ ਵੀ ਮੈਨੂੰ ਜਿਹੜਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਜੀ, ਉਹ ਭਾਈ ਮਹਿਤਾਬ ਸਿੰਘ ਜੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ। ਔਰ ਮਤਲਬ ਜਿਹੜੇ ਵੀ ਇਤਿਹਾਸਕ ਜਿਹੜੇ ਵੀ ਆਪਾਂ ਕਿਰਦਾਰ ਕਰਦੇ ਹਾਂ ਜੀ, ਉਹਨਾਂ ਨੂੰ ਬੜਾ ਸੋਚ ਸਮਝ ਕੇ ਕਰਨਾ ਪੈਂਦਾ
ਜੀ,
ਤੇ ਅਸੀਂ ਤਾਂ ਹਮੇਸ਼ਾ ਜਦੋਂ ਵੀ ਸ਼ੁਰੂ ਹੁੰਦੀ ਹੈ ਤਾਂ ਉਦੋਂ ਪਹਿਲਾਂ ਅਰਦਾਸ ਕਰੀ ਦੀ ਆਈ ਕਿ ਗੁਰੂ ਮਹਾਰਾਜ ਕਿਰਪਾ ਕਰਨ ਕਿ ਉਹਨਾਂ ਸ਼ਹੀਦਾਂ ਦੀ ਜਿਹੜੀ ਦਿੱਖ, ਉਹਨਾਂ ਦੀ ਜੋ ਉਹਨਾਂ ਦੀ ਸੋਚ ਜਾਂ ਉਹਨਾਂ ਦੀ ਉੱਠਣੀ ਬੈਠਣੀ ਰਹਿਣੀ ਸਹਿਣੀ ਜਿਹੜੀ ਆ ਉਹ ਸਾਡੇ ਅੰਦਰ ਆਪ ਉਹ ਕਰਵਾ ਲੈਣ ਤਾਂ ਕਰਵਾ ਲੈਣ, ਅਸੀਂ ਕਰਨ ਜੋਗੇ ਹੈ
ਜੀ। ਬਿਲਕੁਲ। ਸੋ ਨਰਿੰਦਰ ਨੀਨਾ ਜੀ, ਜਿਵੇਂ ਤੁਸੀਂ ਗੱਲ ਕੀਤੀ ਵੀ ਸਿਲਸਿਲਾ ਜਿਹੜਾ ਜੀ ਉਹ ਕਾਫੀ ਲੰਬਾ ਹੈ ਹਨਾ, ਜਿਵੇਂ ਫਿਲਮਾਂ ਜਿਹੜੀਆਂ ਸ਼ੁਰੂਆਤ 1995 ਤੋਂ ਤੁਸੀਂ ਕਰ ਚੁੱਕੇ ਹੋ ਤੇ ਹੁਣ ਲਗਾਤਾਰ ਅੱਗੇ ਤੋਂ ਅੱਗੇ ਜਿਹੜਾ ਇਹ ਸਫ਼ਰ ਆ ਉਹ ਚੱਲ ਰਿਹਾ, ਤੇ ਜਿੰਨੀਆਂ ਵੀ ਫਿਲਮਾਂ ਹੁਣ ਤੱਕ ਕੀਤੀਆਂ ਨੇ ਉਹਨਾਂ ਫਿਲਮਾਂ ਦੇ ਵਿੱਚ ਤੁਹਾਡੇ ਦਿਲ ਦੇ ਨੇੜੇ ਕਿਹੜਾ ਕਿਰਦਾਰ ਰਿਹਾ ਹਮੇਸ਼ਾ ਇਹਨਾਂ ਸਾਰੀਆਂ ਫਿਲਮਾਂ ਦੇ ਵਿੱਚ ਜਿਹੜੇ ਜਿਹੜੇ ਵੀ ਕਿਰਦਾਰ ਤੁਸੀਂ ਨਿਭਾਏ, ਔਰ ਤੁਹਾਡੇ ਦਿਲ ਦੇ ਨੇੜੇ ਕਿਹੜੀ ਮੂਵੀ ਜਿਹੜੀ ਆ ਉਹ ਤੁਹਾਡੇ ਕਾਫੀ ਜ਼ਿਆਦਾ ਪਸੰਦੀਦਾ ਮੂਵੀ ਆ?
ਏਦਾਂ ਹੈਗਾ ਜੀ ਕਿ ਪਸੰਦੀਦਾ ਮੂਵੀ ਤਾਂ ਜਿਹੜੇ ਵੀ ਆਪਾਂ ਕਰਦੇ ਆ ਸਾਰੀਆਂ ਪਸੰਦੀਆਂ ਨੇ
ਜੀ,
ਮਤਲਬ ਜਿਹੜਾ ਵੀ ਆਪਾਂ ਕਿਰਦਾਰ ਕਰਦੇ ਆ ਦਿਲੋਂ ਹੀ ਕਰਦੇ ਆ
ਜੀ,
ਤੇ ਉਹਨੂੰ ਹੰਡਾਈਦਾ ਵੀ ਆ ਉਸ ਕਿਰਦਾਰ ਨੂੰ
ਜੀ।
ਹੋਰ ਇਹ ਹੈਗਾ ਜੀ ਕਿ ਮੈਂ ਜਿੰਨੇ ਫਿਲਮਾਂ ਕੀਤੀਆਂ ਨੇ ਉਹ ਭਾਵੇਂ ਕਿਰਦਾਰ ਛੋਟਾ ਹੋਵੇ ਭਾਵੇਂ ਵਧੀਆ ਵੱਡਾ ਹੋਵੇ, ਪਰ ਉਹਨੂੰ ਮਤਲਬ ਬੜਾ ਮੇਰਾ ਤਾਂ ਮੈਂ ਕਹਿਣਾ ਹੁੰਦਾ ਵੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਰਕ ਦੇ ਨਾਲ, ਵੀ ਜਿਹੜੇ ਵੀ ਕਿਰਦਾਰ ਕਰਨੇ ਨੇ ਉਹ ਵਧੀਆ ਹੋਣ, ਔਰ ਸਾਰੀਆਂ ਫਿਲਮਾਂ ਹੀ ਮੇਰੇ ਦਿਲ ਦੇ ਬਹੁਤ ਨੇੜੇ ਨੇ ਜੀ। ਪਰ ਉਹਦੇ ਉਹਦੇ ਨੇੜੇ ਨੇੜੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਇੱਕ 1984 ਪੰਜਾਬ 1984 ਉਹਦੇ ਚ ਜਿਹੜਾ ਮੇਰਾ ਕਿਰਦਾਰ ਸੀ ਉਹ ਕਈ ਗੱਲਾਂ ਕਰਕੇ ਗਿਆ, ਭਾਵੇਂ ਛੋਟਾ ਸੀ ਕਿਰਦਾਰ, ਮੈਨੂੰ ਬੜਿਆਂ ਦੇ ਫੋਨ ਆਏ ਕਿ ਤੁਹਾਡਾ ਕਿਰਦਾਰ ਵੱਡਾ ਰੱਖਣਾ ਚਾਹੀਦਾ. ਮੈਂ ਉਹਨਾਂ ਨੂੰ ਕਿਹਾ ਵੀ ਪੂਰੀ ਫਿਲਮ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਤੇ ਭਾਵੇਂ ਕਿਰਦਾਰ ਛੋਟਾ ਹੋਵੇ, ਬਟ ਉਹਦਾ ਜਿਹੜਾ ਜਿਹੜਾ ਉਹਦਾ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਭਾਵੇਂ ਛੋਟੇ ਦੇ ਵਿੱਚ ਕਹਿ ਜਾਈਏ ਪਰ ਦਮਦਾਰ ਹੋਵੇ. ਤੇ ਪੰਜਾਬ ਚ ਰਾਸ਼ਟਰੀ ਬੰਬੂ ਕਾਟ ਵੀ ਮੇਰੇ ਦਿਲ ਦੇ ਬਹੁਤ ਨੇੜੇ ਆ, ਐਮੀ ਵਿਰਕ ਦੀ. ਔਰ ਜਿਹੜੀ ਤੂਫਾਨ ਸਿੰਘ ਦੀ ਗੱਲ ਕਰਦਾ ਤਾਂ ਮੈਂ ਹੰਡਾਇਆ ਜੀ, ਔਰ ਬਹੁਤ ਵਧੀਆ. ਮੈਂ ਇੱਕ ਚੀਜ਼ ਇੱਕ ਮੈਂ ਤੁਹਾਨੂੰ ਉਹਦੀ ਗੱਲ ਕਹਿਣੀ ਭੁੱਲ ਗਿਆ ਸੀਗਾ ਕਿ ਮੈਂ ਇੱਕ ਫਿਲਮ ਕੀਤੀ ਸੀ ਜੀ ਲੈਦਰ ਲਾਈਫ, ਬਹੁਤ ਵੱਡੇ ਬਜਟ ਦੀ ਫਿਲਮ ਨੀ ਸੀ ਉਹ, ਅਸੀਂ ਯਾਰਾਂ ਦੋਸਤਾਂ ਨੇ ਇਕੱਠੇ ਹੋ ਕੇ ਬਣਾਈ ਸੀ ਫਿਲਮ
ਜੀ.
ਤੇ ਉਹਦੇ ਚ ਮੈਂ ਇੱਕ ਧਰਮੀ ਫੌਜੀ ਦਾ ਕਿਰਦਾਰ ਕੀਤਾ ਸੀਗਾ ਜੀ. ਉਹਦੇ ਚ ਇੱਕ ਟੋਰਚਰ ਸੀਨ ਹੈਗਾ ਕਿ ਮੈਨੂੰ ਟੋਰਚਰ ਕਰਦੇ ਨੇ ਬਰਫ਼ ਦੀਆਂ ਸੀਲੀਆਂ ਤੇ ਲਟਾ ਕੇ ਤੇ ਉਹ ਮੈਨੂੰ ਖਿੱਚ ਕੇ ਪੂਰਾ. ਉਹ ਜਦੋਂ ਚੀਜ਼ਾਂ ਇਹ ਸਾਹਮਣੇ ਆਉਂਦੀਆਂ ਨੇ ਤੇ ਫਿਰ ਉਹ ਕਹਿੰਦੇ ਜੀ ਵੀ ਅਸੀਂ 1984 ਭੁੱਲ ਨੀ ਸਕਦੇ ਕਦੇ. ਤੇ ਬਟ ਜੇ ਮੈਂ ਗੱਲ ਕਰਦਾ ਤੂਫਾਨ ਸਿੰਘ ਮੇਰੇ ਦਿਲ ਦੇ ਬਹੁਤ ਨੇੜੇ ਹੈਗੇ. ਬਾਕੀ ਇੱਕ ਸਿਆਸਤ ਜਿਹੜੀ ਫਿਲਮ ਕੀਤੀ ਸੀ ਉਹ ਵੀ ਮੇਰੇ ਬਹੁਤ ਨੇੜੇ ਹੈਗੀ ਹੈ. ਬਾਕੀ ਤਾਂ ਹਰ ਕਿਰਦਾਰ ਨੂੰ ਅਸੀਂ ਆਪਣੇ ਦਿਲੋਂ ਹੀ ਨਿਭਾਉਂਦੇ.
ਬਿਲਕੁਲ. ਸੋ ਬਹੁਤ ਸਾਰੇ ਕਿਰਦਾਰਾਂ ਦੇ ਵਿੱਚ ਹੁਣ ਤੱਕ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਚੁੱਕੇ ਆ, ਤੇ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਜਾਂ ਆਉਣ ਵਾਲੀ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਸੀਰੀਅਲ ਜਿਹੜੇ ਆ ਉਹਨਾਂ ਦੇ ਵਿੱਚ ਵੀ ਤੁਸੀਂ ਕੋਈ ਖਾਸ ਭੂਮਿਕਾ ਦੇ ਵਿੱਚ ਦੇਖੋਗੇ?
ਹਾਂਜੀ, ਮੇਰੀ ਇੱਕ ਫਿਲਮ ਆ ਰਹੀ ਹੈ ਜੀ ਸ਼ੂ ਬਾਈਟ, ਅਮਿਤਾਬ ਬੱਚਨ ਦੇ ਨਾਲ ਆ ਰਹੀ ਹੈ
ਜੀ.
ਉਹਦੇ ਵਿੱਚ ਮੈਂ ਟਰੱਕ ਡਰਾਈਵਰ ਦਾ, ਹਿੰਦੀ ਫਿਲਮ ਹੈਗੀ ਜੀ, ਮੈਂ ਟਰੱਕ ਡਰਾਈਵਰ ਦਾ ਕਿਰਦਾਰ ਨਿਭਾਇਆ ਹੈਗਾ. ਤੇ ਉਹਦੇ ਨਾਲ ਨਾਲ ਇੱਕ ਹੋਰ ਸੀਰੀਅਲ ਸ਼ੁਰੂ ਹੋਣ ਵਾਲਾ ਜੀ ਦੂਰਦਰਸ਼ਨ ਦੇ ਉੱਤੇ, ਉਹ ਕਾਮੇਡੀ ਵੀ ਹੈਗਾ ਔਰ ਸੋਸ਼ਲ ਵੀ ਹੈਗਾ. ਉਹਦੀਆਂ ਵੀ ਤਿਆਰੀਆਂ ਚੱਲ ਰਹੀਆਂ ਨੇ ਤੇ ਆਉਣ ਵਾਲੀਆਂ ਦੋ ਤਿੰਨ ਫਿਲਮਾਂ ਹੋਰ ਨੇ. ਇੱਕ ਖਾਰਕੂਵਾਦ ਫਿਲਮ ਹੈਗੀ ਹੈ ਜੀ, ਉਹ ਵੀ ਪਾਈਪ ਲਾਈਨ ਦੇ ਵਿੱਚ ਹੈਗੀ, ਉਹ ਵੀ ਆ ਰਹੀ ਹੈ. ਉਹਦੇ ਨਾਲ ਨਾਲ ਦੋ ਤਿੰਨ ਫਿਲਮਾਂ ਹੋਰ ਹੈਗੀਆਂ ਨੇ ਜਿਹੜੀਆਂ ਕਿ ਚਲੋ ਪਾਈਪ ਲਾਈਨ ਚ ਹੈਗੀਆਂ ਨੇ ਔਰ ਛੇਤੀ ਹੀ ਦਰਸ਼ਕਾਂ ਦੇ ਸਾਹਮਣੇ ਉਹ ਪੇਸ਼ ਕਰਾਂਗੇ
ਜੀ. ਸੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਫਿਲਮਾਂ ਵੀ ਕਰ ਰਹੇ ਹੋ ਤੁਸੀਂ, ਨਾਲ ਨਾਲ ਸੀਰੀਅਲਸ ਵੀ ਕਰ ਰਹੇ ਹੋ ਤੇ ਬਹੁਤ ਸਾਰੀਆਂ ਜਿਹੜੀਆਂ ਮਿਊਜ਼ਿਕ ਵੀਡੀਓਜ਼ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਦਰਸ਼ਕ ਜਿਹੜੇ ਆ ਉਹ ਤੁਹਾਨੂੰ ਦੇਖਦੇ ਆ, ਵੱਖ ਵੱਖ ਕਿਰਦਾਰਾਂ ਦੇ ਵਿੱਚ ਤੁਸੀਂ ਸਾਹਮਣੇ ਆਉਂਦੇ ਹੋ. ਸੋ ਇਹ ਸਾਰਾ ਕੁਛ ਜਿਹੜਾ ਆ ਸਮਾਂ ਜਿਹੜਾ ਉਹ ਕਿਸ ਤਰ੍ਹਾਂ ਮੈਨੇਜ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਹਿੰਦੀ ਫਿਲਮਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਕਰੈਕਟਰ ਆ ਉਹ ਜ਼ਰੂਰ ਕਰ ਰਹੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੀਰੀਅਲਸ ਦੇ ਨਾਲ ਜੁੜੇ ਰਹਿਣਾ ਚਾਹੋਗੇ ਜਾਂ ਫਿਰ ਫਿਲਮਾਂ ਦੇ ਵਿੱਚ ਹੀ ਵੱਡੇ ਪੱਧਰ ਤੇ ਜਿਹੜਾ ਕੰਮ ਆ ਉਹ ਤੁਸੀਂ ਕਰੋਗੇ?
ਦੇਖੋ ਜੀ, ਗੱਲ ਇਹ ਹੈ ਕਿ ਕੰਮ ਤਾਂ ਕੰਮ ਆ, ਭਾਵੇਂ ਉਹ ਸੀਰੀਅਲ ਦੇ ਵਿੱਚ ਹੋਵੇ ਤੇ ਭਾਵੇਂ ਫਿਲਮ ਦੇ ਵਿੱਚ ਹੋਵੇ
ਜੀ.
ਪਰ ਇਹ ਹੈਗਾ ਕਿ ਜੇ ਆਪਾਂ ਗੱਲ ਕਰਦੇ ਹਾਂ ਸੀਰੀਅਲ ਦੇ ਵਿੱਚ, ਮਤਲਬ ਟਾਈਮ ਬਹੁਤ ਜ਼ਿਆਦਾ ਲੱਗਦਾ. ਮੈਂ ਸੀਰੀਅਲ ਅੱਜ ਕੱਲ ਥੋੜੇ ਜਿਹੇ ਘੱਟ ਕੀਤੇ ਹੋਏ ਨੇ, ਮੈਂ ਫਿਲਮਾਂ ਵੱਲ ਧਿਆਨ ਕਰ ਰਿਹਾ ਸਾਰਾ
ਜੀ.
ਤੇ ਫਿਲਮਾਂ ਹੀ ਚੱਲ ਰਹੀਆਂ ਨੇ ਤੇ ਕੁਛ ਇੱਕ ਮੇਰੇ ਮੈਂ ਅੱਜ ਕੱਲ ਐਲਬਮਸ ਵੀ ਘੱਟ ਕੀਤੀਆਂ ਹੋਈਆਂ ਨੇ ਸੌਂਗ ਵਗੈਰਾ ਦੀਆਂ. ਮੇਰੇ ਕੁਛ ਇੱਕ ਦੋਸਤ ਹੈਗੇ ਨੇ ਜਿਨ੍ਹਾਂ ਨੂੰ ਮੈਂ ਕਦੇ ਨਾ ਨੀ ਕਰ ਸਕਦਾ, ਉਹਨਾਂ ਨਾਲ ਮੈਂ ਵੀਡੀਓ ਸੌਂਗ ਵੀਡੀਓ ਕਰਦਾ. ਅਦਰਵਾਈਜ਼ ਮੇਰਾ ਜਿਹੜਾ ਟਾਰਗੇਟ ਹੈਗਾ, ਮੇਰਾ ਧਿਆਨ ਜਿਹੜਾ ਹੈਗਾ ਉਹ ਇਸ ਸਮੇਂ ਫਿਲਮਾਂ ਵੱਲ ਹੀ ਹੈ
ਜੀ. ਸੋ ਸਾਡੇ ਨਾਲ ਨਾ ਬਹੁਤ ਸਾਰੇ ਦੋਸਤ ਜਿਹੜੇ ਜੀ ਆਪਣੀ ਇਸ ਲਾਈਵ ਗੱਲਬਾਤ ਨੂੰ ਸੁਣ ਰਹੇ ਨੇ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਉਹ ਵੀ ਸਾਡੀ ਇਸ ਗੱਲਬਾਤ ਨੂੰ ਇੰਜੋਏ ਕਰ ਰਹੇ ਨੇ, ਪਾਲਾ ਬੈਂਸ ਕੋਬਰਮ ਵਾਲੇ ਵੀ ਸੁਣ ਰਹੇ ਆ ਜੀ ਪ੍ਰੋਗਰਾਮ ਤੇ ਗੱਲਬਾਤ. ਕਮਲ ਬੁੱਟਰ ਸਰੀ ਤੋਂ ਸਾਡੇ ਨਾਲ ਜੁੜੇ ਹੋਏ ਆ, ਉਹ ਵੀ ਸੁਣ ਰਹੇ ਆ ਸਾਨੂੰ. ਪਰਮ ਸੰਧੂਰੀ ਸੁਣ ਰਹੇ ਆ ਜੀ, ਕੁਲਵੀਰ ਸਿੰਘ, ਸੰਦੀਪ ਰਾਏ, ਜਸਵਿੰਦਰ ਸਿੰਘ ਤੇ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੋਈ ਹੈ ਜੀ, ਜਿਨ੍ਹਾਂ ਦੇ ਵਿੱਚ ਜਸਪ੍ਰੀਤ ਬੈਂਸ ਜੁੜੇ ਹੋਏ ਨੇ, ਕਿਰਤ ਮਨਜੀਤ ਹੋਰੀ ਜੁੜੇ ਹੋਏ ਨੇ ਤੇ ਹਰਮਪ੍ਰੀਤ ਸਿੰਘ ਬਰਾੜ ਜੁੜੇ ਹੋਏ ਨੇ ਤੇ ਪ੍ਰੀਤ ਜੁੜੇ ਹੋਏ ਨੇ, ਕੁਲਵਿੰਦਰ ਢਿੱਲੋਂ ਜੁੜੇ ਹੋਏ ਨੇ ਤੇ ਇਧਰ ਪਰਮਜੀਤ ਸਿੰਘ ਧਾਲੀਵਾਲ ਹੋਰੀ ਜੁੜੇ ਹੋਏ ਨੇ, ਸਿਮਰਨਜੀਤ ਸਿੰਮੀ ਜੁੜੇ ਹੋਏ ਨੇ, ਭਿੰਦਰ ਕਿਸ਼ਨਪੁਰੀ ਜੁੜੇ ਹੋਏ ਨੇ ਤੇ ਹਰਪ੍ਰੀਤ ਸਿੰਘ ਕੋਹਲੀ ਹੋਰੀ ਜੁੜੇ ਹੋਏ ਨੇ ਜੀ ਬ੍ਰਿਸਬੇਨ ਤੋਂ, ਧਨੀ ਸਾਹਿਬ ਜੁੜੇ ਹੋਏ ਨੇ ਮੈਲਬਨ ਤੋਂ, ਦਲਜੀਤ ਢਿੱਲੋਂ ਹੋਰੀ ਅੰਮ੍ਰਿਤਸਰ ਸਾਹਿਬ ਤੋਂ ਜੁੜੇ ਹੋਏ ਨੇ ਜੀ ਸਾਡੇ ਗੁਰਬਾਣੀ ਪ੍ਰੋਗਰਾਮ ਦੇ ਖਾਸ ਇੰਚਾਰਜ ਵੀ ਨੇ ਉਹ ਰਵਿੰਦਰ ਰਵੀ ਜੁੜੇ ਹੋਏ ਨੇ, ਗੁਰਿੰਦਰ ਸਿੰਘ ਪੈਂਸ ਜੁੜੇ ਹੋਏ ਨੇ, ਗੌਰਵ ਸ਼ਰਮਾ, ਰੁਪਿੰਦਰ ਸਿੰਘ ਗਿੱਲ, ਉਹਨਾਂ ਨੇ ਫਤਿਹ ਦੀ ਸਾਂਝ ਵੀ ਪਾਈ ਹੈ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਤੇ ਜੋਧਾ ਸਿੰਘ ਧਾਲੀਵਾਲ ਹੋਰੀ ਜੁੜੇ ਹੋਏ ਨੇ, ਜੋਗਿੰਦਰ ਸਿੰਘ ਸੋਹੀ, ਕੁਲਦੀਪ ਕੌਰ ਤੇ ਗੁਰਪ੍ਰੀਤ ਸਿੰਘ, ਸਾਰੇ ਦੋਸਤ ਜਿਹੜੇ ਜੀ ਉਹ ਇੰਟਰਵਿਊ ਜਿਹੜੀ ਤੁਹਾਡੀ ਲਾਈਵ ਇੰਟਰਵਿਊ ਆ ਇਹਨੂੰ ਸੁਣ ਰਹੇ ਆ, ਇੰਜੋਏ ਕਰ ਰਹੇ ਆ। ਤੇ ਨਰਿੰਦਰ ਨੀਨਾ ਜੀ, ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮਾ ਦਾ ਜਿਹੜਾ ਭਵਿੱਖ ਆ ਕਾਫੀ ਉਜਲਾ ਦਿਖਾਈ ਦੇ ਰਿਹਾ, ਪਿਛਲੇ ਕੁਝ ਸਾਲਾਂ ਤੋਂ ਇੱਕ ਵੱਖਰੀ ਤਰ੍ਹਾਂ ਦੀਆਂ ਜਿਹੜੀਆਂ ਟੈਕਨੀਕਸ ਆ ਉਹ ਫਿਲਮਾਂ ਦੇ ਵਿੱਚ ਅਪਣਾਈਆਂ ਜਾਣ ਲੱਗੀਆਂ, ਤੇ ਵੱਖਰੀ ਤਰ੍ਹਾਂ ਦੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਵੀ ਛੋਹਿਆ ਜਾ ਰਿਹਾ, ਜਦਕਿ ਉਸ ਤੋਂ ਪਹਿਲਾਂ ਇੱਕੋ ਤਰ੍ਹਾਂ ਦੀ ਜਿਹੜੀ ਕਾਮੇਡੀ ਆ ਉਹ ਫਿਲਮਾਂ ਦਾ ਜਿਹੜਾ ਮੇਨ ਆਧਾਰ ਬਣ ਗਈ ਸੀ, ਤੇ ਜਿਹਨੂੰ ਫੇਰ ਸਾਡੇ ਜਿਹੜੇ ਦਰਸ਼ਕ ਉਹਨਾਂ ਨੇ ਨਕਾਰਿਆ ਵੀ, ਤੇ ਹੁਣ ਇੱਕ ਵੱਖਰੀ ਤਰ੍ਹਾਂ ਦੇ ਜਿਹੜੇ ਐਕਸਪੈਰੀਮੈਂਟਸ ਆ ਉਹ ਪੰਜਾਬੀ ਸਿਨੇਮਾ ਦੇ ਵਿੱਚ ਕੀਤੇ ਜਾ ਰਹੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬੀ ਸਿਨੇਮਾ ਨੂੰ ਕਿਸ ਲੈਵਲ ਤੇ ਦੇਖਦੇ ਹੋ?
ਗੱਲ ਪਹਿਲਾਂ ਤਾਂ ਮੈਂ ਜਿੰਨੇ ਵੀ ਜੁੜੇ ਹੋਏ ਨੇ ਔਰ ਸੁਣ ਰਹੇ ਨੇ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹਨਾਂ ਦਾ ਪਿਆਰ ਆ, ਇਹਨਾਂ ਦਾ ਸਤਿਕਾਰ ਆ, ਇਹਨਾਂ ਦੀ ਦੁਆਵਾਂ ਨੇ ਕਿ ਅਸੀਂ ਉੱਡੇ ਫਿਰਦੇ ਆ ਇਹਨਾਂ ਦੇ ਪਿਆਰ ਸਦਕਾ। ਔਰ ਦੂਜੀ ਇਹ ਹੈਗੀ ਜੀ ਕਿ ਤੁਸੀਂ ਗੱਲ ਕੀਤੀ ਆ ਕਿ ਜਿਵੇਂ ਪਹਿਲਾਂ ਇੱਕੋ ਤਰ੍ਹਾਂ ਦੀਆਂ ਫਿਲਮਾਂ ਆਉਣ ਲੱਗ ਗਈਆਂ ਸੀਗੀਆਂ, ਅੱਜ ਦਾ ਦਰਸ਼ਕ ਬਹੁਤ ਜ਼ਿਆਦਾ ਸੂਝਵਾਨ ਹੈਗਾ ਜੀ, ਔਰ ਅਸੀਂ ਸਾਰੇ ਜਿੰਨੇ ਵੀ ਹੈਗੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਆ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹੈਗੇ ਆ ਜੀ। ਤੇ ਜਿੰਨਾ ਗੱਲ ਇਹ ਹੈਗੀ ਆ ਕਿ ਜਦੋਂ ਜਿਹੜਾ ਸਾਡਾ ਪੰਜਾਬੀ ਸਾਹਿਤ ਆ ਉਹ ਬਹੁਤ ਅਮੀਰ ਹੈ ਜੀ, ਸਾਡਾ ਇਤਿਹਾਸ ਬਹੁਤ ਅਮੀਰ ਹੈ, ਔਰ ਜਿਵੇਂ ਦਰਸ਼ਕ ਜਦੋਂ ਜਿਸ ਚੀਜ਼ ਨੂੰ ਨਕਾਰ ਦਿੰਦੇ ਆ ਉਹਨੂੰ ਦੁਬਾਰਾ, ਜਿਵੇਂ ਹੁਣ ਪਿੱਛੇ ਕਮੇਡੀ ਦੀ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੀਆਂ ਆਈਆਂ ਉਹਨਾਂ ਨੂੰ ਦਰਸ਼ਕਾਂ ਨੇ ਨਕਾਰਿਆ, ਤੇ ਉਹ ਤੋਂ ਬਾਅਦ ਇੱਕ ਅੱਛੀਆਂ ਜਿਹੜੀਆਂ ਫਿਲਮਾਂ ਨੇ ਉਹ ਆਉਣੀਆਂ ਸ਼ੁਰੂ ਹੋਈਆਂ ਨੇ ਔਰ ਦਰਸ਼ਕਾਂ ਨੇ ਉਹਨਾਂ ਨੂੰ ਬਹੁਤ ਵਧੀਆ ਹੁੰਗਾਰਾ ਵੀ ਦਿੱਤਾ ਹੈਗਾ, ਤੇ ਜਿਹੜਾ ਪੰਜਾਬੀ ਸਿਨੇਮਾ ਦਾ ਭਵਿੱਖ ਆ ਉਹ ਬਹੁਤ ਉਜਵਲ ਹੈਗਾ ਜੀ। ਔਰ ਮੈਨੂੰ ਪਤਾ ਕਿ ਜਿਸ ਹਿਸਾਬ ਨਾਲ ਸਾਡਾ ਸਾਹਿਤ ਹੈਗਾ ਉਸ ਹਿਸਾਬ ਨਾਲ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਉਹ ਵੀ ਬਹੁਤ ਸੂਝਵਾਨ ਨੇ ਔਰ ਪਿਆਰ ਦੇ ਰਹੇ ਨੇ ਸਾਰੀਆਂ ਫਿਲਮਾਂ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਸਾਡੀ ਪੁਰਾਣਾ ਪੰਜਾਬ ਹੈਗਾ ਉਹਦੀਆਂ ਜਿੰਨੀਆਂ ਵੀ ਸਟੋਰੀਜ਼ ਹੈਗੀਆਂ ਨੇ ਉਹਨਾਂ ਨੂੰ ਛੋਹਿਆ ਜਾ ਰਿਹਾ, ਜਿਵੇਂ ਹੁਣੀ ਜਿਹੜੀਆਂ ਨਵੀਆਂ ਮੂਵੀ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਜਿਵੇਂ ਮੰਜੇ ਵਿਖਰੇ ਆਈ, ਹੁਣ ਰੱਬ ਦਾ ਰਿਵਿਊ ਆਈ, ਉਹਨਾਂ ਨੂੰ ਬਹੁਤ ਸਰਾਹਿਆ ਗਿਆ, ਨਿੱਕਾ ਜੈਲ ਦਾ ਟੂਰ ਤਿਆਰੀ ਚੱਲ ਰਹੀ ਆ, ਤੇ ਹੋਰ ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਕਿ ਜਿਹੜੇ ਗੱਲ ਇਹ ਜੀ ਕਿ ਜਿਹੜੀ ਸਾਡੇ ਦਿਲਾਂ ਦੇ ਨੇੜੇ ਦੀ ਗੱਲ ਹੈਗੀ ਆ ਉਹ ਹਮੇਸ਼ਾ ਟੱਚ ਕਰਦੀ ਆ ਔਰ ਉਹ ਹਿੱਟ ਵੀ ਕਰਦੀ ਆ
ਜੀ, ਬਿਲਕੁਲ
ਹਨੀ, ਤੇ ਉਹਨਾਂ ਫਿਲਮਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲਿਆ ਜਾ ਰਿਹਾ, ਤੇ ਤਾਂ ਹੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਵਾਨ ਕਰਕੇ ਤੇ ਸਿਰੇ ਚੜਾ ਰਹੇ ਨੇ
ਜੀ।
ਤੇ ਜਦੋਂ ਤੱਕ ਸਾਡਾ ਸਾਡੀ ਪੰਜਾਬੀਅਤ, ਸਾਡਾ ਪੰਜਾਬ ਜਿਉਂਦਾ ਤੇ ਉਦੋਂ ਤੱਕ ਸਾਡੀ ਜਿਹੜੀ ਸਾਹਿਤ ਆ ਵਧੀਆ ਸਾਹਿਤ ਆ, ਜਿਹੜਾ ਮਾੜਾ ਸਾਹਿਤ ਹੁੰਦਾ ਜਾਂ ਮਾੜਾ ਸੌਂਗ ਹੁੰਦਾ ਜਦੋਂ ਦਰਸ਼ਕ ਜਾਂ ਸਰੋਤੇ ਨਕਾਰ ਦਿੰਦੇ ਆ ਤੇ ਉਹਨੂੰ ਦੁਬਾਰਾ ਪਾਣੀ ਮੰਗਣ ਦੀ ਲੋੜ ਨੀ ਹੁੰਦੀ ਤੇ ਨਾ ਉਹ ਪਾਣੀ ਮੰਗਦਾ, ਤੇ ਵਧੀਆ ਸਾਹਿਤ ਵਧੀਆ ਗਾਣੇ ਤੇ ਜਿਹੜਾ ਸਾਡਾ ਬੇਸ ਹੈਗਾ ਤੇ ਉਹ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰਹੇਗਾ ਤੇ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਤੇ ਵਧੀਆ ਸਾਹਿਤ ਦੇ ਨਾਂ ਤੇ ਜਿਉਂਦਾ
ਜੀ।
ਤੇ ਸਲੂਟ ਕਰਦਾ ਮੈਂ ਸਾਰੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਵਧੀਆ ਸਾਹਿਤ ਨੂੰ, ਵਧੀਆ ਫਿਲਮਾਂ ਨੂੰ ਵਧੀਆ ਜਿਹੜਾ ਰਿਸਪੋਂਸ ਦਿੱਤਾ ਹੈਗਾ ਉਹ ਦਿੰਦੇ ਰਹਿਣਗੇ ਔਰ ਇਸੇ ਤਰ੍ਹਾਂ ਵਧੀਆ ਕੰਮ ਚੱਲਦਾ ਰਹੇਗਾ
ਜੀ,
ਬਹੁਤ ਉਜਵਲ ਹੈਗਾ ਜੀ ਪੰਜਾਬੀ ਸਿਨੇਮਾ ਦਾ।
ਕਿਆ ਬਾਤ ਹੈ, ਸਾਡੇ ਨਾਲ ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲੇ ਜਿਹੜੇ ਆ ਜੀ ਉਹ ਵਿਚਾਰਾਂ ਦੀ ਸਾਂਝ ਵੀ ਪਾ ਰਹੀ ਹੈ, ਤੇ ਸਤਿ ਸ੍ਰੀ ਅਕਾਲ ਕਹਿੰਦੇ ਨੀਨਾ ਜੀ ਤੇ ਅਮਰਦੀਪ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੀਨਾ ਜੀ ਜੀ। ਤੇ ਇਹਨਾਂ ਨੇ ਨਾ ਤੁਹਾਡੇ ਤੋਂ ਕੁਛ ਸਵਾਲ ਵੀ ਕਰਨੇ ਚਾਹੇ ਆ, ਕਹਿੰਦੇ ਸਭ ਤੋਂ ਪਹਿਲਾਂ ਤਾਂ ਨੀਨਾ ਜੀ ਨੂੰ ਵਧਾਈ ਹੋਵੇ ਜੋ ਸਿੱਖੀ ਸਰੂਪ ਨੂੰ ਫਿਲਮ ਇੰਡਸਟਰੀ ਚ ਬਰਕਰਾਰ ਰੱਖ ਕੇ ਨਾਮ ਰੋਸ਼ਨ ਕਰ ਰਹੇ ਨੇ, ਤੇ ਬਾਕੀ ਪੁੱਛਿਆ ਜੀ ਕਿ ਚੰਡੀਗੜ੍ਹ ਤੁਸੀਂ ਕਿਹੜੇ ਕਾਲਜ ਤੋਂ ਆਪਣੀ ਵਿਦਿਆ ਜਿਹੜੀ ਉਹ ਹਾਸਲ ਕੀਤੀ ਸੀਗੀ, ਤੇ ਕਹਿੰਦੇ ਪਹਿਲੀਆਂ ਚ ਸਿੱਖਾਂ ਦੇ ਰੋਲ ਨਕਲੀ ਦਾੜੀ ਕੇਸ ਲਾ ਕੇ ਕਰਦੇ ਸੀ ਤਾਂ ਹੀ ਮਜ਼ਾਕ ਦਾ ਪਾਤਰ ਬਣਦੇ ਰਹੇ ਆ ਐਕਟਰ, ਪਰ ਜਿਵੇਂ ਹੁਣ ਤੁਸੀਂ ਆਪਣੇ ਸਿੱਖੀ ਸਰੂਪ ਦੇ ਨਾਲ ਫਿਲਮਾਂ ਦੇ ਵਿੱਚ ਆਉਣਾ ਕੀਤਾ ਤੇ ਕਰੈਕਟਰ ਜਿਹੜੇ ਆ ਉਹ ਨਿਭਾ ਰਹੇ ਹੋ ਤੇ ਹੁਣ ਕਹਿੰਦੇ ਐਕਟਰ ਨੂੰ ਜੋ ਰੋਲ ਉਸਨੇ ਕਰਨਾ ਹੁੰਦਾ ਉਸਦੇ ਅਸਲੀ ਜੀਵਨ ਨੂੰ ਨੇੜੇ ਦੇਖਣਾ ਪੈਂਦਾ ਤਾਂ ਉਸ ਰੋਲ ਨਾਲ ਇਨਸਾਫ ਵੀ ਕੀਤਾ ਜਾ ਸਕਦਾ ਤੇ ਕਹਿੰਦੇ ਨੀਨਾ ਜੀ ਤੁਸੀਂ ਸਟੇਜ ਵੀ ਕੀਤੀ ਹੈ ਤੇ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਹੋ ਦੋਹਾਂ ਦੇ ਵਿੱਚ ਤੁਹਾਨੂੰ ਜਿਹੜਾ ਵੱਡਾ ਫਰਕ ਕਿਹੜਾ ਲੱਗਦਾ ਹੈ
ਬਹੁਤ ਬਹੁਤ ਧੰਨਵਾਦ ਵੀ ਤੁਹਾਡੀ ਭੇਜੀ ਤੇ ਮੇਰੇ ਵੀ ਜੁੜੇ ਨੇ ਤੇ ਮੈਂ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਮੈਂ ਚੰਡੀਗੜ੍ਹ ਗੌਰਮੈਂਟ ਕਾਲਜ ਪਹਿਲਾਂ 40 ਸੈਕਟਰ ਹੁੰਦਾ ਸੀ ਅੱਜ ਕੱਲ 46 ਸੈਕਟਰ ਚਲਾ ਗਿਆ ਮੈਂ ਉੱਥੋਂ ਪ੍ਰੈਪ ਕੀਤੀ ਸੀ ਦੈਨ ਉਸ ਤੋਂ ਬਾਅਦ ਮੈਂ ਸ਼ਿਫਟ ਹੋ ਗਿਆ ਸੀਗਾ ਜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਉੱਥੋਂ ਦੀ ਮੈਂ ਸਟੱਡੀ ਕੀਤੀ ਦੈਨ ਮੇਰੀ ਜਿਹੜੀ ਸਕੂਲਿੰਗ ਹੈਗੀ ਆ ਉਹ ਗੁਰੂ ਗੋਬਿੰਦ ਸਿੰਘ ਸਕੂਲ ਸੈਕਟਰ 35 ਤੋਂ ਹੈਗੀ ਜੀ ਸਕੂਲਿੰਗ ਤੇ ਦੂਜੀ ਗੱਲ ਇਹ ਕਿ ਜਿਹੜਾ ਥੀਏਟਰ ਦਾ ਔਰ ਫਿਲਮ ਦਾ ਜਿਹੜਾ ਫਰਕ ਹੈਗਾ ਬਹੁਤ ਜ਼ਿਆਦਾ ਹੈਗਾ ਜੀ ਫਿਲਮ ਦੇ ਵਿੱਚ ਅਸੀਂ ਛੋਟਾ ਜਿਹਾ ਵੀ ਐਕਸਪ੍ਰੈਸ਼ਨ ਦਿੰਦੇ ਹਾਂ ਤੇ ਸਾਨੂੰ ਬਹੁਤ ਛੇਤੀ ਕੈਮਰਾ ਪਕੜ ਲੈਂਦਾ ਔਰ ਦੂਜੀ ਗੱਲ ਹੈਗੀ ਜੀ ਕਿ ਜਿਹੜਾ ਸਵਾਦ ਹੈਗਾ ਉਹ ਲਾਈਵ ਥੀਏਟਰ ਦੇ ਵਿੱਚ ਹੈ ਕਿਉਂਕਿ ਤੁਹਾਨੂੰ ਨਾਲ ਦੀ ਨਾਲ ਰਿਸਪੋਂਸ ਮਿਲਦਾ ਔਰ ਇਹਦੇ ਚ ਜਿਹੜਾ ਟੀਵੀ ਜਿਹੜਾ ਮੀਡੀਆ ਹੈਗਾ ਜਾਂ ਫਿਲਮ ਮੀਡੀਆ ਹੈਗਾ ਉਹਦੇ ਚ ਅਗਰ ਤੁਹਾਨੂੰ ਰੀਟੇਕ ਵੀ ਮਿਲ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਪਰ ਥੀਏਟਰ ਦੇ ਵਿੱਚ ਸਾਨੂੰ ਬਿਲਕੁਲ ਸਾਰਾ ਡਾਇਲੋਗ ਔਰ ਸਾਰਾ ਕੁਛ ਯਾਦ ਰੱਖਣਾ ਪੈਂਦਾ ਐਕਸਪ੍ਰੈਸ਼ਨ ਵਗੈਰਾ ਸਾਨੂੰ ਦੇਣੇ ਪੈਂਦੇ ਪ੍ਰੋਪਰ ਔਰ ਲਾਈਵ ਜਿਹੜਾ ਕਰਨ ਦਾ ਸਵਾਦ ਹੈਗਾ ਜੀ ਉਹ ਫਿਲਮ ਦੇ ਵਿੱਚ ਨਹੀਂ ਹੈਗਾ ਜੀ
ਕਿਉਂਕਿ ਜਗਤਾਰ ਗਿੱਲ ਜੀ ਹੋਰਾਂ ਨੂੰ ਜਿਹੜਾ ਜਵਾਬ ਆ ਉਹ ਮੈਨੂੰ ਲੱਗਦਾ ਮਿਲ ਗਿਆ ਹੋਣਾ ਤੇ ਗਿੱਲ ਸਾਹਿਬ ਤੁਹਾਡਾ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਪਣਾ ਜਿਹੜਾ ਸਵਾਲ ਆ ਉਹ ਰੱਖਿਆ ਆਪਣੇ ਦਿਲ ਦੀ ਗੱਲ ਕੀਤੀ ਆ ਤੇ ਅੱਗੇ ਸਾਡੇ ਨਾਲ ਨਾ ਸਤਿੰਦਰ ਸਮਰਾ ਹੁਰੀ ਵੀ ਜੁੜੇ ਆ ਤੇ ਕਹਿੰਦੇ ਜੀ ਮੈਂ ਵੀ ਪਰਥ ਤੋਂ ਸੁਣ ਰਿਹਾ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਸਤਿੰਦਰ ਜੀ ਤੁਸੀਂ ਸੁਣ ਰਹੇ ਹੋ ਇਸ ਵੇਲੇ ਮਹਿੰਦਰ ਨੀਨਾ ਜੀ ਹੋਰਾਂ ਦੇ ਨਾਲ ਇੰਟਰਵਿਊ ਤੇ ਅੱਗੇ ਧਨੀ ਸਾਹਿਬ ਕਹਿੰਦੇ ਜੀ ਇੰਟਰਵਿਊ ਜਿਹੜੀ ਹੈ ਬਹੁਤ ਸੁਣ ਕੇ ਮਜ਼ਾ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਉਹਨਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਧਨੀ ਜੀ ਤੁਹਾਡਾ ਵੀ ਤੇ ਨਰਿੰਦਰ ਨੀਨਾ ਜੀ ਅਸੀਂ ਜਾਣਨਾ ਚਾਹਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਆ ਤੁਸੀਂ ਵੈਸੇ ਫਿਲਮਾਂ ਦੀ ਵੀ ਗੱਲ ਕੀਤੀ ਹੈ ਕਿ ਜਿਹੜੀ ਹਿੰਦੀ ਮੂਵੀ ਅਮਿਤਾਭ ਬੱਚਨ ਹੋਰਾਂ ਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਹੋ ਟਰੱਕ ਡਰਾਈਵਰ ਦਾ ਰੋਲ ਹੈ ਪਰ ਹੋਰ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਆ ਤੁਸੀਂ ਸੋਚੇ ਹੋਏ ਆ ਤੇ ਕੀ ਹੋਰ ਇਸ ਤੋਂ ਇਲਾਵਾ ਕਰਨ ਦਾ ਜਿਹੜਾ ਇਰਾਦਾ ਤੁਹਾਡਾ
ਮੈਂ ਜਿਹੜਾ ਇਰਾਦੇ ਦੀ ਗੱਲ ਕਰਦੇ ਜੀ ਕਿ ਮੈਂ ਭਾਵੇਂ ਫਿਲਮਾਂ ਕਰ ਰਿਹਾ ਭਾਵੇਂ ਸੀਰੀਅਲ ਕਰ ਰਿਹਾ ਪਰ ਮੈਂ ਆਪਣੀ ਮਿੱਟੀ ਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਮੈਂ ਅੱਜ ਵੀ ਟਾਈਮ ਟੂ ਟਾਈਮ ਮੈਂ ਬੱਚਿਆਂ ਦੇ ਨਾਲ ਕੰਮ ਬਹੁਤ ਕਰਦਾ ਜੀ ਮੈਂ ਬੱਚਿਆਂ ਵਾਸਤੇ ਵਰਕਸ਼ਾਪ ਫਰੀ ਆਫ ਕੋਸਟ ਵਰਕਸ਼ਾਪ ਲਗਾਉਣਾ ਜੀ ਮੈਂ ਗੱਤਕੇ ਦੀ ਸਾਡੀ ਵਰਕਸ਼ਾਪ ਜਿਹੜੀ ਹੈਗੀ ਆ 12 ਮਹੀਨੇ 30 ਦਿਨ ਚੱਲਦੀ ਹੈ ਜੀ ਮੇਰੇ ਕੋਲ 3 ਸਾਲ ਤੋਂ ਲੈ ਕੇ ਮਤਲਬ 15-18-20 ਸਾਲ ਤੱਕ ਦੇ ਨੌਜਵਾਨ ਔਰ ਕੁੜੀਆਂ ਬਹੁਤ ਆਉਂਦੀਆਂ ਨੇ ਜੀ ਸਿੱਖਣ ਗੱਤਕੇ ਨੂੰ ਔਰ ਮੈਂ ਇਹਦੇ ਨਾਲ ਨਾਲ ਮੇਰੀ ਪੰਜਾਬੀ ਫੋਕ ਦੇ ਵਿੱਚ ਭੰਗੜੇ ਦਾ ਮਲਵਈ ਗੀਤਾ ਔਰ ਝੂਮਰ ਲੁੱਡੀ ਇਹਨਾਂ ਦੀ ਵੀ ਮੈਂ ਨਾਲ ਦੇ ਨਾਲ ਕੋਚਿੰਗ ਦਿੰਦਾ ਹੈਗਾ ਜੀ ਫਰੀ ਆਫ ਕੋਸਟ ਆਪਾਂ ਸੇਵਾ ਨਿਭਾਈ ਦੀ ਆ ਤੇ ਉਹਦੇ ਨਾਲ ਨਾਲ ਮੇਰਾ ਜਿਹੜਾ ਜ਼ਿਆਦਾ ਕੰਮ ਮੈਂ ਕਰਨਾ ਚਾਹੁੰਦਾ ਉਹ ਬੱਚਿਆਂ ਦੇ ਨਾਲ ਕਰਨਾ ਚਾਹੁੰਦਾ ਕਿਉਂਕਿ ਜੇ ਅਸੀਂ ਆਪਣੀ ਪਨੀਰੀ ਸੰਭਾਲ ਲਈ ਨਾ ਜੀ ਤੇ ਫਿਰ ਅਸੀਂ ਆਪਣਾ ਸਾਰਾ ਕੁਛ ਸੰਭਾਲ ਲੈਂਦੇ ਹਾਂ ਸਾਡਾ ਵਿਰਸਾ ਵੀ ਸੰਭੇ ਰਹਿੰਦਾ ਤੇ ਸਾਡਾ ਸੱਭਿਆਚਾਰ ਵੀ ਸੰਭੇ ਰਹਿੰਦਾ ਸਾਡਾ ਇਤਿਹਾਸ ਵੀ ਸੰਭੇ ਰਹਿੰਦਾ
ਬਹੁਤ ਖੂਬ
ਆਉਣ ਵਾਲੇ ਪ੍ਰੋਜੈਕਟਾਂ ਦੇ ਵਿੱਚ ਇਹ ਹੈਗਾ ਜੀ ਕਿ ਮੈਂ ਸੱਭਿਆਚਾਰ ਦੇ ਉੱਤੇ ਹੀ ਕੁਛ ਇੱਕ ਦੋ ਪ੍ਰੋਜੈਕਟ ਕਰ ਰਹੇ ਹਾਂ ਔਰ ਉਹ ਸਾਡੇ ਪਲੈਨ ਆਊਟ ਹੋ ਰਹੇ ਨੇ ਔਰ ਅਸੀਂ ਕੁਛ ਸ਼ਾਰਟ ਫਿਲਮਸ ਹੈਗੀਆਂ ਨੇ ਜਿਹੜੀਆਂ ਕਿ ਅਸੀਂ ਕਰ ਰਹੇ ਹਾਂ ਥੋੜੀਆਂ ਥੋੜੀਆਂ ਕਰਕੇ ਜਿਨ੍ਹਾਂ ਦੇ ਵਿੱਚ ਸਾਡੀਆਂ 3 ਫਿਲਮਾਂ ਸਾਡੀਆਂ ਰੈਲੀ ਪਈਆਂ ਨੇ ਮੈਂ ਇੱਥੋਂ ਦੀ ਇੰਡੀਆ ਪਹੁੰਚ ਦੀ ਉਹ ਫਿਲਮਾਂ ਕਰਨੀਆਂ ਨੇ ਜੀ ਔਰ ਤਿੰਨਾਂ ਦਾ ਵਿਸ਼ਾ ਬਹੁਤ ਵਧੀਆ ਹੈਗਾ ਆਪਾਂ ਮਤਲਬ ਕੁਛ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਉਹਦੇ ਚ ਉਹਨਾਂ ਤਿੰਨਾਂ ਫਿਲਮਾਂ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਸੱਭਿਆਚਾਰ ਦੇ ਉੱਤੇ ਜਿਹੜੀ ਫੀਮੇਲ ਫੈਟੀਸਾਈਡ ਜੋ ਅੱਜ ਕੱਲ ਹੋ ਰਿਹਾ ਬਲਾਤਕਾਰ ਹੋ ਰਹੇ ਨੇ ਔਰ ਕੁੜੀਆਂ ਨੂੰ ਉਸ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਤੇ ਇਸੇ ਕਰਕੇ ਮੈਂ ਬਹੁਤੀਆਂ ਜ਼ਿਆਦਾ ਆਪਣੀਆਂ ਸਿੱਖ ਬੀਬੀਆਂ ਜਿੰਨੀਆਂ ਵੀ ਹੈਗੀਆਂ ਨੇ ਸਿੱਖ ਪਰਿਵਾਰ ਜਿੰਨੇ ਵੀ ਹੈਗੇ ਨੇ ਮੈਂ ਇਹ ਕਹਾਂਗਾ ਕਿ ਤੁਹਾਨੂੰ ਜਿੱਥੇ ਵੀ ਕਿਤੇ ਵੀ ਗੁਰੂ ਘਰ ਦੇ ਵਿੱਚ ਕਿਤੇ ਗੱਤਕਾ ਸਿਖਾਉਂਦੇ ਨੇ, ਆਪਣੀਆਂ ਬੱਚਿਆਂ ਨੂੰ ਜ਼ਰੂਰ ਸਿਖਾਓ, ਮੁੰਡੇ ਅਗਰ ਨਹੀਂ ਵੀ ਸਿੱਖਦੇ ਕੋਈ ਗੱਲ ਨਹੀਂ, ਪਰ ਬੱਚਿਆਂ ਨੂੰ ਜ਼ਰੂਰ ਸਿਖਾਓ। ਜੇ ਸਾਡੀਆਂ ਬੱਚੀਆਂ ਇਹ ਚੀਜ਼ਾਂ ਸਿੱਖੀਆਂ ਹੋਣਗੀਆਂ ਤੇ ਸਾਡੇ ਪਰਿਵਾਰਾਂ ਚੋਂ ਇਹ ਚੀਜ਼ਾਂ ਕਿਤੇ ਵੀ ਨਹੀਂ ਜਾ ਸਕਦੀਆਂ, ਤੇ ਉਹਨਾਂ ਬੱਚਿਆਂ ਦੇ ਹੌਸਲੇ ਵੀ ਵੱਡੇ ਹੁੰਦੇ ਆ ਕਿ ਸਾਡੇ ਕੋਲ ਇੱਕ ਮਾਰਸ਼ਲ ਆਰਟ ਹੈਗਾ ਸਾਡਾ ਗੱਤਕਾ, ਜਿਹਦੇ ਹੌਸਲੇ ਤੇ ਉਹ ਸਾਰੇ ਉੱਡੀਆਂ ਪੈਣਗੀਆਂ। ਔਰ ਉਹ ਕਹਿੰਦੇ ਹੁੰਦੇ ਵੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਜੇ ਘਰ ਦੇ ਵਿੱਚ ਕੁੜੀ ਧੀ ਪੜੀ ਹੋਈ ਹੈ ਤਾਂ ਸਾਰਾ ਪਰਿਵਾਰ ਪੜ ਗਿਆ,
ਬਿਲਕੁਲ
ਹੈ ਨਾ ਜੀ। ਇਹੀ ਗੱਲ ਹੈਗੀ ਹੈ ਕਿ ਅੱਜ ਦੀਆਂ ਜਿਹੜੀਆਂ ਸਾਡੀਆਂ ਮਾਵਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਕਿ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ, ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਣ, ਕਿਉਂਕਿ ਸਭ ਤੋਂ ਪਹਿਲੀ ਗੁਰੂ ਜਿਹੜੀ ਹੈਗੀ ਹੈ ਉਹ ਮਾਂ ਹੈਗੀ ਹੈ
ਜੀ।
ਤੇ ਉਹਨਾਂ ਸਾਰੀਆਂ ਮਾਵਾਂ ਨੂੰ ਮੇਰਾ ਸਲੂਟ ਹੈਗਾ ਜੀ, ਔਰ ਸੁਝਾਅ ਵੀ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਪੰਜਾਬੀ ਪੰਜਾਬੀਅਤ ਦੀ ਸਿੱਖਿਆ ਦਿਓ, ਔਰ ਬੱਚਿਆਂ ਨੂੰ ਗੱਤਕਾ ਜ਼ਰੂਰ ਸਿਖਾਓ ਤਾਂ ਕਿ ਉਹਨਾਂ ਦੇ ਹੌਸਲੇ ਜੋ ਅੱਜ ਦੇ ਹਾਲਾਤ ਨੇ ਉਹਦੇ ਵਿੱਚ ਬਹੁਤ ਜ਼ਰੂਰੀ ਹੈਗਾ ਜੀ।
ਜੀ ਬਹੁਤ ਖੂਬ। ਤੇ ਨਰਿੰਦਰ ਨੀਨਾ ਜੀ, ਕੋਈ ਇਹੋ ਜਿਹੀ ਗੱਲ ਜਿਹੜੀ ਸ਼ਾਇਦ ਮੈਂ ਨਾ ਪੁੱਛ ਸਕੀ ਹੋਵਾਂ ਔਰ ਤੁਹਾਡੇ ਮਨ ਦੇ ਵਿੱਚ ਹੋਵੇ, ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰੋ।
ਜੀ, ਮੈਂ ਇੱਕ ਗੱਲ ਜ਼ਰੂਰ ਕਰਾਂਗਾ ਕਿ ਜੋ ਵੀ ਮੈਂ ਅੱਜ ਕਿਤੇ ਵੀ ਸਟੈਂਡ ਕਰ ਰਿਹਾ, ਮੈਂ ਆਪਣੀ ਫੈਮਿਲੀ ਕਰਕੇ ਕਰ ਰਿਹਾ
ਜੀ।
ਚਲੋ, ਦਰਸ਼ਕਾਂ ਦਾ ਤਾਂ ਪਿਆਰ ਹੈਗਾ। ਮੇਰੀ ਫੈਮਿਲੀ ਦੇ ਵਿੱਚ ਮੇਰੀ ਵਾਈਫ ਸੁਖਬੀਰਪਾਲ ਕੌਰ, ਮੇਰਾ ਬੇਟਾ ਹੈਗਾ ਜੀ ਹਰਕੀਰਤਪਾਲ ਸਿੰਘ, ਬੇਟੀ ਮੇਰੀ ਅਨੁਰੀਤਪਾਲ ਕੌਰ, ਔਰ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਜੀ ਕਿ ਮੇਰੀ ਬੇਟੀ ਜਿਹੜੀ ਹੈਗੀ ਆ ਉਹ ਹਾਰਸ ਰਾਈਡਰ ਵੀ ਬਹੁਤ ਅੱਛੀ ਹੈਗੀ ਆ ਔਰ ਗੱਤਕਾਈ ਵੀ ਬਹੁਤ ਅੱਛੀ ਹੈਗੀ ਆ। ਉਹ ਹੁਣੀ ਪੰਜਾਬ ਦਾ ਸਟੇਟ ਲੈਵਲ ਦਾ ਇੱਕ ਕੰਪੀਟੀਸ਼ਨ ਹੋਇਆ ਸੀ, ਉਹਦੇ ਚੋਂ ਸੈਕਿੰਡ ਆਈ ਹੈਗੀ ਜੀ ਗੱਤਕੇ ਦੇ ਵਿੱਚ ਆਪਣੇ ਏਜ ਗਰੁੱਪ ਦੇ ਵਿੱਚ। ਔਰ ਮੇਰਾ ਬੇਟਾ ਵੀ ਸਿੱਖੀ ਸਰੂਪ ਨਾਲ ਜੁੜਿਆ ਹੋਇਆ ਜੀ, ਤੇ ਉਹ ਵੀ ਗੱਤਕਾ ਭੰਗੜਾ ਔਰ ਐਕਟਿੰਗ ਉਹਦਾ ਸਾਰਾ ਉਹਦਾ ਪੈਸ਼ਨ ਆ ਉਹਨਾਂ ਦਾ। ਤੇ ਮੇਰੇ ਪਰਿਵਾਰ ਦੇ ਵਿੱਚੋਂ ਹੁਣ ਮੈਨੂੰ ਇੱਕ ਗਿਣਤੀ ਮਿਲੀ ਹੈਗੀ ਹੈ ਸਾਰੀ, ਤੇ ਉਹਨਾਂ ਦੀ ਸਪੋਰਟ ਕਰਕੇ ਹੀ ਮੈਂ ਸਾਰੇ ਪਾਸੇ ਉੱਡਿਆ ਫਿਰਦਾ ਹੈਗਾ ਜੀ। ਤੇ ਕਿਉਂਕਿ ਸਭ ਤੋਂ ਜ਼ਰੂਰੀ ਗੱਲ ਤਾਂ ਇਹੀ ਹੈ ਜੀ, ਆਪਣੇ ਪਰਿਵਾਰ ਚੋਂ ਹੀ ਸਾਰਾ ਕੁਝ ਜਾਂਦਾ ਹੈਗਾ ਜੀ।
ਬਿਲਕੁਲ।
ਤੇ ਪਰਿਵਾਰ ਦੇ ਵਿੱਚ ਉਹ ਚੀਜ਼ਾਂ ਹੋਣਗੀਆਂ, ਮੇਰੇ ਬੱਚੇ ਸਾਰੇ ਅੰਮ੍ਰਿਤਧਾਰੀ ਨੇ ਜੀ, ਮੈਂ ਉਹਨਾਂ ਨੂੰ ਨਹੀਂ ਕਿਹਾ ਕਿ ਤੁਸੀਂ ਅੰਮ੍ਰਿਤ ਛਕੋ, ਬਟ ਉਹਨਾਂ ਦੀ ਆਪਣੀ ਇੱਛਾ ਦੇ ਹਿਸਾਬ ਨਾਲ ਉਹਨਾਂ ਨੇ, ਮੇਰੀ ਬੇਟੀ ਨੇ ਲਾਸਟ ਇਅਰ ਅੰਮ੍ਰਿਤਪਾਨ ਕੀਤਾ ਜੀ, ਔਰ ਉਹ ਦਸਤਾਰ ਸਜਾਉਂਦੀ ਹੈ। ਤੇ ਗੁਰੂ ਮਹਾਰਾਜ ਦੀ ਕਿਰਪਾ ਹੈਗੀ
ਜੀ। ਬਹੁਤ ਚੰਗਾ ਲੱਗਿਆ ਨਰਿੰਦਰ ਨੀਨਾ ਜੀ ਕਿ ਤੁਸੀਂ ਆਪਣੇ ਪਰਿਵਾਰ ਦੀ ਸਾਂਝ ਵੀ ਜਿਹੜੀ ਉਹ ਸਾਡੇ ਸਰੋਤਿਆਂ ਦੇ ਨਾਲ ਪਾਈ ਹੈ। ਅਸਲ ਦੇ ਵਿੱਚ ਇਹ ਇੱਕ ਬਹੁਤ ਵੱਡੀ ਪ੍ਰੇਰਣਾ ਹੁੰਦੀ ਹੈ ਜੀ ਦੂਜਿਆਂ ਦੇ ਲਈ ਵੀ, ਕਿਉਂਕਿ ਬਹੁਤੇ ਜਿਹੜੇ ਦਰਸ਼ਕ ਆ ਸਰੋਤੇ ਆ ਉਹ ਜਾਣਨਾ ਚਾਹੁੰਦੇ ਹੁੰਦੇ ਆ ਕਿ ਜਿਵੇਂ ਤੁਸੀਂ ਅਦਾਕਾਰੀ ਦੇ ਖੇਤਰ ਦੇ ਵਿੱਚ ਵੱਖ ਵੱਖ ਭੂਮਿਕਾ ਨਿਭਾਉਂਦੇ ਹੋ, ਪਰ ਆਪਣੇ ਅਸਲ ਜੀਵਨ ਦੇ ਵਿੱਚ ਤੁਹਾਡੀ ਅਸਲ ਭੂਮਿਕਾ ਕੀ ਹੈ, ਹਨਾ, ਤੇ ਪਰਿਵਾਰ ਦੇ ਬਾਰੇ ਜਿਵੇਂ ਤੁਸੀਂ ਦੱਸਿਆ ਔਰ ਬਹੁਤ ਚੰਗਾ ਲੱਗਿਆ
ਜੀ। ਮੈਂ ਤੁਹਾਡੀ ਗੱਲ ਕਰ ਰਿਹਾ
ਜੀ,
ਸਿੱਧਾ ਹੀ ਕਹਿ ਦਿੰਦਾ ਹੁੰਦਾ ਜੀ ਕਿ ਮੈਂ ਜਿਹੋ ਜਿਹਾ ਤੁਹਾਡੇ ਸਾਹਮਣੇ ਇੱਥੇ ਖੜਾ, ਮੈਂ ਉਹੋ ਜਿਹੀ ਅੰਦਰ ਹਾਂ, ਮੈਂ ਹਰ ਜਗ੍ਹਾ ਏਦਾਂ ਹੋ ਕੇ ਵਿਚਰਦਾ, ਤੇ ਮੈਂ ਕੋਈ ਆਰਟੀਫਿਸ਼ਲ ਲਾਈਫ ਨਹੀਂ ਜੀਣਾ ਚਾਹੁੰਦਾ ਜੀ।
ਜੀ ਬਹੁਤ ਚੰਗਾ ਲੱਗ ਰਿਹਾ। ਸੋ ਬੇਟੀ ਦੀ ਗੱਲ ਤੁਸੀਂ ਕੀਤੀ ਆ ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਗੁਣ ਜਿਹੜੇ ਆ ਉਹ ਤੁਹਾਡੇ ਅੰਦਰ ਪਰਮਾਤਮਾ ਨੇ ਪੈਦਾ ਕੀਤੇ ਆ, ਉਹੀ ਗੁਣਾਂ ਦਾ ਜਿਹੜਾ ਜਾਗ ਹੈ ਜੀ ਉਹ ਬੱਚਿਆਂ ਦੇ ਅੰਦਰ ਵੀ ਉਹਨਾਂ ਨੇ ਲਾਇਆ। ਸੋ ਪਰਮਾਤਮਾ ਦੀ ਕਾਫੀ ਕਿਰਪਾ ਤੇ ਸਾਡੇ ਸੁਣਨ ਵਾਲਿਆਂ ਲਈ, ਸਾਡੇ ਸਰੋਤਿਆਂ ਦੇ ਲਈ, ਸਾਡੇ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਦੇ ਲਈ ਵੀ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਸੁਨੇਹਾ ਕਿ ਅਸੀਂ ਇਸ ਸਰੂਪ ਦੇ ਵਿੱਚ ਰਹਿ ਕੇ ਹੀ ਆਪਣੇ ਨਿੱਜ ਦੇ ਨਾਲ ਜੁੜੇ ਰਹਿ ਕੇ ਵੀ ਅਦਾਕਾਰੀ ਹੋਵੇ, ਖੇਡਾਂ ਦਾ ਖੇਤਰ ਹੋਵੇ, ਕੋਈ ਵੀ ਖੇਤਰ ਹੋਵੇ, ਉਹਦੇ ਵਿੱਚ ਆਪਣੀ ਪਛਾਣ ਦੇ ਨਾਲ ਜ਼ਰੂਰ ਦੁਨੀਆਂ ਦੇ ਵਿੱਚ ਆਪਣਾ ਜਿਹੜਾ ਮੁਕਾਮ ਆ ਉਹ ਹਾਸਲ ਕਰ ਸਕਦੇ ਆ, ਤੇ ਇਹਦੇ ਲਈ ਜਿਹੜਾ ਹੌਸਲਾ ਆਪਣੇ ਉੱਪਰ ਜਾਂ ਭਰੋਸਾ ਜਿਹੜਾ ਆਪਣੇ ਉੱਪਰ ਰੱਖਣਾ ਬਹੁਤ ਜ਼ਰੂਰੀ ਆ। ਸੋ ਨਰਿੰਦਰ ਨੀਨਾ ਜੀ, ਸਾਡੇ ਸਰੋਤਿਆਂ ਦੇ ਲਈ ਕੋਈ ਮੈਸੇਜ, ਕੋਈ ਸੁਨੇਹਾ ਜਿਹੜਾ ਉਹ ਜ਼ਰੂਰ ਦਿਓ ਆਪਣੇ ਵੱਲੋਂ।
ਮੇਰੇ ਵੱਲੋਂ ਜਿਹੜਾ ਸੁਨੇਹਾ ਇਹੀ ਸੀਗਾ, ਮੈਂ ਤੁਹਾਨੂੰ ਪਹਿਲਾਂ ਵੀ ਦੇ ਚੁੱਕਿਆ
ਜੀ,
ਕਿ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਔਰ ਆਪਣੀਆਂ ਬੱਚੀਆਂ ਨੂੰ ਖਾਸ ਕਰਕੇ, ਕਿਉਂਕਿ ਅੱਗੇ ਜ਼ਮਾਨਾ ਤਾਂ ਘਰ ਸਦਾ ਹੀ ਏਦਾਂ ਹੀ ਰਿਹਾ ਹੈਗਾ, ਜਦੋਂ ਮਰਜ਼ੀ ਤੁਸੀਂ ਦੇਖ ਲਓ ਉਹਦਾ ਰੂਪ ਚੇਂਜ ਹੁੰਦਾ ਰਿਹਾ। ਤੇ ਬਿਲਕੁਲ ਜੀ, ਤੇ ਆਪਣੀਆਂ ਬੱਚੀਆਂ ਨੂੰ ਜ਼ਰੂਰ ਤੁਸੀਂ ਮਾਰਸ਼ਲ ਆਰਟ ਕਿਸੇ ਵੀ ਤਰ੍ਹਾਂ ਦਾ ਹੋਏਗਾ ਹੈਗਾ ਉਹਨੂੰ ਜ਼ਰੂਰ ਸਿਖਾਓ, ਪਰ ਗੱਤਕੇ ਦੇ ਨਾਲ ਆਪਣੇ ਸਿੱਖੀ ਸਰੂਪ ਦੇ ਨਾਲ ਜ਼ਰੂਰ ਜੋੜ ਕੇ ਰੱਖੋ। ਮੈਂ ਸਿਰਫ ਤੇ ਸਿਰਫ ਮਾਵਾਂ ਨੂੰ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਜਦੋਂ ਵੀ ਕਹਿੰਦੇ ਆ ਵੀ ਮੈਂ ਤੁਹਾਨੂੰ ਪਹਿਲਾਂ ਵੀ ਕੀਤਾ ਸੀ ਕਿ ਮਾਂ ਪਹਿਲੀ ਜ਼ਰੂਰ ਹੈਗੀ ਆ ਤੇ ਆਪਣੇ ਬੱਚਿਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਉਸ ਸੱਭਿਆਚਾਰ ਨਾਲ ਉਸ ਇਤਿਹਾਸ ਦੇ ਨਾਲ ਜੋੜ ਕੇ ਰੱਖਣ। ਪਹਿਲਾਂ ਪਰਿਵਾਰ ਵੱਡੇ ਹੁੰਦੇ ਸੀਗੇ ਤੇ ਪਤਾ ਨੀ ਲੱਗਦਾ ਸੀਗਾ ਜੀ ਵੀ ਬੱਚੇ ਕਦੋਂ ਵੱਡੇ ਹੋ ਗਏ ਤੇ ਕਿਹਨੇ ਕਿਹਨੇ ਕਿਤੋਂ ਸਿੱਖ ਲਿਆ, ਕਦੇ ਚਾਚੇ ਤੋਂ, ਤਾਏ ਤੋਂ, ਦਾਦੀ ਤੋਂ, ਹਨਾ ਉਹਨਾਂ ਮਾਵਾਂ ਤੋਂ, ਪਤਾ ਹੀ ਨੀ ਲੱਗਦਾ ਸੀ ਕਿ ਬੱਚੇ ਕਦੋਂ ਪੜ ਗਏ।
ਜੀ ਜੀ।
ਤੇ ਹੁਣ ਥੋੜੀ ਜਿਹੀ ਲਾਈਫ ਫਾਸਟ ਹੋ ਗਈ ਆ, ਪਰ ਇੰਨਾ ਜ਼ਰੂਰ ਟਾਈਮ ਕੱਢਿਆ ਕਰੋ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖ ਸਕੀਏ। ਆਪਣੇ ਘਰ ਦੇ ਵਿੱਚ ਆਪਣੇ ਇਤਿਹਾਸ ਦੀਆਂ ਕਿਤਾਬਾਂ, ਆਪਣੇ ਇਤਿਹਾਸ ਦਾ ਡਿਜੀਟਲ ਕੁਛ ਵੀ ਮਿਲਦਾ ਉਹ ਜ਼ਰੂਰ ਰੱਖੋ ਤਾਂ ਕਿ ਬੱਚੇ ਜੁੜੇ ਰਹਿ ਸਕਣ। ਤੇ ਮੇਰਾ ਇਹ ਵੀ ਹੈਗਾ ਕਿ ਜਿੰਨਾ ਵੀ ਸਾਡਾ ਸਿੱਖ ਇਤਿਹਾਸ ਉਹਨੂੰ ਡਿਜੀਟਲ ਕਰਕੇ ਤੇ ਸਾਡਾ ਜਿਹੜਾ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਏਦਾਂ ਦੀ ਕਰ ਰਹੇ ਹਾਂ ਕਿ ਬੱਚਿਆਂ ਨੂੰ ਅੱਜ ਕੱਲ ਵਿਜੂਅਲ ਚੋਂ ਬਹੁਤ ਕੁਛ ਜਾਣਨ ਨੂੰ ਮਿਲਦਾ ਹੈਗਾ ਤੇ ਸਾਨੂੰ ਸਮੇਂ ਦੇ ਨਾਲ ਥੋੜਾ ਚੇਂਜ ਹੋਣਾ ਚਾਹੀਦਾ। ਸਾਡਾ ਜਿੰਨਾ ਸਿੱਖੀ ਇਤਿਹਾਸ ਹੈਗਾ ਉਹਨੂੰ ਡਿਜੀਟਲ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਦਿਖਾਈਏ।
ਜੀ ਜੀ ਬਿਲਕੁਲ। ਔਰ ਤੁਸੀਂ ਸੁਨੇਹਾ ਦਿੱਤਾ ਮੈਨੂੰ ਬਹੁਤ ਚੰਗਾ ਲੱਗਿਆ, ਔਰ ਸੁਨੇਹੇ ਦੇ ਵਿੱਚ ਇੱਕ ਹੋਰ ਵੱਡਾ ਜਿਹੜਾ ਸੁਨੇਹਾ ਉਹ ਇਹੀ ਹੈ ਕਿ ਜਿਵੇਂ ਤੁਹਾਡੀ ਜਿਹੜੀ ਜ਼ਿੰਦਗੀ ਕਾਫੀ ਰੁਝਾਨ ਜਿਹੜਾ ਕਾਫੀ ਬਿਜ਼ੀ ਆ, ਰੁਝੇਵਾਂ ਜਿਹੜਾ ਕਾਫੀ ਜ਼ਿਆਦਾ, ਫਿਲਮਾਂ ਵੀ ਕਰ ਰਹੇ ਹੋ ਇੱਕ ਪਾਸੇ, ਸ਼ਾਰਟ ਫਿਲਮਸ ਵੀ ਨੇ, ਸੀਰੀਅਲਸ ਵੀ ਨੇ, ਮਿਊਜ਼ਿਕ ਵੀਡੀਓਜ਼ ਵੀ ਨੇ, ਇਸ ਤਰ੍ਹਾਂ ਦੇ ਦੂਸਰੇ ਪ੍ਰੋਜੈਕਟਸ ਜਿਹੜੇ ਆ ਹੋਰ ਵੀ ਕਈ ਕਰ ਰਹੇ ਹੋ, ਪਰ ਉਸ ਦੌਰਾਨ ਜਿਵੇਂ ਬੱਚਿਆਂ ਦੇ ਲਈ ਜਿਹੜਾ ਸਮਾਂ ਉਹ ਕਾਫੀ ਮੁਸ਼ਕਲ ਨਿਕਲਦਾ। ਅਸੀਂ ਇੱਕ ਦੋ ਕਿਸੇ ਇਵੈਂਟਸ ਦੇ ਵਿੱਚ ਬਿਜ਼ੀ ਹੋ ਜਾਈਏ ਤਾਂ ਸਾਨੂੰ ਲੱਗਦਾ ਹੁੰਦਾ ਕਿ ਜਿਹੜਾ ਪਰਿਵਾਰ ਆ ਉਹ ਕਾਫੀ ਅਪਸੈਟ ਹੋ ਰਿਹਾ। ਸੋ ਪਰਿਵਾਰ ਦੇ ਨਾਲ ਤੇ ਬਾਕੀ ਪ੍ਰੋਫੈਸ਼ਨ ਦੇ ਨਾਲ ਜਿਹੜਾ ਬੈਲੈਂਸ ਆ ਉਹ ਕਿਸ ਤਰ੍ਹਾਂ ਬਰਕਰਾਰ ਰੱਖਦੇ ਹੋ ਤੁਸੀਂ?
ਗੱਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਕਿ ਪਰਿਵਾਰ ਦੇ ਸਪੋਰਟ ਦੇ ਨਾਲ ਮੈਂ ਇੰਨੀ ਅੱਗੇ ਤੱਕ ਪਹੁੰਚਿਆ ਹੈਗਾ ਔਰ ਪਹੁੰਚ ਰਿਹਾ ਔਰ ਮਤਲਬ ਸਾਰਾ ਕੁਛ ਜੋ ਵੀ ਹੈ ਅਚੀਵ ਕਰਦੇ ਰਹਾਂਗੇ। ਪਰ ਇਹ ਹੁੰਦਾ ਕਿ ਜਦੋਂ ਵੀ ਸਮਾਂ ਮਿਲਦਾ ਜੀ, ਹਫਤੇ ਬਾਅਦ ਮਿਲੇ, ਦਸ ਦਿਨਾਂ ਬਾਅਦ ਮਿਲੇ, ਚਾਹੇ ਰਾਤ ਨੂੰ ਮਿਲੇ, ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਥੋੜਾ ਜਿਹਾ ਬੱਚਿਆਂ ਦੇ ਕੋਲ ਬੈਠ ਕੇ ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਦੀਆਂ ਅਚੀਵਮੈਂਟਸ ਜਾਂ ਉਹਨਾਂ ਦਾ ਕੋਈ ਵੀ ਜੋ ਵੀ ਉਹ ਕਰ ਰਹੇ ਨੇ ਉਹਦੇ ਬਾਰੇ ਉਹਨਾਂ ਨਾਲ ਡਿਸਕਸ ਕਰੀਏ। ਔਰ ਸਾਨੂੰ ਇੱਕ ਨਾ ਜਨਰੇਸ਼ਨ ਗੈਪ ਹੁੰਦਾ ਜੀ, ਉਹ ਜਨਰੇਸ਼ਨ ਗੈਪ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਵੀ ਬੱਚੇ ਹੈਗੇ ਨੇ ਉਹਨਾਂ ਨੂੰ ਐਜ ਫਰੈਂਡ ਲੈ ਕੇ ਅਗਰ ਚੱਲਦੇ ਹਾਂ ਤੇ ਫਿਰ ਉਹ ਜਨਰੇਸ਼ਨ ਗੈਪ ਨਹੀਂ ਆਏਗਾ। ਸਾਨੂੰ ਇੱਕ ਦੋਸਤ ਦੀ ਤਰ੍ਹਾਂ ਉਹਨਾਂ ਦੇ ਨਾਲ ਵਿਚਰਨਾ ਪੈਂਦਾ। ਔਰ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਮੇਰੇ ਬੱਚੇ ਮੇਰੇ ਬਹੁਤ ਅੱਛੇ ਦੋਸਤ ਨੇ ਔਰ ਮੇਰੇ ਨਾਲ ਉਹ ਹਰ ਗੱਲ ਸ਼ੇਅਰ ਕਰਦੇ ਨੇ, ਚਾਹੇ ਬੇਟੀ ਹੈ ਚਾਹੇ ਬੇਟਾ। ਔਰ ਮੈਨੂੰ ਜਿੰਨਾ ਵੀ ਟਾਈਮ ਮਿਲਦਾ, ਚਾਹੇ ਰਾਤ ਨੂੰ ਮਿਲਦਾ ਚਾਹੇ ਦਿਨੇ ਮਿਲਦਾ, ਮੈਂ ਕੋਸ਼ਿਸ਼ ਕਰਦਾ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰਾਂ ਔਰ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਾਂ ਉਹਨਾਂ ਦੀ ਕੋਈ ਦਿੱਕਤ ਆ ਰਹੀ ਆ ਮੈਂ ਉਹਨੂੰ ਸੁਣਾ। ਉਹ ਵੀ ਅਸੀਂ ਸੁਣਨਾ ਹੈਗਾ, ਉਹ ਕਿਸੇ ਹੋਰ ਨੇ ਨਹੀਂ ਸੁਣਨਾ ਹੈਗੇ ਤੇ ਉਹਨੂੰ ਮੈਨੇਜ ਹੋ ਜਾਂਦਾ ਜੀ। ਮੈਨੇਜ ਤਾਂ ਅਸੀਂ ਆਪ ਕਰਨਾ ਹੁੰਦਾ ਕਿਉਂਕਿ ਆਪਾਂ ਕਹੀਏ ਜੀ ਨਹੀਂ ਜੀ ਮੇਰੇ ਕੋਲ ਸਮਾਂ ਨੀ ਨਿਕਲ ਰਿਹਾ, ਮੇਰੇ ਕੋਲ ਸਮਾਂ ਸਾਨੂੰ ਆਪ ਕੱਢਣਾ ਪੈਂਦਾ ਔਰ ਨਿਕਲਦਾ
ਜੀ। ਜੀ ਬਿਲਕੁਲ। ਜਾਂਦੇ ਜਾਂਦੇ ਇੱਕ ਦੋ ਜਿਹੜੇ ਸਵਾਲ ਉਹ ਸਾਡੇ ਕੋਲ ਫੇਰ ਆਏ ਆ ਸਾਡੇ ਦੋਸਤਾਂ ਦੇ। ਜਗਤਾਰ ਗਿੱਲ ਹੋਰਾਂ ਨੇ ਇੱਕ ਸਵਾਲ ਜਿਹੜਾ ਲੈਦਰ ਲਾਈਫ ਫਿਲਮ ਨੂੰ ਲੈ ਕੇ ਕੀਤਾ ਜੀ, ਕਹਿੰਦੇ ਫਿਲਮ ਦਾ ਵਿਸ਼ਾ ਬਹੁਤ ਵਧੀਆ ਸੀ, ਫਿਲਮਾਈ ਵੀ ਬਹੁਤ ਸੋਹਣੀ ਸੀ ਤੇ ਚੱਲ ਨਹੀਂ ਸਕੀ, ਕਹਿੰਦੇ ਇਸ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਕਿ ਜਿਹੜੀਆਂ ਵਧੀਆ ਦਰਜੇ ਦੀਆਂ ਫਿਲਮਾਂ ਫਿਲਮਾਈਆਂ ਜਾਂਦੀਆਂ ਕਈ ਵਾਰ ਉਹ ਚੱਲ ਨਹੀਂ ਸਕਦੀਆਂ?
ਉਹਦੇ ਚ ਕਾਰਨ ਇਹ ਹੁੰਦਾ ਜੀ ਕਿ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬਹੁਤ ਛੋਟੇ ਬਜਟ ਦੇ ਵਿੱਚ ਫਿਲਮ ਬਣੀ ਸੀਗੀ ਔਰ ਇਹਦੇ ਚ ਨਾ ਇੱਕ ਚੀਜ਼ ਸਾਡੀ ਹੈਗੀ ਹੈ ਕਿ ਜਦੋਂ ਤੱਕ ਅਸੀਂ ਉਹਦੀ ਐਡਵਰਟਾਈਜਮੈਂਟ ਨਹੀਂ ਨਾ ਕਰਦੇ, ਉਹਦੀ ਪ੍ਰੋਪਰ ਪ੍ਰਮੋਸ਼ਨ ਨਹੀਂ ਕਰਦੇ, ਉਦੋਂ ਤੱਕ ਉਹਨੂੰ ਚੱਲਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਜਾਂ ਉਹ ਮਾਊਥ ਪਬਲਿਸਿਟੀ ਦੇ ਨਾਲ ਚੱਲਦੀ ਹੈ। ਸਾਡੀ ਉਹਦੇ ਚ ਇਹੀ ਰਹੀ ਹੈ ਕਿ ਅਸੀਂ ਉਹਦੀ ਪ੍ਰੋਪਰ ਢੰਗ ਦੇ ਨਾਲ
ਹਾਂਜੀ ਜੀ ਜੀ ਸਾਡੇ ਨਾਲ ਇੱਕ ਵਾਰ ਫੇਰ ਜੁੜੇ ਨੇ ਜਿੰਦਰਿੰਦਰ ਨੀਨਾ ਜੀ, ਕਾਲ ਕਿਸੇ ਟੈਕਨੀਕਲ ਰੀਜ਼ਨ ਕਰਕੇ ਕੱਟੀ ਗਈ ਸੀ, ਪਰ ਹੁਣ ਆਪਾਂ ਜਾਂਦੇ ਜਾਂਦੇ ਕਿਉਂਕਿ ਇੱਕ ਦੋ ਮੈਸੇਜ ਸਾਡੇ ਕੋਲ ਪਹੁੰਚੇ ਸੀਗੇ, ਉਹ ਗੱਲਬਾਤ ਜਿਹੜੀ ਆ ਉਹ ਸਰੋਤੇ ਕਰਨਾ ਚਾਹੁੰਦੇ ਸੀਗੇ, ਸੋ ਆਪਾਂ ਮੈਸੇਜ ਜਿਹੜਾ ਸੀ ਉਹ ਸ਼ੇਅਰ ਕਰ ਰਹੇ ਸੀ ਜੀ ਗਿੱਲ ਸਾਹਿਬ ਦਾ, ਜਿਹੜੇ ਕਿ ਗੱਲਬਾਤ ਕਰਨਾ ਚਾਹੁੰਦੇ ਸੀਗੇ ਕਿ ਲੈਦਰ ਲਾਈਫ ਫਿਲਮ ਦੇ ਬਾਰੇ, ਸੋ ਉਹ ਗੱਲਬਾਤ ਨੀਨਾ ਜੀ ਚੱਲ ਰਹੀ ਸੀਗੀ ਕਿ ਫਿਲਮਾਂ ਦੀ ਜਿਹੜੀ ਪ੍ਰਮੋਸ਼ਨ ਹੈ ਕਈ ਵਾਰ ਉਸ ਪੱਧਰ ਤੱਕ ਨਹੀਂ ਹੋ ਸਕਦੀ ਜਿਹਦੇ ਕਾਰਨ ਕਈ ਵਾਰ ਜਿਹੜੀ ਫਿਲਮ ਹੈ ਉਹ ਓਨੀ ਸਕਸੈਸਫੁਲ ਨਹੀਂ ਹੁੰਦੀ, ਤੇ ਇਸੇ ਤਰ੍ਹਾਂ ਕੁਝ ਹੋਰ ਸਰੋਤੇ ਆ ਜਿਨ੍ਹਾਂ ਨੇ ਅੱਜ ਇਹ ਸਾਰੀ ਇੰਟਰਵਿਊ ਸੁਣੀ ਔਰ ਬਹੁਤ ਚੰਗਾ ਲੱਗਿਆ ਉਹਨਾਂ ਨੂੰ ਸਾਡੇ ਨਾਲ। ਜਸਪਾਲ ਰਾਮਾ ਸਿਡਨੀ ਵਾਲੇ ਜਿਹੜੇ ਆ ਉਹ ਵੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਆ ਜੀ, ਤੇ ਬਹੁਤ ਸੋਹਣਾ ਲੱਗ ਰਿਹਾ ਗੱਲਬਾਤ ਸੁਣ ਕੇ, ਤੇ ਸਤਿੰਦਰ ਸਮਰਾ ਹੋਰਾਂ ਨੇ ਵੀ ਇਹੀ ਜਿਹੜੀ ਗੱਲ ਹੈ ਉਹ ਕੀਤੀ ਆ, ਤੇ ਅਸੀਂ ਹੁਣ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ, ਤੇ ਗੱਲਬਾਤ ਜਿਹੜੀ ਚੱਲਦੇ ਚੱਲਦਿਆਂ ਤੇ ਜਿਹੜੀ ਇੱਕ ਕਾਲ ਕੱਟੀ ਗਈ ਆ ਉਹਦੇ ਲਈ ਵੀ ਅਸੀਂ ਖਿਮਾ ਦੇ ਜਾ ਚੁੱਕੇ ਹਾਂ ਜੀ, ਤੇ ਆਵਾਜ਼ ਜਿਹੜੀ ਆ ਹੁਣ ਦੁਬਾਰਾ ਆਏਗੀ। ਸਾਡੇ ਕੁਝ ਸਰੋਤਿਆਂ ਨੇ ਮੈਸੇਜ ਕੀਤਾ ਕਿ ਆਵਾਜ਼ ਜਿਹੜੀ ਸੀ ਉਹ ਬੰਦ ਹੋ ਗਈ ਸੀ, ਬਿਲਕੁਲ ਜੀ ਆਵਾਜ਼ ਬੰਦ ਹੋਈ ਸੀ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ, ਪਰ ਨਰਿੰਦਰ ਨੀਨਾ ਜੀ ਤੁਸੀਂ ਅੱਜ ਆਪਣੇ ਬਹੁਤ ਕੀਮਤੀ ਰੁਝੇਵਿਆਂ ਦੇ ਵਿੱਚੋਂ ਜਿਹੜਾ ਸਮਾਂ ਕੱਢ ਕੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਨਾ ਕੀਤਾ, ਇਹਦੇ ਲਈ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ, ਬਹੁਤ ਬਹੁਤ ਧੰਨਵਾਦ ਅੱਜ ਦੀ ਗੱਲਬਾਤ ਦੇ ਲਈ।
ਜੀ ਧੰਨਵਾਦ ਜੀ, ਤੇ ਮੈਨੂੰ ਬਹੁਤ ਅੱਛਾ ਲੱਗਿਆ ਲਹਿਰਾਂ ਦੇ ਵਿੱਚ ਜੁੜ ਕੇ, ਔਰ ਆਪਣੇ ਜਿੱਥੇ ਵੀ ਮਤਲਬ ਦੁਨੀਆਂ ਦੇ ਕੋਨੇ ਕੋਨੇ ਤੇ ਬੈਠੇ ਸਾਰੇ ਪੰਜਾਬੀਆਂ ਨੂੰ ਮੇਰਾ ਸਲੂਟ ਆ ਕਿ ਜਿਨ੍ਹਾਂ ਨੇ ਆਪਣਾ ਇੱਕ ਹਰ ਜਗ੍ਹਾ ਦੇ ਉੱਤੇ ਜਾ ਕੇ ਆਪਣਾ ਵੱਖਰਾ ਪੰਜਾਬ ਬਣਾਇਆ ਹੈਗਾ ਜੀ, ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਇੰਨਾ ਪਿਆਰ ਸਤਿਕਾਰ ਦੇਣ ਲਈ, ਬਹੁਤ ਬਹੁਤ ਧੰਨਵਾਦ ਹੈ ਜੀ।
ਜੀ ਬਹੁਤ ਬਹੁਤ ਸ਼ੁਕਰੀਆ, ਸੋ ਸਰਦਾਰੀ ਦੇ ਨਾਲ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਜ਼ੋਹਰ ਵਿਖਾਉਣ ਵਾਲੇ ਨਰਿੰਦਰ ਨੀਨਾ ਜੀ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਦੇ ਹਾਂ ਜੀ ਆਸਟ੍ਰੇਲੀਆ ਦੀ ਇਸੇ ਤਰ੍ਹਾਂ ਕੋਈ ਹੋਰ ਫੇਰੀ ਦੌਰਾਨ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ, ਸੋ ਤਦ ਤੱਕ ਲਈ ਸਾਨੂੰ ਤੁਹਾਡੀ ਉਡੀਕ ਰਹੇਗੀ, ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਹਰਮਨ ਰੇਡੀਓ ਵੱਲੋਂ।
ਸ਼ੁਕਰੀਆ ਜੀ, ਧੰਨਵਾਦ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਇਹ ਸਨ ਨਰਿੰਦਰ ਨੀਨਾ ਜੀ ਜਿਹੜੇ ਕਿ ਗੱਲਾਂ ਬਾਤਾਂ ਕਰ ਰਹੇ ਸੀ ਜੀ, ਆਪਣੇ ਨਿੱਜੀ ਤਜਰਬੇ, ਆਪਣੇ ਫਿਲਮ ਇੰਡਸਟਰੀ ਦੇ ਤਜਰਬੇ, ਪੰਜਾਬੀ ਸਿਨੇਮਾ ਦੀਆਂ ਗੱਲਾਂ। ਸੋ ਹੁਣ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਸਮਾਂ ਉਹ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸੋ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਵੀ ਪ੍ਰੋਗਰਾਮ ਦੌਰਾਨ ਹੋਈਆਂ ਨੇ, ਗੱਲਬਾਤ ਕਰਦਿਆਂ ਵੀ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ ਕਰਨਾ, ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੰਨਣਾ ਨਹੀਂ ਹੈ ਕਿ ਤਿਆਰੀ ਜਿਹੜੀ ਆ ਉਸ ਢੰਗ ਦੇ ਨਾਲ ਨਹੀਂ ਹੋ ਪਾਈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਮਸ਼ਰੂਫ ਸੀਗੇ। ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਜਿਹੜਾ ਕਿ ਪਿਛਲੇ ਦਿਨੀ ਯਾਨੀ ਕਿ ਐਤਵਾਰ ਨੂੰ ਨੇਪਰੇ ਚੜਿਆ, ਸੋ ਬਹੁਤ ਸਾਰੇ ਜਿਹੜੇ ਦਰਸ਼ਕ ਆ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੀ ਔਰ ਬਹੁਤ ਪਸੰਦ ਕੀਤਾ, ਇਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਗਲਾ ਜਿਹੜਾ ਸੀ ਉਹ ਵੀ ਪੂਰਾ ਅੱਜ ਇਜਾਜ਼ਤ ਨਹੀਂ ਸੀ ਦੇ ਰਿਹਾ, ਪਰ ਫਿਰ ਵੀ ਦੇਖੋ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਹੋਇਆ, ਪਰ ਜਿੰਨੀਆਂ ਵੀ ਕਮੀਆਂ ਰਹੀਆਂ, ਜਿੰਨੀਆਂ ਵੀ ਗਲਤੀਆਂ ਰਹੀਆਂ ਉਹਦੇ ਲਈ ਮਾਫ਼ੀ ਆ ਜੀ, ਤੇ ਫੀਡਬੈਕ ਜਿਹੜੀ ਆ ਉਹ ਤੁਸੀਂ ਹਮੇਸ਼ਾ ਵਾਂਗ ਦੇਣੀ ਆ feedback@harmanradio.com ਤੇ, ਕੁਛ ਵੀ ਸੁਝਾਅ ਕੋਈ ਵੀ ਸਾਡੇ ਬਾਰੇ ਕੋਈ ਵੀ ਕਮੀ ਹੈ, ਕੋਈ ਵੀ ਚੰਗਿਆਈ ਹੈ, ਜ਼ਰੂਰ ਸਾਂਝੀ ਕਰਿਆ ਕਰੋ। ਤੇ ਅੱਜ ਦੇ ਲਈ ਇੰਨਾ ਹੀ, ਅਗਲੇ ਹਫ਼ਤੇ ਫੇਰ ਮੰਗਲਵਾਰ ਵਾਲੇ ਦਿਨ ਆਪਾਂ ਜੁੜ ਬੈਠਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ। ਤੇ ਲਓ ਜੀ, ਜਾਂਦੇ ਜਾਂਦੇ ਪ੍ਰੋਗਰਾਮ ਦਾ ਗੀਤ ਜਿਹੜਾ ਤੁਹਾਡੇ ਨਜ਼ਰ ਕਰਦੇ ਹਾਂ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਦੇ ਨਾਲ ਛੱਡ ਕੇ ਜਾ ਰਹੀ ਹਾਂ। ਤੁਸੀਂ ਜਿਉਂਦੇ ਰਹੋ, ਇੰਜੋਏ ਕਰੋ, ਹੱਸਦੇ ਰਹੋ, ਵੱਸਦੇ ਰਹੋ। ਤੇ ਸੁਣੋ ਜੀ, ਤੁਸੀਂ ਇਹ ਗੀਤ ਮੈਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਬਹੁਤ ਹੀ ਸਤਿ ਸ੍ਰੀ ਅਕਾਲ। ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।